सो कहौ टल गुर सेविय अहने सहज सुभाए दर्शन परस आए गुरु के जन्म मरण दुख जाए हो वै सिफत खसाम दी नूर अरसों कुरसों चटिया तुद डिठे सच्चे पात सा मल जन्म जन्म दी कटिया सज्जन सच्चा पात साहो सिर सहांद साहो जिस पास बैठिया सोहिया सब ना दावे साहो बाणी गुरु गुरु है बाणी विच बाणी अमृत सारे गुरबाणी कह सेवक जन माने प्रतख गुरु निस्तारे
सतनाम श्री वाहिगुरु साहिब जी आसा महला पंजवा दिन रात कमायड़ो सो आयो माथा जैस पास लकाए दड़ो सो वेखी साथ दिन रात कमायड़ो सो आयो माथा जैस पास लकाए दड़ो सो वेखी साथ
वाहिगुरु जी का खालसा वाहिगुरु जी की फतेह सतगुरु दी साजी नवाजी होई गुरु की साध संगत जीओ सतगुरु दी कृपा बख्शिश दा सदका अमृत वेले दे सजे हुए सुंदर दीवान दे अंदर सतगुरु जी ने दर्शन दीदारे कृपा करके बख्शे पंज बाणियां दा नितनेम सुखमनी साहब दा पाठ उपरंत गुरु की बाणी श्री आसा जी दी वार दे शब्द कीर्तन गुरमुख प्यारे भाई साहब भाई कुलदीप सिंह साहब जी तिन्हां दी रसना द्वारा चल रही श्री सुखमनी साहब दी कथा गुरमुख प्यारे सरवण करवा के निहाल कर रहे सन सतगुरु जी दी ए अपार कृपा बख्शिश दा सदका है सो सतगुरु चढ़दी कला होर कृपा करके बख्शिश करना ये गुरु के चरणा विच अरदास बेनती है। धन गुरु नानक साहब सच्चे पातशाह दा पवित्र जीवन पिछले दिनां च आप जी दी सेवा च बेनती करदा आ रहा हां किवें धन गुरु नानक साहब सैदपुरा जिसनूं एमनाबाद कहीदा उस थां ते उथों दी बाबर बाणी दा जिक्र मैं पिछले दिन कीता सी। बाबर ने किस तरीके नाल 1578 बिकवी चसू दा महीना इन्नी कटावड होई इन्ना अत्याचार होया इन्ना जुल्म होया जिस नूं वेख करके गुरु नानक साहब ने भी बचन कहे भी खुरासान खसमाना किया हिंदुस्तान डराया आपे दोष न देई करता जमकर मुगल चढ़ाया एती मार पई करलाने तैं की दर्द न आया। सो सच्चे पातशाह महाराज ने उथों दे हालातों का बयान गुरु ग्रंथ साहब च कृपा करके कीता सो ऐसा खालसा जी जुल्म अत्याचार एमनाबाद उपर दुखांत वापरिया। सो धन गुरु नानक साहब पहली उदासी समय चो जी प्रीतम जदों एमनाबाद गए ने भाई लालो दे घर विच जाके दर्शन दीदार बख्शे मलक भागो दा अहंकार दूर कीता उहदे मौल पूड़ियां च खून दीआं धारां वगदीआं वखाईआं और गरीब नवाज सच्चे पातशाह ने कहे पापां दी कमाई दे रचे होए ब्रह्म भोज ਕਦੇ ਪਰਮੇਸ਼ਰ ਦੀ ਦਰਗਾਹ ਵਿੱਚ ਪ੍ਰਵਾਨਨੀਕ ਨਹੀਂ ਹੋ ਸਕਦੇ। ਇੱਕ ਇੱਕ ਖੂਨ ਦੇ ਕਤਰੇ ਵਿੱਚੋਂ ਹਜ਼ਾਰਾਂ ਵਿਦੋਸ਼ਾਂ ਦੀਆਂ ਤਾਹਾਂ ਨਿਕਲ ਰਹੀਆਂ ਨੇ ਕਿ ਰਚੇ ਹੋਏ ਬ੍ਰਹਮ ਭੋਜ ਕੇ ਸਰਸਹਾਨ ਹੈ। ਇਉਂ ਏਮਨਾਬਾਦ ਦੇ ਲੋਕਾਂ ਨੂੰ ਉਪਦੇਸ਼ ਦੇ ਕੇ ਚੋਜੀ ਪ੍ਰੀਤਮ ਅੱਗੇ ਚੱਲੇ। ਹਰਿਦੁਆਰ ਹਿੰਦੂ ਵੀਰਾਂ ਦਾ ਪਹਿਲਾ ਤੀਰਥ ਅਸਥਾਨ ਹੈ ਜਿੱਥੇ ਗੁਰੂ ਨਾਨਕ ਸਾਹਿਬ ਜੀ ਗਏ। ਚੋਜੀ ਪ੍ਰੀਤਮ ਹਰਿਦੁਆਰ ਨੂੰ ਚੱਲ ਪਏ। ਸਵਾ ਛੇ ਮਹੀਨੇ ਦਾ ਸਮਾਂ ਹਜ਼ੂਰ ਨੂੰ ਰਸਤੇ ਵਿੱਚ ਲੱਗਾ ਹੈ। ਦੋ ਢਾਈ ਤਿੰਨ ਮੀਲ ਦਾ ਸਫ਼ਰ ਤੈਅ ਕਰਕੇ ਜਿੱਥੇ ਨਗਰ ਆਉਂਦਾ ਉੱਥੇ ਖਾਲਸਾ ਜੀ ਹਜ਼ੂਰ ਰਾਤ ਸੋ ਕੀਰਤਨ ਭਗਤੀ ਜਸ ਕਰਦੇ ਅਤੇ ਲੋਕਾਂ ਦਾ ਇਕੱਠ ਹੁੰਦਾ। ਉਹਨਾਂ ਨੂੰ ਪਾਓ ਭਗਤੀ ਦਾ ਉਪਦੇਸ਼ ਦੇ ਕੇ ਚੋਜੀ ਪ੍ਰੀਤਮ ਅੱਗੇ ਤੁਰਦੇ। 400 ਦੇ ਕਰੀਬ ਖਾਲਸਾ ਜੀ ਮੀਲ ਪੈਂਡਾ ਬਣਦਾ ਹਰਿਦੁਆਰ ਏਮਨਾਬਾਦ ਦੀ ਧਰਤੀ ਤੋਂ। ਸੋ ਰਸਤੇ ਵਿੱਚ ਸਵਾ ਛੇ ਮਹੀਨੇ ਹਜ਼ੂਰ ਨੂੰ ਲੱਗੇ। ਵਿਸਾਖੀ ਦਾ ਪੁਰਬ ਜਿਹੜਾ ਸੀ ਉਹ ਨੇੜੇ ਆ ਰਿਹਾ ਸੀ। ਤਮਾਮ ਲੋਕਾਂ ਦਾ ਮੇਲਿਆਂ 'ਤੇ ਇਕੱਠ ਹੁੰਦਾ ਹੈ। ਉਹਨਾਂ ਹੋਏ ਇਕੱਠਾਂ ਵਿੱਚ ਲੋਕਾਂ ਨੂੰ ਸਮਝਾਉਣਾ ਸੌਖਾ ਹੋ ਜਾਂਦਾ ਹੈ ਕਿਉਂਕਿ ਕੁਦਰਤੀ ਤੌਰ 'ਤੇ ਪਬਲਿਕ ਇਕੱਠੀ ਹੋਈ ਹੁੰਦੀ ਹੈ। ਉਹਨਾਂ ਲੋਕਾਂ ਨੂੰ ਸਿੱਖਿਆ ਦੇਣੀ ਸੁਖਾਲੀ ਹੋ ਜਾਂਦੀ ਹੈ। ਜਿੱਥੇ ਜਿੱਥੇ ਵੀ ਹਿੰਦੂਆਂ ਦੇ ਮੇਲੇ ਲੱਗਦੇ ਸਨ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਮੇਲਿਆਂ 'ਤੇ ਜਾ ਪਹੁੰਚਦੇ, ਇਕੱਠੇ ਹੋਏ ਲੋਕਾਂ ਨੂੰ ਪਾਓ ਭਗਤੀ ਦਾ ਉਪਦੇਸ਼ ਕਿਰਪਾ ਕਰਕੇ ਬਖਸ਼ ਦੇਣ। ਵਿਸਾਖੀ ਦਾ ਜਿਹੜਾ ਖਾਲਸਾ ਜੀ ਸੰਗਰਾਂਦ ਦਾ ਪੁਰਬ ਹੈ ਉਹ ਹਿੰਦੂ ਲੋਕ ਹਰਿਦੁਆਰ 'ਤੇ ਇਸ਼ਨਾਨ ਦਾ ਮਹਾਤਮ ਸਮਝਦੇ ਹਨ। 12 ਸੰਗਰਾਂਦਾਂ ਵਿੱਚੋਂ ਪਵਿੱਤਰ ਮੰਨਦੇ ਨੇ। ਇੱਕ ਵਿਸਾਖ ਦੀ ਸੰਗਰਾਂਦ, ਇੱਕ ਮਾਘ ਦੀ ਸੰਗਰਾਂਦ ਹੈ। ਵਿਸਾਖੀ ਦੀ ਸੰਗਰਾਂਦ ਵਾਲੇ ਦਿਨ ਉਹ ਹਰਿਦੁਆਰ ਜਾ ਕੇ ਇਸ਼ਨਾਨ ਕਰਦੇ ਨੇ। ਮਾਘ ਦੀ ਸੰਗਰਾਂਦ ਵਾਲੇ ਦਿਨ ਉਹ ਪ੍ਰਾਗਰਾਜ ਤੀਰਥ ਅਤੇ ਤ੍ਰਿਵੇਣੀ ਰਾਜ ਜਿਸ ਨੂੰ ਕਹਿੰਦੇ ਨੇ, ਮੁਗਲੀਆ ਹਕੂਮਤ ਨੇ ਉਹਦਾ ਨਾਮ ਅਲਾਹਾਬਾਦ ਰੱਖ ਦਿੱਤਾ ਸੀ। ਸੋ ਅਲਾਹਾਬਾਦ ਵਾਲੀ ਜਗ੍ਹਾ 'ਤੇ ਜਾ ਕੇ ਇਸ਼ਨਾਨ ਕਰਦੇ ਨੇ। ਮਹੀਨਾ ਭਰ ਖਾਲਸਾ ਜੀ ਉਹ ਇਸ਼ਨਾਨ ਲੋਕ ਕਰਦੇ ਰਹਿੰਦੇ ਨੇ। ਪੋਹ ਦੀ ਪੁੰਨਿਆ ਵਾਲੇ ਦਿਨ ਪਹਿਲਾ ਇਸ਼ਨਾਨ ਆਰੰਭ ਹੁੰਦਾ ਹੈ ਅਤੇ ਮਾਘ ਦੀ ਸੰਗਰਾਂਦ ਵਾਲੇ ਦਿਨ ਉੱਥੇ ਨਹਾਉਣਾ ਬੜਾ ਮਹਾਤਮ ਸਮਝਿਆ ਜਾਂਦਾ ਹੈ। ਸੋ ਇਸ ਤਰੀਕੇ ਨਾਲ ਇਹ ਵਿਸਾਖੀ ਦਾ ਜਿਹੜਾ ਸੰਗਰਾਂਦ ਦਾ ਦਿਨ ਸੀ, ਇਹ ਪੂਜਾ ਕਰਨ ਵਾਸਤੇ ਸੂਰਜ ਦੀ ਇਸ ਥਾਂ 'ਤੇ ਲੋਕ ਇਕੱਠੇ ਹੁੰਦੇ। ਆਪ ਜੀ ਨੂੰ ਯਾਦ ਹੋਵੇ 10 ਦਿਨ ਬੜੇ ਪਵਿੱਤਰ ਮੰਨੇ ਹੋਏ ਹਿੰਦੂ ਵੀਰਾਂ ਨੇ, ਉਹਨਾਂ 'ਚੋਂ 2 ਦਿਨ ਖਾਲਸਾ ਜੀ ਸੂਰਜ ਦੀ ਪੂਜਾ ਦੇ ਹਨ। ਇੱਕ ਤਾਂ ਸੰਗਰਾਂਦ ਦਾ ਦਿਨ ਹੋਵੇ, ਇੱਕ ਸੂਰਜ ਨੂੰ ਗ੍ਰਹਿਣ ਲੱਗਾ ਹੋਵੇ। ਇਹ 2 ਦਿਨ ਜਿਹੜੇ ਨੇ ਇਹ ਸੂਰਜ ਦੀ ਪੂਜਾ ਕਰਦੇ ਨੇ। ਇੱਕ ਤਾਂ ਗ੍ਰਹਿਣ ਵਾਲਾ ਦਿਨ ਹੋਵੇ ਅਤੇ ਦੂਸਰਾ ਖਾਲਸਾ ਜੀ ਸੰਗਰਾਂਦ ਦਾ ਦਿਨ ਹੋਵੇ। ਇਹ 7 ਦਿਨ ਜਿਹੜੇ ਨੇ ਉਹ ਪਵਿੱਤਰ ਚੰਦਰਮਾ ਦੀ ਪੂਜਾ ਦੇ ਮੰਨੇ ਜਾਂਦੇ ਨੇ। ਇੱਕ ਮੱਸਿਆ ਦਾ ਦਿਨ, ਇੱਕ ਪੁੰਨਿਆ ਦਾ ਦਿਨ, 2 ਏਕਾਦਸ਼ੀਆਂ ਅਤੇ 2 ਅਸ਼ਟਮੀਆਂ, 6 ਅਤੇ 7ਵਾਂ ਖਾਲਸਾ ਜੀ ਜਦੋਂ ਚੰਦ ਨੂੰ ਗ੍ਰਹਿਣ ਲੱਗਾ ਹੋਵੇ। ਇਹ ਚੰਦਰਮਾ ਦੀ ਪੂਜਾ ਦੇ ਦਿਨ ਨੇ, ਹਿੰਦੂ ਵੀਰਾਂ ਦੇ ਆਪਣੇ ਮਤ ਦੇ ਮੁਤਾਬਕ ਹੈ। ਇਹ 9 ਦਿਨ ਹੋ ਗਏ, 2 ਸੂਰਜ ਵਾਲੇ ਅਤੇ 7 ਚੰਦਰਮਾ ਵਾਲੇ, 9 ਅਤੇ 10ਵਾਂ ਦਿਨ ਖਾਲਸਾ ਜੀ ਸੂਰਜ ਅਤੇ ਚੰਦਰਮਾ ਦੀ ਸਾਂਝਾ ਪੂਜਾ ਦਾ ਦਿਨ ਗਿਣਿਆ ਹੋਇਆ ਹੈ। ਚਾਨਣ ਦਾ ਪੱਖ ਹੋਵੇ ਅਤੇ ਐਤਵਾਰ ਦਾ ਦਿਨ ਹੋਵੇ। ਐਤਵਾਰ ਦਾ ਮੂਲ ਰੂਪ ਹੈ, ਐਤ ਨਾਮ ਸੀ ਆਦਿਤ। ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਵਾਲੇ ਵੀਰਾਂ ਨੇ ਜ਼ਰੂਰ ਬਚਨ ਪੜ੍ਹੇ ਹੋਣਗੇ। ਹਜ਼ੂਰ ਨੇ ਐਤਵਾਰ ਦਾ ਜ਼ਿਕਰ ਆਦਿਤਵਾਰ ਨਾਲ ਕੀਤਾ ਕਿਉਂਕਿ ਕਈ ਸਮੇਂ ਨਾਲ ਅੱਖਰ ਬਦਲ ਜਾਂਦੇ ਨੇ। ਪੁਰਾਣੇ ਸਮੇਂ 'ਚ ਇਹਨੂੰ ਆਦਿਤਵਾਰ ਕਿਹਾ ਜਾਂਦਾ ਸੀ, ਅਸੀਂ ਇਹਨੂੰ ਐਤਵਾਰ ਕਹਿਣਾ ਸ਼ੁਰੂ ਕਰ ਦਿੱਤਾ। ਸਤਿਗੁਰੂ ਨੇ ਗੁਰਬਾਣੀ 'ਚ ਜਿੱਥੇ ਵੀ ਜ਼ਿਕਰ ਕੀਤਾ ਉੱਥੇ ਹੀ ਬਚਨ ਕਹਿ ਵੀ ਆਦਿਤ ਕਰ ਭਗਤ ਆਰੰਭ। ਸੋ ਹਜ਼ੂਰ ਦੇ ਪਵਿੱਤਰ ਬਚਨ ਆਉਂਦੇ ਨੇ। ਸੋ ਆਦਿਤੀ ਨਾਮ ਸੂਰਜ ਦਾ ਹੈ। ਸੋ ਇਹ ਸੂਰਜ ਨਾਲ ਮਿਲਦਾ ਭਾਵ ਜਾਣ ਕਰਕੇ ਚਾਨਣ ਪੱਖ ਹੋਵੇ ਅਤੇ ਐਤਵਾਰ ਦਾ ਦਿਨ ਹੋਵੇ। ਸੋ ਚਾਨਣ ਪੱਖ ਕਰਕੇ ਚੰਦਰਮਾ ਦੀ ਤੇ ਐਤਵਾਰ ਅਦਿਤੀ ਸੂਰਜ ਦੇ ਪੂਜਾ ਦਾ ਦਿਨ ਕਰਕੇ ਸੋ ਖਾਲਸਾ ਜੀ ਇਹ ਜਿਹੜਾ ਤਿਉਹਾਰ ਆ ਤਿਉਹਾਰ ਜਿਹੜਾ ਇਹ ਲੋਕ ਸੂਰਜ ਨੂੰ ਤੇ ਚੰਦਰਮਾ ਦੀ ਸਾਂਝੀ ਪੂਜਾ ਦਾ ਦਿਨ ਗਿਣ ਕੇ ਮਨਾਉਂਦੇ ਹਨ। ਇਹ 10 ਦਿਨ ਬੜੇ ਪਵਿੱਤਰ ਮੰਨੇ ਹੋਏ ਨੇ ਖਾਲਸਾ ਜੀ ਹਿੰਦੂ ਤੀਰਥ ਵਾਲਿਆਂ ਨੇ। ਉਹਨਾਂ 10 ਦਿਨਾਂ ਵਿੱਚੋਂ ਇਹ ਸੂਰਜ ਦੀ ਪੂਜਾ ਜਿਹੜੀ ਸੰਗਰਾਂਦ ਵਾਲੇ ਦਿਨ ਕਰਦੇ ਹਨ। ਸੋ ਇਸ ਕਰਕੇ ਸੂਰਜ ਪੂਜਣ ਵਾਸਤੇ ਤਮਾਮ ਲੋਕ ਵਿਸਾਖੀ ਦੀ ਸੰਗਰਾਂਦ ਵਾਲੇ ਦਿਨ ਹਰਿਦੁਆਰ ਤੀਰਥ ਉੱਪਰ ਇਕੱਤਰ ਹੋ ਰਹੇ ਸਨ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਚੋਜੀ ਪ੍ਰੀਤਮ ਉਸ ਬੰਨੇ ਨੂੰ ਜਾ ਰਹੇ। 6.5 ਮਹੀਨੇ ਦੇ ਕਰੀਬ ਹਜ਼ੂਰ ਨੂੰ ਸਮਾਂ ਲੱਗਾ। 80 ਦਾ ਮਹੀਨਾ ਸੀ ਏਮਨਾਬਾਦ ਜਦੋਂ ਚੋਜੀ ਪ੍ਰੀਤਮ ਕੌਤਕ ਕਰਕੇ ਚੱਲੇ ਨੇ ਤਾਂ ਰਸਤੇ ਵਿਚ ਜਾਂਦਿਆਂ ਜਾਂਦਿਆਂ ਵਿਸਾਖੀ ਦੀ ਸੰਗਰਾਂਦ ਤੇ ਹਜ਼ੂਰ ਸੱਚੇ ਪਾਤਸ਼ਾਹ ਚੋਜੀ ਪ੍ਰੀਤਮ ਉਥੇ ਹਰਿਦੁਆਰ ਜਾ ਪਹੁੰਚੇ। ਸੋ ਗੰਗਾ ਦੇ ਘਾਟ ਦੇ ਉੱਪਰ ਹਜ਼ੂਰ ਨੇ ਜਾ ਵਿਸਰਾਮ ਕੀਤਾ। ਦਿਨ ਚੜਿਆ ਸੰਗਰਾਂਦ ਦਾ। ਸੂਰਜ ਦਾ ਪੂਜਨ ਕਰਨ ਵਾਸਤੇ ਹਿੰਦੂ ਵੀਰ ਪੰਡਿਤ ਲੋਕ ਉਸ ਗੰਗਾ ਦੇ ਦਰਿਆ ਵਿਚ ਖਲੋ ਕਰਕੇ ਸੂਰਜ ਨੂੰ ਕੂ ਪਾਣੀ ਦੇਣ ਲੱਗ ਪਏ। ਪਾਣੀ ਦੇਈ ਜਾਂਦੇ ਸਨ। ਹਜ਼ੂਰ ਮੌਜ ਦੇ ਮਾਲਕਾਂ ਨੇ ਵੇਖਿਆ ਸੋ ਲਹਿੰਦੇ ਵਾਲੇ ਪਾਸੇ ਨੂੰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਪਾਣੀ ਦੇਣ ਲੱਗ ਪਏ। ਉਹ ਚੜ੍ਹਦੇ ਨੂੰ ਪਾਣੀ ਦੇ ਰਹੇ ਸੀ ਸੂਰਜ ਵੱਲ ਮੂੰਹ ਕਰਕੇ। ਹਜ਼ੂਰ ਲਹਿੰਦੇ ਵੱਲ ਪਾਣੀ ਉਛਾਲਣ ਲੱਗ ਪਏ। ਉਹ ਇਕੱਠੇ ਹੋ ਕੇ ਲੋਕ ਆਏ ਵੀ ਤੁਸੀਂ ਕੌਣ ਲੋਕ ਹੋ ਜਿਹੜੇ ਇੱਧਰ ਨੂੰ ਪਾਣੀ ਦਿੰਦੇ ਹੋ। ਸਤਿਗੁਰੂ ਕਹਿਣਗੇ ਤੁਸੀਂ ਕੌਣ ਲੋਕ ਹੋ ਜਿਹੜੇ ਇੱਧਰ ਨੂੰ ਪਾਣੀ ਦੇਈ ਜਾਂਦੇ ਹੋ ਚੜ੍ਹਦੇ ਨੂੰ, ਕੀ ਵਜ੍ਹਾ ਹੈ? ਹਜ਼ੂਰ ਦੇ ਬਚਨ ਸੁਣ ਕੇ ਕਹਿਣ ਲੱਗੇ ਜੀ ਅਸੀਂ ਸੂਰਜ ਦੁਆਰਾ ਸਾਡਾ ਦਿੱਤਾ ਹੋਇਆ ਪਾਣੀ ਸੂਰਜ ਦੀਆਂ ਕਿਰਨਾਂ ਨਾਲ ਪਿਤਰ ਲੋਕ ਵਿਚ ਜਾ ਕੇ ਮਿਲਦਾ ਹੈ ਤੇ ਉਥੇ ਪਿਤਰਾਂ ਨੂੰ ਪਾਣੀ ਪ੍ਰਾਪਤ ਹੁੰਦਾ ਹੈ। ਤੁਸੀਂ ਦੱਸੋ ਵੀ ਲਹਿੰਦੇ ਨੂੰ ਪਾਣੀ ਕਿਉਂ ਦੇ ਰਹੇ ਹੋ? ਸਤਿਗੁਰੂ ਕਹਿਣਗੇ ਇੱਥੋਂ 350 ਮੀਲ ਤਲਵੰਡੀ ਨਗਰ ਹੈ ਸਾਡਾ। ਉਥੇ ਬਾਰਿਸ਼ ਘੱਟ ਪਈ ਸੀ, ਖੇਤੀ ਸੁੱਕ ਰਹੀ ਸੀ। ਅਸੀਂ ਸੋਚਿਆ ਵੀ ਇੱਥੋਂ ਹੀ ਪਾਣੀ ਉਥੇ ਝਲਟ ਦਈਏ, ਉਛਾਲ ਦਈਏ ਤਾਂ ਕਿ ਖੇਤੀ ਨੂੰ ਪਾਣੀ ਲਾਇਆ ਜਾ ਸਕੇ ਤੇ ਹਰੀ ਭਰੀ ਰਹਿ ਸਕੇ। ਇਸ ਕਰਕੇ ਅਸੀਂ ਇਹ ਪਾਣੀ ਉਛਾਲ ਰਹੇ ਹਾਂ। ਉਹ ਪੰਡਿਤ ਬੜੇ ਹੈਰਾਨ ਹੋਏ, ਕਹਿਣ ਲੱਗੇ ਮਹਾਰਾਜ ਵੀ ਦੱਸੋ ਇੱਥੋਂ 350 ਮੀਲ ਦੀ ਦੂਰੀ ਤੇ ਪਾਣੀ ਜਾ ਸਕਦਾ ਹੈ? ਸਤਿਗੁਰੂ ਕਹਿਣ ਲੱਗੇ ਪੰਡਿਤ ਜੀ ਹੈਰਾਨ ਤਾਂ ਅਸੀਂ ਹੋਣਾ ਸੀ, ਉਲਟਾ ਤੁਸੀਂ ਹੋ ਰਹੇ ਹੋ। ਜਦੋਂ ਕਿ ਪਾਣੀ ਦਾ ਸੁਭਾਅ ਉਹ ਨੀਵੇਂ ਵਾਲੇ ਪਾਸੇ ਨੂੰ ਜਾਂਦਾ ਹੈ ਤੇ ਫਿਰ ਧਰਤੀ ਦੇ ਸਹਾਰੇ ਤੇ ਜਾਣਾ, ਜ਼ਮੀਨ ਤੇ ਪਾਣੀ ਨਹੀਂ ਜਾਣਾ, ਲਹਿੰਦੇ ਵਾਲੇ ਪਾਸੇ ਨੂੰ ਜਾਣਾ ਹੈ। ਫਿਰ ਕੋਈ ਬਹੁਤੀ ਦੂਰੀ ਵੀ ਨਹੀਂ, 350 ਮੀਲ ਦਾ ਸਫ਼ਰ ਹੈ। ਤੁਹਾਡਾ ਪਾਣੀ ਉੱਪਰ ਨੂੰ ਕਿਸੇ ਸਹਾਰੇ ਤੋਂ ਬਗੈਰ ਤੇ ਫਿਰ ਅੱਗ ਵਧਾਉਂਦੀਆਂ ਸੂਰਜ ਦੀਆਂ ਕਿਰਨਾਂ ਤਪਸ਼ ਭਰੀਆਂ ਤੇ ਉਹਨਾਂ ਕਿਰਨਾਂ ਦੁਆਰਾ ਜੇ ਹਜ਼ਾਰਾਂ ਮੀਲ ਉੱਪਰ ਜਾ ਕੇ ਪਿਤਰ ਲੋਕ ਚ ਪਾਣੀ ਮਿਲ ਸਕਦਾ ਤੇ ਪੰਡਿਤ ਜੀ ਸਾਡਾ ਜ਼ਮੀਨ ਤੇ ਪਾਣੀ ਨਹੀਂ ਜਾ ਸਕਦਾ? ਹਜ਼ੂਰ ਨੇ ਜਦੋਂ ਐਸੇ ਬਚਨ ਕਹਿ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨ ਜੋ ਏਕ ਲਾਗਤ ਹੀ ਪੋਹੇ ਮਿਲ ਗਿਆ ਪਰਿਆ ਕਰੇ ਜੇ ਛੇਕ। ਬੜੇ ਉਸ ਵੇਲੇ ਹੈਰਾਨ ਹੋਏ, ਹਜ਼ੂਰ ਦੇ ਬਚਨ ਸੁਣ ਕੇ ਕੋਈ ਸੋਝੀ ਆਈ। ਗਰੀਬ ਨਵਾਜ਼ ਨੇ ਪਾਓ ਭਗਤੀ ਦਾ ਉਪਦੇਸ਼ ਦੇ ਕੇ ਪਖੰਡ ਦਾ ਖੰਡਨ ਕਰਦਿਆਂ ਹੋਇਆਂ ਆਖਿਆ ਉਸ ਵਾਹਿਗੁਰੂ ਪਰਮੇਸ਼ਰ ਦੀ ਯਾਦ ਚ ਜੁੜਨਾ ਚਾਹੀਦਾ ਹੈ। ਇਕ ਵੈਸ਼ਨੂ ਮਤ ਵਾਲਾ ਦਾ ਬੈਠਾ ਹੋਇਆ ਸੀ, ਬ੍ਰਾਹਮਣ ਹੈ। ਉਹ ਭਾਈ ਮਰਦਾਨਾ ਉਹ ਰਸੋਈ ਤਿਆਰ ਕਰ ਰਿਹਾ ਸੀ। ਬ੍ਰਾਹਮਣ ਨੇ ਕੀਤੀ ਹੋਈ ਆਪਣੀ, ਉਹਦੇ ਚੁੱਲ੍ਹੇ ਵਿਚੋਂ ਅੱਗ ਲੈਣ ਵਾਸਤੇ ਭਾਈ ਮਰਦਾਨਾ ਚਲਾ ਗਿਆ। ਜਦੋਂ ਰਸੋਈ ਚ ਉਹਦਾ ਪਰਛਾਵਾਂ ਭਾਈ ਮਰਦਾਨੇ ਦਾ ਪੈ ਗਿਆ, ਉਹ ਚੁੱਲ੍ਹੇ ਚੋ ਜਿਹਾ ਕੱਢ ਕੇ ਭਾਈ ਮਰਦਾਨੇ ਦੇ ਮਗਰ ਭੱਜਿਆ। ਉਹ ਭਾਈ ਮਰਦਾਨਾ ਸਤਿਗੁਰਾਂ ਦੇ ਕੋਲ ਆਣ ਪਹੁੰਚਾ। ਹਜ਼ੂਰ ਕਹਿਣਗੇ ਠਹਿਰੋ ਪੰਡਿਤ ਜੀ, ਕੀ ਕਾਰਨ? ਕਹਿੰਦੇ ਮੇਰਾ ਚੁੱਲ੍ਹਾ ਪਿਟਿਆ ਗਿਆ। ਹਜ਼ੂਰ ਸੱਚੇ ਪਾਤਸ਼ਾਹ ਨੇ ਕਿਹਾ ਕੋਈ ਖਿਆਲ ਕਰਨਾ ਚਾਹੀਦਾ, ਇਹ ਹਿਰਦੇ ਦੇ ਅੰਦਰ ਕਿੰਨੇ ਵਿਕਾਰਾਂ ਦੀ ਔਗਣਾਂ ਦੀ ਮੈਲ ਹੈ, ਪਹਿਲੋ ਹਿਰਦੇ ਰੂਪੀ ਚੁੱਲ੍ਹੇ ਨੂੰ ਪੰਡਿਤ ਜੀ ਪਵਿੱਤਰ ਕਰਨ ਦੀ ਜ਼ਰੂਰਤ ਹੈ। ਸ਼ਾਂਤੀ ਤੇ ਧੀਰਜ ਦੇ ਗੁਣਾਂ ਦੇ ਸਹਿਤ ਹੋਣਾ ਚਾਹੀਦਾ ਹੈ। ਇਉਂ ਖਾਲਸਾ ਜੀ ਹਜ਼ੂਰ ਨੇ ਪਵਿੱਤਰ ਉਪਦੇਸ਼ ਦੇ ਕਰਕੇ ਉਨ੍ਹਾਂ ਲੋਕਾਂ ਨੂੰ ਨਿਹਾਲ ਕੀਤਾ। ਹਜ਼ੂਰ ਮੌਜ ਦੇ ਮਾਲਕ ਕੋਈ ਸਮਾਂ ਹਰਿਦੁਆਰ ਠਹਿਰ ਕਰਕੇ ਉਥੋਂ ਦੇ ਪਾਂਡਿਆਂ ਨੂੰ ਉਪਦੇਸ਼ ਦੇ ਕੇ ਪਾਓ ਭਗਤੀ ਦਾ, ਸਤਿਗੁਰੂ ਉਸ ਤੋਂ ਅੱਗੇ ਚੱਲ ਪਏ। ਹਰਿਦੁਆਰ ਤੋਂ ਖਾਲਸਾ ਜੀ 25 ਮੀਲ ਅੱਗੇ ਜਾਈਏ, ਗੜਵਾਲ ਦੇ ਇਲਾਕੇ ਚ ਪੌੜੀ ਜ਼ਿਲ੍ਹਾ ਹੈ ਤੇ ਉਥੇ ਹਜ਼ੂਰ ਸੱਚੇ ਪਾਤਸ਼ਾਹ ਦੀ ਪਵਿੱਤਰ ਯਾਦ ਵਿਚ ਗੁਰਦੁਆਰਾ ਸੋ ਚਰਨ ਪਾਦਕਾ ਬਣਿਆ ਹੋਇਆ ਚਰਨ ਪਾਦਕਾ ਗੁਰਦੁਆਰਾ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਦੀ ਯਾਦ ਚ ਜ਼ਿਲ੍ਹਾ ਪੌੜੀ ਵਿਚ ਇਕ ਨਗਰ ਹੈ, ਉਥੇ ਚਰਨ ਪਾਦਕਾ ਹਜ਼ੂਰ ਦੀ ਯਾਦ ਚ ਅਸਥਾਨ। ਸੋ ਹਰਿਦੁਆਰ ਤੋਂ ਗੋਰਖ ਮਤੇ ਨੂੰ ਸਤਿਗੁਰੂ ਨੇ ਤਵੱਜੋ ਕੀਤੀ। ਗੁਰੂ ਨਾਨਕ ਸਾਹਿਬ ਜੀ ਨੇ ਗੋਰਖ ਮਤੇ ਵਿਚ ਭੰਗਰਨਾਥ ਝੰਗਰਨਾਥ ਕੰਨ ਪਾਟੇ ਗੋਰਖਨਾਥ ਦੇ ਚੇਲੇ ਰਹਿੰਦੇ ਸੀ, ਇਸੇ ਵੱਡੀ ਸੰਪਰਦਾ ਸੀ ਇਨ੍ਹਾਂ ਦੀ। ਸਤਿਗੁਰੂ ਉਧਰ ਨੂੰ ਚੱਲ ਪਏ ਤੇ ਹਰਿਦੁਆਰ ਤੋਂ 150 ਮੀਲ ਦੀ ਦੂਰੀ ਤੇ ਖਾਲਸਾ ਜੀ ਇਹ ਅਸਥਾਨ ਉਨ੍ਹਾਂ ਲੋਕਾਂ ਦਾ ਪੈਂਦਾ 150 ਮੀਲ ਦੇ ਲਗਭਗ। ਸੋ ਹਰਿਦੁਆਰ ਤੋਂ ਇਹ ਜਗ੍ਹਾ ਗੋਰਖ ਮਤੇ ਵਾਲੀ ਰਸਤੇ ਵਿਚ ਹਜ਼ੂਰ 25 ਕੁ ਮੀਲ ਦੀ ਦੂਰੀ ਤੇ ਪਹੁੰਚ ਕਰਕੇ ਆਏ। ਸੋ ਜ਼ਿਲ੍ਹਾ ਪੌੜੀ ਵਿਚ ਇਕ ਨਗਰ ਹੈ ਜਿੱਥੇ ਚਰਨ ਪਾਦਕਾ ਹਜ਼ੂਰ ਦਾ ਸਥਾਨ ਹੈ। 80 ਮੀਲ ਹਰਿਦੁਆਰ ਤੋਂ ਅੱਗੇ ਜਾਈਏ ਤਾਂ ਖਾਲਸਾ ਜੀ ਅਲਮੋੜਾ ਸ਼ਹਿਰ ਆਉਂਦਾ ਕਮਾਊਂ ਦੇ ਇਲਾਕੇ ਵਿਚ। ਸੋ ਜਿਨ੍ਹਾਂ ਨੇ ਯੂਪੀ ਵੇਖੀ ਹੈ ਉਨ੍ਹਾਂ ਨੂੰ ਜ਼ਰੂਰ ਪਤਾ ਹੋਵੇਗਾ, ਅਲਮੋੜੇ ਪਹੁੰਚ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਨੇ ਉਨ੍ਹਾਂ ਲੋਕਾਂ ਨੂੰ ਪਾਓ ਭਗਤੀ ਦਾ ਉਪਦੇਸ਼ ਕਿਰਪਾ ਕਰਕੇ ਦੇਣਾ। ਕੰਢੀ ਦਾ ਸਾਰਾ ਅੱਗੇ ਇਲਾਕਾ ਸੀ, ਚੰਦ ਜਾਤ ਦੇ ਰਾਜੇ ਲੋਕ ਰਾਜ ਕਰਦੇ ਸਨ, ਪੱਥਰ ਦੀਆਂ ਮੂਰਤੀਆਂ ਬਣਾਈਆਂ ਹੋਈਆਂ ਤੇ ਜੇ ਕੋਈ ਰਾਹੀ ਪਾਂਧੀ ਕੋਈ ਪਰਦੇਸੀ ਮਿਲ ਜਾਂਦਾ ਉਹਦੇ ਖਾਲਸਾ ਜੀ ਪੱਥਰ ਦੀ ਮੂਰਤੀ ਅੱਗੇ ਜਾ ਕੇ ਬਲੀ ਦੇ ਦਿਆ ਕਰਦੇ, ਇਹੋ ਜਿਹਾ ਯਤਨ ਸੀ। ਤੇ ਵਰਾਹ ਦੀ ਮੂਰਤੀ ਦੀਆਂ ਪੂਜਨ ਕਰਿਆ ਕਰਦੇ ਤੇ ਉਹਦੀਆਂ ਗਲਾਂ ਵਿਚ ਵੀ ਉਹ ਮਾਲਾ ਜੀਆਂ ਪਾ ਕੇ ਲਟਕਾਈਆਂ ਹੋਈਆਂ। ਸੋ ਉਹਨਾਂ ਚੰਦ ਜਾਤ ਦੇ ਰਾਜਿਆਂ ਨੂੰ ਸਤਿਗੁਰੂ ਨੇ ਉਪਦੇਸ਼ ਦੇ ਕੇ ਕੰਢੀ ਦੇ ਇਲਾਕੇ ਦੇ ਲੋਕਾਂ ਦਾ ਭਲਾ ਕੀਤਾ। ਅਲਮੋੜੇ ਤੋਂ ਹਜ਼ੂਰ ਸੱਚੇ ਪਾਤਸ਼ਾਹ 70 ਮੀਲ ਅੱਗੇ ਜਾਈਏ ਤਾਂ ਇਹ ਅਸਥਾਨ ਹੈ ਜਿਹਨੂੰ ਗੋਰਖ ਮਾਤਾ ਕਹਿੰਦੇ ਸਨ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਜੋਗੀਆਂ ਦੇ ਪਾਸ ਭੰਗਰਨਾਥ ਝੰਗਰਨਾਥ ਦੇ ਪਾਸ ਪਹੁੰਚੇ, ਬੜੀ ਭਾਰੀ ਗੋਸ਼ਟ ਚਰਚਾ ਹਜ਼ੂਰ ਦੇ ਆਉਣ ਤੇ ਕਰਨ ਲੱਗ ਪਏ। ਪਰ ਬੜਾ ਤਗੜਾ ਲੋਕਾਂ ਦਾ ਇਕੱਠ ਸੀ, ਦੂਰੀ ਬਿਪਤਾ ਪੈਂਦੀ ਸੀ। ਇੱਕ ਤਾਂ ਰਾਜੇ ਲੋਕ ਵੀ ਨਿਆਂ ਨਹੀਂ ਸੀ ਕਰਦੇ, ਇਹ ਧਰਮ ਦੇ ਆਗੂ ਲੋਕ ਵੀ ਲੋਕਾਂ ਨਾਲ ਬੇਇਨਸਾਫੀ ਕਰਦੇ ਸਨ। ਸੋ ਉਹ ਲੋਕ ਵਿਚਾਰੇ ਜਿਹੜੇ ਡਰਦੇ ਹੋਏ ਵੀ ਇਹਨਾਂ ਦੀ ਮਾਨਤਾ ਕਰੋ, ਕੋਈ ਸ਼ਰਾਪ ਹੀ ਨਾ ਦੇ ਦੇਣ, ਕੋਈ ਗ੍ਰਿਸਤੀਆਂ ਦਾ ਨੁਕਸਾਨ ਹੀ ਨਾ ਕਰ ਦੇਣ, ਉਹ ਇਹਨਾਂ ਦੀ ਪੂਜਾ ਪ੍ਰਤਿਸ਼ਠਾ ਵਿਚ ਹੀ ਉਲਝ ਕੇ ਰਹਿ ਗਏ ਸਨ। ਸੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਪਹੁੰਚੇ, ਬੜੀ ਭਾਰੀ ਗੋਸ਼ ਚਰਚਾ ਹੋਈ, ਬੜੇ ਨੇ ਯਤਨ ਕੀਤੇ ਕੰਨ ਪਾਟੇ ਜੋਗੀਆਂ ਨੇ। ਸੋ ਹਜ਼ੂਰ ਸੱਚੇ ਪਾਤਸ਼ਾਹ ਨੇ ਇਹਨਾਂ ਦੇ ਜਵਾਬ ਦਿੰਦੇ ਹੋਏ ਨਿਰੁੱਤਰ ਕਰ ਦਿੱਤਾ। ਸਭ ਸੰਗਤਾਂ ਵਿਚ ਹਜ਼ੂਰ ਸੱਚੇ ਪਾਤਸ਼ਾਹ ਦਾ ਜਸ ਹੋ ਰਿਹਾ ਸੀ, ਇਹਨਾਂ ਲੋਕਾਂ ਨੂੰ ਹਰ ਗੱਲ ਤੋਂ ਝੂਠੇ ਪੈਣਾ ਪਿਆ। ਫਿਰ ਧਰਤੀ ਵਿਚ ਟੋਆ ਪੁੱਟ ਕੇ ਇਕ ਬੱਚੇ ਨੂੰ ਬਿਠਾਇਆ ਹੋਇਆ, ਉਪਰ ਛੱਤ ਜੀ ਪਾਈ ਹੋਈ। ਸੋ ਕਹਿਣ ਲੱਗੇ ਜੀ ਇਹ ਧਰਤੀ ਸਿੱਧਾਂ ਦੀ ਹੈ। ਸਤਿਗੁਰੂ ਕਹਿਣਗੇ ਤਾਂ ਪਰਮੇਸ਼ਰ ਦੀ ਬਣਾਈ ਹੋਈ ਹੈ। ਕਹਿੰਦੇ ਮਹਾਰਾਜ ਧਰਤੀ ਨੂੰ ਪੁੱਛ ਕੇ ਵੇਖ ਲਓ। ਸਤਿਗੁਰੂ ਕਹਿੰਦੇ ਠੀਕ ਹੈ, ਜਦ ਧਰਤੀ ਨੂੰ ਪੁੱਛਣ ਵਾਸਤੇ ਆਵਾਜ਼ ਮਾਰੀ, ਧਰਤੀ ਤੂੰ ਕਿਹਦੀ ਹੈ? ਉਹ ਸਿਖਾਇਆ ਹੋਇਆ ਬਾਲਕ ਥੱਲੇ ਬੋਲਿਆ, ਮੈਂ ਸਿੱਧਾਂ ਦੀ ਧਰਤੀ ਹੈ। ਹਜ਼ੂਰ ਕਹਿਣਗੇ ਫੇਰ ਪੁੱਛੋ। ਫੇਰ ਪੁੱਛਿਆ ਸਿੱਧਾਂ ਦੀ ਧਰਤੀ ਹੈ, ਤੀਜੀ ਵਾਰ ਫੇਰ ਪੁੱਛਿਆ ਫੇਰ ਸਿੱਧਾਂ ਦੀ। ਅਖੀਰ ਉਹ ਆਵਾਜ਼ ਆਉਣੋਂ ਬੰਦ ਹੋ ਗਈ, ਉਹ ਬੱਚੇ ਦੀ ਮੌਤ ਹੋ ਗਈ। ਹਜ਼ੂਰ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਇਹੋ ਜਿਹਾ ਪਖੰਡ ਕਰਕੇ ਲੋਕਾਂ ਨੂੰ ਗੁੰਮਰਾਹ ਕਰਦੇ ਸਨ। ਸੋ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਜਿਸ ਬਿਰਛ ਥੱਲੇ ਬੈਠੇ ਸੀ, ਪਿੱਪਲ ਦਾ ਬਿਰਛ, ਸ਼ਕਤੀ ਨਾਲ ਖਾਲਸਾ ਜੀ ਉਸ ਪਿੱਪਲ ਨੂੰ ਉਡਾ ਦੇਣ ਲੱਗੇ। ਜਦੋਂ ਕਰੜ ਕਰੜ ਜੀ ਹੋਈ, ਹਜ਼ੂਰ ਕਹਿਣਗੇ ਡਟਿਆ ਰਹੋ, ਖਲੋਤਾ ਰਹੋ, ਹੁਣ ਤੱਕ ਉਹ ਗੁਰੂ ਕੀ ਯਾਦ ਖਾਲਸਾ ਜੀ ਉਹ ਪਿੱਪਲ ਦਾ ਬਿਰਛ ਉਸੇ ਤਰ੍ਹਾਂ ਜਿਉਂ ਦਾ ਤਿਉਂ ਖਲੋਤਾ ਹੋਇਆ ਹੈ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ, ਉਦੋਂ ਖਾਲਸਾ ਜੀ ਇਹ ਜੋਗੀ ਜਿਹੜੇ ਸੀ ਫਿਰ ਆਪਣੇ ਅਸਥਾਨ ਤੇ ਇਹਨਾਂ ਨੇ ਆਣ ਕਬਜ਼ਾ ਕੀਤਾ ਸੀ ਵੀ ਇਹ ਜੋਗੀਆਂ ਦਾ ਥਾਂ ਹੈ ਤੇ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਨਾਨਕ ਮਤਾ ਪਵਿੱਤਰ ਅਸਥਾਨ ਅੱਜ ਕੱਲ੍ਹ ਉਸ ਜਗ੍ਹਾ ਦਾ ਨਾਮ ਹੈ, ਇਹ ਫਿਰ ਇਹਨਾਂ ਨੇ ਕਬਜ਼ਾ ਕਰ ਲਿਆ। ਭਾਈ ਅਲਮਸਤ ਸਾਧੂ ਨੂੰ ਹਜ਼ੂਰ ਨੇ ਉੱਥੇ ਛੱਡਿਆ ਸੀ, ਅਲਮਸਤ ਸਾਧੂ ਨੇ ਸਤਿਗੁਰਾਂ ਨੂੰ ਸੁਣਿਆ, ਭੇਜਿਆ, ਮਹਾਰਾਜ ਕਿਰਪਾ ਕਰੋ, ਇਹਨਾਂ ਜੋਗੀਆਂ ਨੇ ਆ ਕੇ ਫਿਰ ਕਬਜ਼ਾ ਜਮਾ ਲਿਆ। ਹਜ਼ੂਰ ਉਹਨਾਂ ਦਿਨਾਂ ਚ ਖਾਲਸਾ ਜੀ ਭਾਈ ਕੀ ਡਰੋਲੀ ਨੂੰ ਤਿਆਰ ਹੋ ਰਹੇ ਸੀ। ਗੁਰੂ ਹਰਗੋਬਿੰਦ ਸਾਹਿਬ ਉੱਥੇ ਭਾਈ ਕੀ ਡਰੋਲੀ ਸਤਿਗੁਰਾਂ ਦੇ ਸਾਂਢੂ ਸਾਹਿਬ ਸੀ ਭਾਈ ਸਾਈ ਦਾਸ, ਬੀਬੀ ਰਾਮੋ ਜੀ, ਉਹਨਾਂ ਨੇ ਸੁੰਦਰ ਮਕਾਨ ਬਣਾਇਆ ਹੋਇਆ ਸੀ ਤੇ ਮਨ ਚ ਚਾਹਨਾ ਸੀ ਮੀਰੀ ਪੀੜ ਦੇ ਮਾਲਕ ਸਤਿਗੁਰੂ ਗਰੀਬ ਨਿਵਾਜ ਪਹਿਲੋ ਚਰਨ ਪਾਉਣਗੇ ਤੇ ਫਿਰ ਨਿਵਾਸ ਕਰਨਾ ਹੈ। ਸਤਿਗੁਰੂ ਤਾਂ ਭਾਈ ਕੀ ਡਰੋਲੀ ਨੂੰ ਤਿਆਰ ਸੀ ਪਰਿਵਾਰ ਸਮੇਤ, ਲੇਕਿਨ ਅਲਮਸਤ ਸਾਧੂ ਦਾ ਜਦੋਂ ਸੁਨੇਹਾ ਮਿਲਿਆ ਹਜ਼ੂਰ ਨੇ ਪਰਿਵਾਰ ਨੂੰ ਤਾਂ ਭਾਈ ਕੀ ਡਰੋਲੀ ਵੱਲ ਭੇਜ ਦਿੱਤਾ। ਆਪ ਮੌਜ ਦੇ ਮਾਲਕ ਸਤਿਗੁਰੂ ਕੋਈ ਸਿੱਖਾਂ ਸਮੇਤ ਘੋੜ ਸਵਾਰਾਂ ਨਾਲ ਲਿਆ, ਉਸ ਥਾਂ ਤੇ ਪਹੁੰਚ ਕੇ ਯੂਪੀ ਕੋਈ ਚਰਚਾ ਵੀ ਹੋਈ ਜੋਗੀਆਂ ਦੀ ਤੇ ਭੱਜ ਨਿਕਲੇ। ਸੋ ਜਿਹੜਾ ਉਹ ਬਿਰਛ ਸੀ ਖਾਲਸਾ ਜੀ ਪਿੱਪਲ ਦਾ ਇਹਨਾਂ ਨੇ ਸਾੜ ਦਿੱਤਾ। ਸੋ ਹਜ਼ੂਰ ਸੱਚੇ ਪਾਤਸ਼ਾਹ ਨੇ ਸ਼ਾਮ ਦੇ ਵਕਤ ਉੱਥੇ ਦੀਵਾਨ ਸਜਾਇਆ ਤੇ ਚੰਦਨ ਰਗੜਾ ਕੇ ਹਜ਼ੂਰ ਨੇ ਉਹਦੇ ਉੱਪਰ ਚੰਦਨ ਦੇ ਛਿੱਟੇ ਮਾਰੇ ਤੇ ਸਵੇਰ ਨੂੰ ਉਹ ਨਵੀਆਂ ਕਰੂਮਲੀਆਂ ਕੱਢ ਆਇਆ ਤੇ ਉਹ ਹਰਿਆ ਭਰਿਆ ਹੋ ਗਿਆ। ਹੁਣ ਤੱਕ ਉਹ ਪਿੱਪਲ ਉਸੇ ਤਰ੍ਹਾਂ ਹਰਿਆ ਭਰਿਆ ਤੇ ਬਹੁਤ ਵੱਡਾ ਪਿੱਪਲ ਦਾ ਬਿਰਛ ਹੈ। ਸੋ ਇਉਂ ਸਤਿਗੁਰੂ ਗਰੀਬ ਨਿਵਾਜ ਨੇ ਕਿਰਪਾ ਕੀਤੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਚੋ ਜੀ ਪ੍ਰੀਤਮ ਨੇ ਬੜੇ ਭਾਰੀ ਉਪਦੇਸ਼ ਦੇ ਕਰਕੇ ਉੱਥੋਂ ਦੇ ਜੀਵਾਂ ਦਾ ਭਲਾ ਕੀਤਾ ਤੇ ਜੋਗੀਆਂ ਨੂੰ ਵੀ ਉਪਦੇਸ਼ ਦਿੱਤਾ। ਹੋਰ ਕੋਈ ਚਾਰਾ ਨਾ ਚੱਲਿਆ। ਕਹਿੰਦੇ ਮਹਾਰਾਜ ਤੁਸੀਂ ਬਾਲ ਅਵਸਥਾ ਵਾਲੇ ਨੌਜਵਾਨ ਹੋ, ਅਸੀਂ ਬਿਰਧ ਅਵਸਥਾ ਦੇ ਪੁਰਾਣੇ ਜੋਗੀ ਹੈ ਤੇ ਸਾਡੇ ਮਹਾਰਾਜ ਪੀਣ ਵਾਸਤੇ ਪਾਣੀ ਲਿਆ ਕੇ ਦਿਓ। ਸਤਿਗੁਰੂ ਕਹਿਣਗੇ ਠੀਕ ਹੈ ਭਾਈ ਲਿਆਓ। ਇਹਨਾਂ ਨੇ ਹਜ਼ੂਰ ਨੂੰ ਖੱਪਰ ਦਿੱਤਾ, ਲਾਓ ਮਹਾਰਾਜ ਖੱਪਰਾ ਪਾਣੀ ਦਾ ਭਰ ਲਿਆਓ। ਹਜ਼ੂਰ ਪਰੇ ਨਦੀ ਦਰਿਆ ਉੱਥੇ ਪਾਣੀ ਲੈਣ ਵਾਸਤੇ ਜਦੋਂ ਗਏ, ਸ਼ਕਤੀ ਨਾਲ ਪਾਣੀ ਤਾਂ ਸੁਕਾ ਦਿੱਤਾ, ਹੀਰੇ ਲਾਲ ਮੋਤੀ ਚਮਕਦੇ ਵਿਖਾ ਦਿੱਤੇ। ਹੁਣ ਸਤਿਗੁਰਾਂ ਨੂੰ ਭਲਾ ਕੌਣ ਡੁਲਾ ਸਕਦਾ ਸੀ। ਹਜ਼ੂਰ ਜਦੋਂ ਵੇਖਿਆ ਵੀ ਪਾਣੀ ਦੇ ਹੀਰੇ ਨੇ, ਸਤਿਗੁਰੂ ਉਹ ਖੱਪਰ ਵਾਪਸ ਲੈ ਆਏ, ਲਿਆ ਦਿੱਤਾ ਵੀ ਲਓ ਮਹਾਤਮਾ ਜੀ ਆਪਣਾ ਖੱਪਰ ਅਲੋਟਾ ਸੰਭਾਲ ਕੇ ਰੱਖ ਲਓ। ਕਹਿੰਦੇ ਮਹਾਰਾਜ ਪਾਣੀ ਲੈਣ ਗਏ ਸੀ, ਹਜ਼ੂਰ ਕਹਿਣਗੇ ਪਾਣੀ ਉੱਥੇ ਹੈ ਹੀ ਨਹੀਂ, ਇਸ ਕਰਕੇ ਤੁਹਾਡਾ ਖੱਪਰ ਲਿਆ ਦਿੱਤਾ ਤੇ ਸੰਭਾਲ ਲਓ। ਬੜੇ ਹੈਰਾਨ ਹੋਏ ਭਾਈ ਗੁਰਦਾਸ ਸਾਹਿਬ ਜੀ ਨੂੰ, ਜਿਨ੍ਹਾਂ ਨੇ ਪੜਿਆ ਉਹਨਾਂ ਨੇ ਜ਼ਰੂਰ ਬਚਨ ਪੜੇ ਹੋਣਗੇ। ਸਿੱਧੀ ਮਨੇ ਵਿਚਾਰਿਆ ਕਿ ਵੈ ਦਰਸ਼ਨ ਇਹ ਲੇਵੈ ਬਾਲਾ, ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਿਆਲਾ, ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉੱਠ ਚਾਲਾ, ਬਾਬਾ ਆਇਆ ਪਾਣੀ ਐ ਡਿੱਠੇ ਰਤਨ ਜਵਾਹਰ ਲਾਲਾ, ਸਤਿਗੁਰ ਅਗਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ, ਫਿਰ ਆਇਆ ਗੁਰ ਨਾਥ ਜੀ ਪਾਣੀ ਠੌੜ ਨਹੀਂ ਉਸ ਤਾਲਾ, ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ, ਕਲਯੁਗ ਨਾਨਕ ਨਾਮ ਸੁਖਾਲਾ। ਇਉਂ ਹਜ਼ੂਰ ਸੱਚੇ ਪਾਤਸ਼ਾਹ ਨੂੰ ਨਿਹਾਲ ਕੀਤਾ। ਫਿਰ ਖਾਲਸਾ ਜੀ ਪਰੇ ਪਹਾੜਾਂ ਦੇ ਇਲਾਕੇ ਚ 45 ਕੁ ਮੀਲ ਨਾਨਕ ਮਤੇ ਤੋਂ ਪਰੇ ਉਥੇ ਕੁਝ ਜੋਗੀ ਉਥੇ ਵੀ ਰਹਿੰਦੇ ਸਨ। ਹਜ਼ੂਰ ਦੇ ਮੌਜ ਦੇ ਮਾਲਕ ਸਤਿਗੁਰੂ ਜੀ ਉਥੇ ਜਾ ਪਹੁੰਚੇ। ਬੜੀ ਭਾਰੀ ਚਰਚਾ ਹੋਈ, ਖੀਰ ਹਾਰ ਕੇ ਹੰਭ ਕੇ ਕਹਿਣ ਲੱਗੇ ਮਹਾਰਾਜ ਸਾਨੂੰ ਭੁੱਖ ਬੜੀ ਲੱਗੀ ਹੋਈ ਹੈ, ਕੋਈ ਸ਼ਗਨ ਵਾਸਤੇ ਕੁਝ ਦਿਓ। ਧੰਨ ਗੁਰੂ ਨਾਨਕ ਸਾਹਿਬ ਜਿਸ ਬਿਰਛ ਥੱਲੇ ਬੈਠੇ ਸੀ ਉਹ ਰੀਠੇ ਦਾ ਬਿਰਛ ਸੀ। ਮੌਜ ਵਿਚ ਆਏ, ਸਤਿਗੁਰੂ ਕਹਿਣ ਲੱਗੇ ਆ ਭਾਈ ਰੀਠੇ ਤੋੜ ਕੇ ਖਾ ਲਓ, ਉਹਨੂੰ ਰੀਠੇ ਲੱਗੇ ਹੋਏ ਸੀ। ਸਤਿਗੁਰੂ ਕਹਿਣਗੇ ਰੀਠੇ ਤੋੜ ਕੇ ਖਾ ਲਓ। ਕਹਿਣ ਲੱਗੇ ਮਹਾਰਾਜ ਰੀਠੇ ਖਾਣ ਵਾਲੇ ਹੁੰਦੇ ਨੇ, ਜ਼ਹਿਰ ਵਰਗੇ ਕੌੜੇ, ਇਹ ਰੀਠੇ ਖਾਧੇ ਜਾ ਸਕਦੇ ਹੈ? ਸਤਿਗੁਰੂ ਕਹਿਣਗੇ ਬਚਨ ਮੰਨੋ ਖਾਓ। ਜਦੋਂ ਉਹ ਰੀਠੇ ਤੋੜ ਕੇ ਮੂੰਹ ਚ ਪਾਏ, ਖਾਲਸਾ ਜੀ ਸ਼ੁਹਾਰੀਆਂ ਅਰਗੇ ਮਿੱਠੇ ਛਕ ਕੇ ਤ੍ਰਿਪਤੀ ਦੇ ਸਹਿਤ ਹੋਏ। ਹੁਣ ਤੱਕ ਗੁਰੂ ਕੇ ਸਿੱਖ ਜਾਂਦੇ ਨੇ ਤੇ ਰੀਠਾ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ, ਉਥੋਂ ਰੀਠਿਆਂ ਦਾ ਪ੍ਰਸ਼ਾਦ ਲੈ ਕੇ ਆਉਂਦੇ ਨੇ, ਸ਼ੁਹਾਰੀਆਂ ਵਰਗੇ ਮਿੱਠੇ ਰੀਠੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਪਸ਼ੂਆਂ ਪ੍ਰੇਤਾਂ ਦੀ ਕਲਿਆਣ ਵੀ ਕੀਤੀ ਤੇ ਬਿਰਛਾਂ ਨੂੰ ਵੀ ਤਾਰ ਕੇ ਨਿਹਾਲ ਕਰ ਦਿੱਤਾ। ਜ਼ਹਿਰ ਵਰਗਾ ਕੌੜਾ ਰੀਠਾ ਸ਼ੁਹਾਰੀਆਂ ਵਰਗਾ ਮਿੱਠਾ ਕਰ ਦਿੱਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਉਥੋਂ ਦੇ ਜੋਗੀਆਂ ਨੂੰ ਵੀ ਉਪਦੇਸ਼ ਦੇ ਕਰਕੇ ਵਾਪਸ ਮੁੜ ਕੇ ਆਏ। ਫਿਰ ਹਜ਼ੂਰ ਸੱਚੇ ਪਾਤਸ਼ਾਹ ਨਾਨਕ ਮਤੇ ਵਾਲੇ ਪਵਿੱਤਰ ਅਸਥਾਨ ਤੋਂ ਫਿਰ ਸਤਿਗੁਰੂ ਚੋਜੀ ਪ੍ਰੀਤਮ ਖਾਲਸਾ ਜੀ ਅਯੁੱਧਿਆਪੁਰੀ ਨੂੰ ਚੱਲ ਪਏ। 180 ਮੀਲ ਦਾ ਫਾਸਲਾ ਹੈ ਨਾਨਕ ਮਤੇ ਤੋਂ ਅਯੁੱਧਿਆਪੁਰੀ ਦਾ। ਸੋ ਹਜ਼ੂਰ ਅਯੁੱਧਿਆਪੁਰੀ ਨੂੰ ਚੱਲ ਪਏ ਤੇ ਉਸ ਥਾਂ ਤੇ ਦੀਵਾਲੀ ਦਾ ਦਿਨ ਆ ਰਿਹਾ ਸੀ। ਦੀਵਾਲੀ ਜਿਹੜੀ ਉਹ ਕੱਤਕ ਦੀ ਮੱਸਿਆ ਵਾਲੀ ਰਾਤ ਨੂੰ ਆਉਂਦੀ ਹੈ। ਹਿੰਦੂ ਵੀਰਾਂ ਦੇ 3 ਤਿਉਹਾਰ ਬੜੇ ਉਹਨਾਂ ਉਸ ਰਾਤ ਨੂੰ ਪ੍ਰਸਿੱਧ ਹੁੰਦੇ ਨੇ ਤੇ ਦੀਵਾਲੀ ਦੀ ਸ਼ੁਰੂਆਤ ਵੀ ਅਯੁੱਧਿਆਪੁਰੀ ਤੋਂ ਹੋਈ ਹੈ। ਸੋ ਰਾਮ ਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਅਯੁੱਧਿਆਪੁਰੀ ਚ ਰਾਮ ਜੀ ਦਾ ਜਨਮ ਹੋਇਆ ਸੀ। ਉਹ ਨਦੀ ਦੇ ਕਿਨਾਰੇ ਉੱਪਰ ਖਾਲਸਾ ਜੀ ਇੱਕ ਸਵਾਸ ਰਾਜਾ ਹੋਇਆ ਸੂਰਜਵੰਸ਼ੀ, ਇੱਕ ਸਵਾਕ ਰਾਜੇ ਨੇ ਉਹ ਨਗਰੀ ਵਸਾਈ ਸੀ ਤੇ ਇਸੇ ਅਯੁੱਧਿਆਪੁਰੀ ਵਿੱਚ ਸੋ ਰਾਜੇ ਦਸ਼ਰਥ ਦੇ ਘਰ ਸ੍ਰੀ ਰਾਮ ਚੰਦਰ ਜੀ ਚੇਤ ਸੁਦੀ 9 ਨੂੰ ਉਹਨਾਂ ਦਾ ਜਨਮ ਹੋਇਆ ਸੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉੱਥੇ ਜਾ ਰਹੇ ਜਿੱਥੇ 14 ਸਾਲ ਦਾ ਬਨਵਾਸ ਕੱਟ ਕੇ ਅਯੁੱਧਿਆਪੁਰੀ ਚ ਰਾਮ ਚੰਦਰ ਜੀ ਜਦੋਂ ਆਏ, ਉਹਨਾਂ ਦੀ ਆਮਦ ਦੀ ਖੁਸ਼ੀ ਵਿੱਚ ਉਥੋਂ ਦੇ ਲੋਕਾਂ ਨੇ ਘਿਓ ਦੇ ਦੀਵੇ ਜਗਾ ਕੇ ਬਨੇਰੀਆਂ ਦੇ ਉੱਪਰ ਰੱਖੇ। ਉਹ ਕੱਤਕ ਦੀ ਮੱਸਿਆ ਦੀ ਰਾਤ ਸੀ, ਉਹਨਾਂ ਦੀ ਆਉਣ ਦੀ ਖੁਸ਼ੀ ਵਿੱਚ ਲੋਕਾਂ ਨੇ ਦੀਪਮਾਲਾ ਕੀਤੀ, ਦੀਵਾਲੀ ਦਾ ਮੇਲਾ ਮਨਾਉਣਾ ਸ਼ੁਰੂ ਹੋ ਗਿਆ। ਸਿੱਖ ਜਗਤ ਦੇ ਅੰਦਰ ਧੰਨ ਗੁਰੂ ਹਰਗੋਬਿੰਦ ਸਾਹਿਬ ਚੌਜੀ ਪ੍ਰੀਤੋਂ ਮੀਰੀ ਪੀਰ ਦੇ ਮਾਲਕ ਸ਼ਹਿਨਸ਼ਾਹ ਜਦੋਂ 52 ਉਮਰ ਕੈਦੀ ਰਾਜੇ ਰਿਹਾਅ ਕਰਵਾਏ ਨੇ ਗਵਾਲੀਅਰ ਦੇ ਕਿਲੇ ਵਿਚੋਂ, ਹਜ਼ੂਰ ਜਦੋਂ ਅੰਮ੍ਰਿਤਸਰ ਸਾਹਿਬ ਪਹੁੰਚੇ, ਅੰਮ੍ਰਿਤਸਰ ਦੀਆਂ ਸਿੱਖ ਸੰਗਤਾਂ ਨੇ ਖੁਸ਼ੀ ਵਿਚ ਆ ਕੇ ਦੀਪਮਾਲਾ ਕੀਤੇ। ਸੋ ਹੁਣ ਤੱਕ ਸਿੱਖ ਜਗਤ ਦੀ ਦੀਪਮਾਲਾ ਅੰਮ੍ਰਿਤਸਰ ਸਾਹਿਬ ਦੀ ਪ੍ਰਸਿੱਧ ਹੈ। ਸੋ ਉਸ ਥਾਂ ਤੇ ਦੀਵਾਲੀ ਦੇ ਜੋੜ ਮੇਲੇ ਬੜੇ ਚੜ੍ਹਦੀ ਕਲਾ ਨਾਲ ਅੰਮ੍ਰਿਤਸਰ ਸਾਹਿਬ ਮਨਾਏ ਜਾਂਦੇ ਨੇ। ਇੱਕ ਤਾਂ ਦੀਪਮਾਲਾ ਦਾ ਦਿਨ ਸੀ ਉਸ ਮੱਸਿਆ ਦੀ ਰਾਤ ਨੂੰ, ਇੱਕ ਖਾਲਸਾ ਜੀ ਜਿਹੜਾ ਵਿਸ਼ਨੂੰ ਭਗਵਾਨ ਦਾ ਜੋ ਪੱਥਰ ਬਣੇ ਹੋਏ ਨੇ ਗੰਡਕਾ ਨਦੀ ਵਿਚੋਂ ਨਿਕਲਦੇ ਨੇ, ਇੱਕ ਤੁਲਸੀ ਦਾ ਤੇ ਭਗਵਾਨ ਦਾ ਕਹਿੰਦੇ ਪੱਥਰ ਦੀ ਮੂਰਤੀ ਭਗਵਾਨ ਹੈ, ਉਹਨਾਂ ਦੇ ਵਿਆਹ ਦਾ ਦਿਨ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ। ਉਸ ਰਾਤ ਉਥੋਂ ਦੇ ਲੋਕ ਮਨਾਉਂਦੇ ਨੇ, ਵੈਸ਼ਨੂੰ ਮੱਤ ਵਾਲੇ ਸਾਧੂ ਲੋਕਾਂ ਦਾ ਫਿਰਕਾ ਜਿਹੜਾ ਹੈ ਰਾਮਾਨੰਦ ਜਿੱਤ ਚੱਲਿਆ ਹੋਇਆ, 5 ਉਹਨਾਂ ਦੇ ਕਰਮ ਨੇ ਕਰਦੇ ਨੇ। ਸੋ ਉਹ ਲੋਕ ਬੜੀ ਧੂਮ ਧਾਮ ਨਾਲ ਮਨਾਉਂਦੇ ਨੇ। ਇੱਕ ਖਾਲਸਾ ਜੀ ਸੋ ਕਹਿੰਦੇ ਨੇ ਗੋਕਲਪੁਰੀ ਚ ਰਹਿੰਦਿਆਂ ਹੋਇਆਂ ਰਾਧਕਾਂ ਜਿਹੜੀ ਸੀ ਉਹਨੇ ਵੇਖਿਆ, ਉਹਦੀ ਇੱਕ ਸਹੇਲੀ ਸੀ। ਸੋ ਉਹਨੇ ਜਦੋਂ ਵੇਖਿਆ ਉਹ ਕ੍ਰਿਸ਼ਨ ਭਗਵਾਨ ਨਾਲ ਕੇਲ ਕ੍ਰੀੜਾ ਕਰਦੀ ਹੋਈ ਨੂੰ, ਉਹਨੂੰ ਆਖਿਆ ਤੁਲਸੀ ਨੂੰ ਵੀ ਜਾ ਕੇ ਤੂੰ ਮਨੁੱਖਾਂ ਦੇ ਦੁਬਾਰਾ ਧਾਰਨ ਕਰ। ਉਹ ਕਹਿੰਦੇ ਫਿਰ ਧਰਮ ਧਵਜ ਰਾਜੇ ਦੇ ਘਰ ਜਨਮੀ, ਉਹ ਵੱਡੀ ਹੋਈ ਸੰਖਚੂੜ ਰਾਜੇ ਨਾਲ ਰਾਕਸ਼ ਨਾਲ ਉਹਦਾ ਵਿਆਹ ਕਰ ਦਿੱਤਾ। ਸੰਖਚੂੜ ਰਾਕਸ਼ ਨੂੰ ਇਹ ਵਰ ਮਿਲਿਆ ਹੋਇਆ ਸੀ ਵੀ ਤੈਨੂੰ ਕੋਈ ਜਿੱਤ ਨਹੀਂ ਸਕੇਗਾ, ਜਦੋਂ ਤੱਕ ਤੇਰੀ ਇਸਤਰੀ ਦਾ ਕੋਈ ਸਾਥ ਭੰਗ ਨਹੀਂ ਕਰ ਦਿੰਦਾ ਤਦੋਂ ਤੱਕ ਤੂੰ ਜਿੱਤਿਆ ਨਹੀਂ ਜਾ ਸਕਦਾ, ਇਹ ਪੁਰਾਣਾਂ ਵਿਚ ਕਥਾ ਆਉਂਦੀ ਹੈ। ਸੋ ਉਸ ਸਮੇਂ ਖਾਲਸਾ ਜੀ ਉਹ ਸੰਖਚੂੜ ਰਾਕਸ਼ ਜਿਹੜਾ ਸੀ ਉਹਨੇ ਦੇਵਤਿਆਂ ਤੇ ਵੀ ਫਤਿਹਯਾਬੀ ਹਾਸਲ ਕਰ ਰਿਹਾ ਸੀ। ਦੇਵਤਿਆਂ ਨੇ ਸਾਰੇ ਰਲ ਮਿਲ ਕੇ ਕਹਿੰਦੇ ਭਗਵਾਨ ਵਿਸ਼ਨੂੰ ਨੂੰ ਬੇਨਤੀ ਕੀਤੀ, ਮਹਾਰਾਜ ਕੋਈ ਕਿਰਪਾ ਕਰੋ। ਵਿਸ਼ਨੂੰ ਜੀ ਨੇ ਖਾਲਸਾ ਜੀ ਉਹ ਸੰਖਚੂੜ ਦਾ ਰੂਪ ਧਾਰਨ ਕਰਕੇ ਉਹਦੀ ਘਰਵਾਲੀ ਦਾ ਸਤ ਭੰਗ ਕੀਤਾ ਤੇ ਉਸ ਵੇਲੇ ਜਦੋਂ ਉਹਨੂੰ ਪਤਾ ਲੱਗਾ ਉਹਨੇ ਆਖਿਆ ਓਏ ਮੇਰਾ ਭਗਵਾਨ ਬਣਿਆ ਫਿਰਦਾ, ਮੇਰਾ ਸਤ ਭੰਗ ਕਰ ਦਿੱਤਾ, ਜਾ ਕੇ ਪੱਥਰ ਬਣ। ਕਹਿਣਗੇ ਚੰਗਾ ਮੈਂ ਪੱਥਰ ਬਣਾਂਗਾ ਤੇ ਤੇਰੇ ਸਰੀਰ ਚੋਂ ਇੱਕ ਗੰਡਕਾ ਨਦੀ ਪੈਦਾ ਹੋਵੇਗੀ ਤੇ ਕੇਸਾਂ ਚੋਂ ਇੱਕ ਤੁਲਸੀ ਦਾ ਬੂਟਾ ਪੈਦਾ ਹੋਵੇਗਾ, ਮੇਰੀ ਪੂਜਾ ਜਿਹੜੀ ਉਹ ਤੇਰੇ ਨਾਲ ਹੀ ਹੋਇਆ ਕਰੇਗੀ, ਇਕੱਠਾ ਹੀ ਸੰਬੰਧ ਜੁੜਿਆ ਰਹੇਗਾ। ਸੋ ਗੰਡਕਾ ਨਦੀ ਵਿਚੋਂ ਖਾਲਸਾ ਜੀ ਕਹਿੰਦੇ ਉਹ ਭਗਵਾਨ ਪੱਥਰ ਨਿਕਲਦਾ ਤੇ ਤੁਲਸੀ ਦਾ ਮਰੂਏ ਦੇ ਬੂਟੇ ਵਰਗਾ ਬੂਟਾ ਹੁੰਦਾ, ਕਾਫ਼ ਤੋਂ ਬੁਖਾਰ ਤੋਂ ਕਹਿੰਦੇ ਵੈਦ ਚੰਗਾ ਹੁੰਦਾ, ਛੋਟਾ ਜਿਹਾ ਬੂਟਾ ਮਿਰਚਾਂ ਦੇ ਬੂਟੇ ਵਰਗਾ। ਉਹ ਖਾਲਸਾ ਜੀ ਤੁਲਸੀ ਦੇ ਬੂਟੇ ਦਾ ਉਹ ਬੂਟੇ ਦੀ ਪੂਜਾ ਤੁਲਸੀ ਦੇ ਪੱਤਿਆਂ ਨਾਲ ਹੀ ਭਗਵਾਨ ਦੀ ਕੀਤੀ ਜਾਂਦੀ ਹੈ। ਸੋ ਉਹ ਵਿਆਹ ਦਾ ਦਿਨ ਵੀ ਉਸ ਦਿਨ ਗਿਣਦੇ ਨੇ ਲੋਕ ਜਿਹੜੇ ਰਾਮਾਨੰਦ ਦੇ ਚੇਲੇ ਨੇ ਵੈਸ਼ਨੂੰ ਮੱਤ ਵਾਲੇ। ਤੇ ਤੀਸਰਾ ਖਾਲਸਾ ਜੀ ਇੱਕ ਤਿਉਹਾਰ ਹੋਰ ਵੀ ਗਿਣਿਆ ਹੋਇਆ, ਦੇਵਤਿਆਂ ਦੈਂਤਾਂ ਨੇ ਸਮੁੰਦਰ ਰਿੜਕਿਆ ਸੀ, ਰਿੜਕੇ ਹੋਏ ਸਮੁੰਦਰ ਚ 14 ਰਤਨ ਨਿਕਲੇ ਤੇ ਉਹਨਾਂ ਵਿਚੋਂ ਲਕਸ਼ਮੀ ਵੀ ਨਿਕਲੀ। ਲਕਸ਼ਮੀ ਜਿਹੜੀ ਹੈ ਉਹ ਕਾਮਦੇਵ ਦੀ ਮਾਂ ਮੰਨੀ ਹੋਈ ਹੈ, ਕਈਆਂ ਲੋਕਾਂ ਨੂੰ ਦੁਰਗਾ ਵੀ ਕਿਹਾ, ਕਾਮਦੇਵ ਦੀ ਮਾਂ ਮੰਨੀ ਹੋਈ ਹੈ ਲਕਸ਼ਮੀ। ਤੇ ਲਕਸ਼ਮੀ ਦੇ ਪੂਜਣ ਦਾ ਦਿਨ ਵੀ ਦੀਵਾਲੀ ਵਾਲੀ ਰਾਤ ਹੁੰਦਾ। ਛੋਟੇ ਛੋਟੇ ਹੁੰਦੇ ਸੁਣਦੇ ਸਾਂ, ਬੜੇ ਭੁਲੇਖੇ ਜੇ ਪਾਏ ਹੁੰਦੇ ਸੀ ਪਿੰਡਾਂ ਵਿਚ ਵੀ ਭਾਂਡੇ ਮਾਂਝ ਕੇ ਰੱਖੋ ਤੇ ਰਾਤ ਨੂੰ ਦੀਵਾਲੀ ਵਾਲੀ ਰਾਤ ਦਰਵਾਜ਼ਾ ਖੋਲ ਕੇ ਰੱਖੋ, ਲਕਸ਼ਮੀ ਨੇ ਗ੍ਰਹਿ ਪ੍ਰਵੇਸ਼ ਕਰਨਾ ਹੈ। ਇਹ ਲੋਕਾਂ ਚ ਕਹਾਵਤ ਬਣੀ ਹੁੰਦੀ ਸੀ ਵੀ ਲਕਸ਼ਮੀ ਨੇ ਘਰ ਵਿਚ ਆਉਣਾ, ਦੀਵਾਲੀ ਵਾਲੀ ਰਾਤ ਦਰਵਾਜ਼ਾ ਖੋਲ ਕੇ ਰੱਖੋ, ਇਹੋ ਜਿਹੇ ਭਰਮ ਭੁਲੇਖੇ ਪਾਏ ਹੋਏ ਸਨ। ਇਸ ਤਿਉਹਾਰ ਨੂੰ ਬੜੀ ਧੂਮ ਧਾਮ ਨਾਲ ਹਿੰਦੂ ਵੀਰ ਉਥੇ ਅਯੁੱਧਿਆਪੁਰੀ ਚ ਮਨਾਉਂਦੇ ਨੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿੱਥੇ ਵਿਸ਼ਿਸ਼ਟ ਮੁਨੀ ਦਾ ਆਸ਼ਰਮ ਬਣਿਆ ਹੋਇਆ ਹੈ, ਵਿਸ਼ਿਸ਼ਟ ਮੁਨੀ ਗੁਰੂ ਰਾਮ ਚੰਦਰ ਜੀ ਦੇ ਗੁਰੂ ਸਨ, ਉਸ ਅਸਥਾਨ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਾ ਕੇ ਬੈਠੇ। ਉਹਨਾਂ ਤਮਾਮ ਲੋਕਾਂ ਇਕੱਠਿਆਂ ਹੋਇਆਂ ਨੂੰ ਭਾਵ ਭਗਤੀ ਦਾ ਉਪਦੇਸ਼ ਸਤਿਗੁਰੂ ਨੇ ਦੇਣਾ ਔਰ ਕਹਿਣਾ ਪਰਮੇਸ਼ਰ ਨੂੰ ਸਰਬ ਵਿਆਪਕ ਜਾਣੋ, ਉਹ ਪਰਮੇਸ਼ਰ ਨਿਰੰਕਾਰ ਦਾ ਪੂਜਣ ਕਰੋ, ਬਾਕੀ ਪੂਜਾ ਪਤੀਤਾ ਇਹ ਨਿਰਜਿੰਦ ਮੂਰਤੀਆਂ ਦੀ ਕਿਉਂ ਕਰਦੇ ਹੋ, ਵਾਹਿਗੁਰੂ ਪਰਮੇਸ਼ਰ ਨਿਰੰਕਾਰ ਸਰਬ ਕਲਾ ਸਮਰੱਥ ਹੈ, ਉਹਦੀ ਯਾਦ ਚ ਜੁੜਨ ਦਾ ਉਪਦੇਸ਼ ਸਤਿਗੁਰੂ ਨੇ ਕਿਰਪਾ ਕਰਕੇ ਅਯੁੱਧਿਆਪੁਰੀ ਦੇ ਲੋਕਾਂ ਨੂੰ ਦੇਣਾ। ਉਥੋਂ ਸੱਚੇ ਪਾਤਸ਼ਾਹ ਗਰੀਬ ਨਿਵਾਜ ਫਿਰ ਚੱਲੇ 85 ਮੀਲ ਖਾਲਸਾ ਜੀ ਅਯੁੱਧਿਆਪੁਰੀ ਤੋਂ ਅੱਗੇ ਜਾਈਏ ਤਾਂ ਇਹ ਪ੍ਰਾਗਰਾਜ ਤੀਰਥ ਆਉਂਦਾ, ਹਿੰਦੂ ਵੀਰਾਂ ਦਾ ਪ੍ਰਾਗਰਾਜ ਤੀਰਥ ਹੈ। ਉਹ ਜਿਹੜਾ ਪ੍ਰਾਗਰਾਜ ਤੀਰਥ ਦੇ ਉੱਪਰ ਜਿਹੜਾ ਮਾਘ ਦੀ ਸੰਗਰਾਂਦ ਨੂੰ ਵੱਡਾ ਭਾਰੀ ਮੇਲਾ ਲੱਗਦਾ, ਨਹਾਉਣ ਦੇ ਪਵਿੱਤਰ ਦਿਹਾੜਾ ਮੰਨਿਆ ਜਾਂਦਾ, ਲੋਕ ਇਸ਼ਨਾਨ ਕਰਦੇ ਨੇ। ਕੱਤਕ ਦੀ ਮੱਸਿਆ ਨੂੰ ਹਜ਼ੂਰ ਦੀਵਾਲੀ ਤੇ ਇੱਥੇ ਸੀ ਅਯੁੱਧਿਆਪੁਰੀ, ਫਿਰ ਹਜ਼ੂਰ ਸੱਚੇ ਪਾਤਸ਼ਾਹ ਉਧਰ ਨੂੰ ਚੱਲ ਪਏ। 85 ਮੀਲ ਦਾ ਸਫ਼ਰ ਤੈਅ ਕਰਦਿਆਂ ਹਜ਼ੂਰ ਮੌਜ ਦੇ ਮਾਲਕ ਪ੍ਰਾਗ ਰਾਜ ਤੀਰਥ ਤੇ ਤ੍ਰਿਵੇਣੀ ਰਾਜ ਤੀਰਥ ਵੀ ਕਹਿੰਦੇ ਨੇ, तीन नदियां ने गंगा जमुना ते सुरस्ती। कहिंदे गंगा जमुना प्रताख उथे मिलदी है, सुरस्ती दा गुप्त संगम मनिया होया है, ते ओ त्रिवेणी राज तीर्थ सदाउंदा है, ते प्रयागराज भी उहनूं कहिंदे हन। उहदे इतिहासक पुराणां विच कथा हिंदू वीरां दे आउंदी है। एक खालसा जी संख विचों पैदा होया, सो एक राक्षसी संखासुर नामे दैंत है, उहने ब्रह्मा जी दे चारे वेद चोरी करके समुंदर दी तह विच जा लुकाए। जदों ब्रह्मा दे चारे वेद चोरी हो गए, उहने बेनती कीती भगवान नूं, महाराज मेरे वेद चोरी हो गए ने, ते किरपा करके लभ के दिओ। कहिंदे ने भगवान ने उस माश अवतार धारिया, माश अवतार धार के समुंदर दी तह विचों ओ चारे वेद ब्रह्मा नूं लिया के दिते, ते जिहड़ा संखासुर नामे दैंत सी उहनूं खालसा जी थाए मारिया है। दसम पातशाह ने भी बचन लिखे ने, संखासुर मारे वेद उधारे। जदों वेद लिया के ब्रह्मा नूं दिते, बड़ा चित प्रसन्न होया, उहने दस अश्वमेध जग कीते। दस अश्वमेध जग इस खुशी विच, जग दे उपर होर जग, जग दे उपर होर जग, पार जग पार जग, उहदे तों खालसा जी प्रयागराज तीर्थ दा नाम बन गया, पार जग तों प्रयागराज तीर्थ। ते तीन नदियां दे संगम होण करके उहनूं त्रिवेणी राज भी कहिंदे ने। मुगलिया हकूमत उहनां दा नाम अलाहाबाद रख दिता, जो हुण प्रसिद्ध हो गया है। इस थां ते भी कुंभ दा मेला लगता है, ते हरिद्वार भी कुंभ दा मेला लगता है। सो 12 सालां बाद कुंभ दा मेला आउंदा है, ते हर साल इत्थे पुरब दा इशनान करन वास्ते लोक आउंदे ने। जदों देवतियां दैंतां ने समुंदर मथिया रिड़किया सी, उहदे चों जिहड़े रतन निकले सी, उहनां विच इक कुंभ भी निकलिया सी, जिहनूं अमृत दा घड़ा कहिंदे हन। ਉਹਦੇ ਚੋਂ ਲਛਮੀ ਨਿਕਲੀ, ਕੌਸਤਕ ਮਣੀ ਨਿਕਲੀ, ਅਰੰਭਾ ਨਾਮ ਦੀ ਪੱਛਰਾਂ ਨਿਕਲੀ, ਸ਼ਰਾਬ ਨਿਕਲੀ, ਧਨਖ ਨਿਕਲਿਆ, ਧਨੰਤਰ ਨਿਕਲਿਆ, ਸੱਤਾਂ ਮੂੰਹਾਂ ਵਾਲਾ ਘੋੜਾ ਨਿਕਲਿਆ, ਯੈਰ ਨਿਕਲੀ, ਕਾਮ ਤਿੰਨ ਗਊ ਨਿਕਲੀ, ਦੂਜ ਦਾ ਚੰਦ ਨਿਕਲਿਆ, ਕਲਪਧਰ ਬਿਰਸ਼ ਨਿਕਲਿਆ, ਸੰਖ ਨਿਕਲਿਆ, ਅੰਮ੍ਰਿਤ ਨਿਕਲਿਆ, ਐਰਾਪਤ ਨਾਮ ਦਾ ਹਾਥੀ ਨਿਕਲਿਆ, ਧਨੰਤਰ ਵੈਦ ਨਿਕਲਿਆ। ਇਉਂ 14 ਰਤਨ ਚੋਂ ਨਿਕਲਿਆ। ਹਜ਼ੂਰ ਨੇ ਵੀ ਗੁਰਬਾਣੀ ਚ ਖਿਆਲ ਦਿੱਤਾ ਹੈ, 14 ਰਤਨ ਨਿਕਾਲੀਅਨ ਕੀਤੋ ਨਿਚਾ ਨਾਨ, ਘੋੜਾ ਕੀਤੋ ਸਹਿਜ ਦਾ ਜਦ ਕੀ ਉਹ ਪਲਾਣ। ਉਹ ਜਦੋਂ ਅੰਮ੍ਰਿਤ ਦਾ ਘੜਾ ਵਿੱਚੋਂ ਨਿਕਲਿਆ, ਉਹਨੂੰ ਕੁੰਭ ਕਹੀਦਾ। ਕੁੰਭ ਅਖੰਡ ਪਾਠ ਜਦੋਂ ਸੰਪਰਦਾਵਾਂ ਆਰੰਭ ਕਰਦੀਆਂ ਨੇ, ਇੱਕ ਘੜਾ ਖਾਲਸਾ ਜੀ ਜਲ ਦਾ ਸੁੱਚਾ ਭਰ ਕੇ ਰੱਖੀਦਾ, ਉਹਨੂੰ ਕਹੀਦਾ ਕੁੰਭ ਰੱਖਣਾ। ਉਹ ਕੁੰਭ ਨਿਕਲਿਆ, ਘੜਾ ਨਿਕਲਿਆ ਅੰਮ੍ਰਿਤ ਦਾ। ਧਨੰਤਰ ਵੈਦ ਨੇ ਸਵਰਗ ਦੇ ਰਾਜੇ ਇੰਦਰ ਨੂੰ ਦਿੱਤਾ ਵੀ ਲਓ ਮਹਾਰਾਜਾ ਘੜਾ ਸਵਰਗ ਨੂੰ ਲੈ ਜਾਓ। ਉਹਨੇ ਸਵਰਗ ਦੇ ਰਾਜੇ ਇੰਦਰ ਨੇ ਆਪਣੇ ਜਯੰਤ ਨਾਮੇ ਪੁੱਤਰ ਨੂੰ ਦਿੱਤਾ ਵੀ ਇਹ ਘੜਾ ਤੂੰ ਲੈ ਜਾ ਸਵਰਗਪੁਰੀ ਨੂੰ। ਜਦੋਂ ਉਹ ਇੰਦਰ ਦਾ ਪੁੱਤਰ ਜਯੰਤ ਜਦੋਂ ਸਵਰਗ ਨੂੰ ਲੈ ਕੇ ਘੜਾ ਚੱਲਿਆ, ਰਾਕਸ਼ਾਂ ਦਾ ਗੁਰੂ ਜਿਹੜਾ ਸ਼ੁਕਰ ਹੈ ਨਾ, ਉਹ ਵੇਖਦਾ ਸੀ। ਉਹਨੇ ਆਗਿਆ ਕੀਤੀ ਦੈਂਤਾਂ ਨੂੰ ਵੀ ਘੜਾ ਖੋ ਲਓ। ਉਹ ਸਾਰੇ ਰਾਕਸ਼ ਘੜਾ ਖੋਣ ਪੈ ਗਏ, ਦੈਂਤਾਂ ਦੀ ਰਾਕਸ਼ਾਂ ਦੀ ਲੜਾਈ ਆਰੰਭ ਹੋ ਗਈ। 12 ਦਿਨ ਖਾਲਸਾ ਜੀ ਕਹਿੰਦੇ ਲੜਾਈ ਹੁੰਦੀ ਰਹੀ, 12 ਦਿਨ ਯੁੱਧ ਹੁੰਦਾ ਰਿਹਾ ਘੜੇ ਦੀ ਖੋਆ ਖੋਈ। ਤੇ ਕਹਿੰਦੇ ਨੇ ਫਿਰ 4 ਥਾਵਾਂ ਤੇ ਉਹਦੇ ਵਿੱਚੋਂ ਅੰਮ੍ਰਿਤ ਡੁੱਲ ਗਿਆ। ਉਹਨਾਂ 4 ਥਾਵਾਂ ਤੇ ਕੁੰਭ ਦਾ ਮੇਲਾ ਲਾਉਂਦੇ ਨੇ ਤੇ ਪਵਿੱਤਰ ਨਗਰੀਆਂ ਗਿਣਦੇ ਨੇ। ਉਹਨਾਂ ਚ ਇੱਕ ਹਰਿਦੁਆਰ ਹੈ, ਦੂਸਰਾ ਇਹ ਪ੍ਰਯਾਗਰਾਜ ਤੀਰਥ, ਤ੍ਰਿਵੇਣੀ ਰਾਜ ਅਲਾਹਾਬਾਦ, ਤੀਸਰਾ ਤੁਹਾਡੇ ਲਾਗੇ ਨਾਸਕ, ਤੇ ਚੌਥਾ ਖਾਲਸਾ ਜੀ ਮੱਧ ਪ੍ਰਦੇਸ਼ ਵਿੱਚ ਉਜੈਨ। ਇਹ 4 ਥਾਵਾਂ ਤੇ ਕਹਿੰਦੇ ਅੰਮ੍ਰਿਤ ਡੁੱਲ ਗਿਆ ਸੀ, ਤੇ 4 ਥਾਵਾਂ ਤੇ ਹੀ ਕੁੰਭ ਦੇ ਮੇਲੇ ਲਾਉਂਦੇ ਨੇ। ਜਿਹੜੇ ਦੈਂਤ ਤੇ ਦੇਵਤੇ ਨੇ, ਉਹਨਾਂ ਦਾ ਇੱਕ ਦਿਨ ਹੋਵੇ ਤੇ ਸਾਡੇ ਲੋਕਾਂ ਦਾ ਇੱਕ ਸਾਲ ਹੁੰਦਾ ਹੈ। ਉਹ 12 ਦਿਨ ਯੁੱਧ ਹੁੰਦਾ ਰਿਹਾ ਸੀ, ਸਾਡੇ ਲੋਕਾਂ ਦੇ 12 ਸਾਲ ਬਣ ਗਏ। 12 ਸਾਲ ਹੀ ਕੁੰਭ ਦਾ ਮੇਲਾ ਅੱਜ ਵੀ ਲੱਗਦਾ ਹੈ, ਤੇ ਤ੍ਰਿਵੇਣੀ ਰਾਜ ਤੀਰਥ ਦੇ ਉੱਪਰ ਵੀ ਲੱਗਦਾ ਹੈ। ਉਸ ਥਾਂ ਤੇ ਹਰ ਸਾਲ ਦੇ ਸਾਲ ਨੂੰ ਪੁਰਬ ਦਾ ਇਸ਼ਨਾਨ ਕਹਿੰਦੇ ਨੇ। ਸੋ ਪੋਹ ਦੀ ਪੂਰਨਮਾਸ਼ੀ ਵਾਲੇ ਦਿਨ ਖਾਲਸਾ ਜੀ ਪਹਿਲਾ ਇਸ਼ਨਾਨ, ਮਹੀਨਾ ਭਰ ਇਸ਼ਨਾਨ ਕਹਿੰਦੇ, ਉੱਥੇ ਚੱਲਦਾ ਸਿਲਸਿਲਾ ਚੱਲਦਾ ਰਹਿੰਦਾ। ਸੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਸ ਥਾਂ ਤੇ ਪਹੁੰਚ ਕਰਕੇ, ਤ੍ਰਿਵੇਣੀ ਰਾਜ ਤੀਰਥ ਤੇ ਪਹੁੰਚ ਕੇ ਉਹਨਾਂ ਲੋਕਾਂ ਨੂੰ ਭਲੇ ਦਾ ਉਪਦੇਸ਼ ਦਿੱਤਾ। ਵਾਹਿਗੁਰੂ ਪਰਮੇਸ਼ਰ ਨੂੰ ਸਰਬ ਵਿਆਪਕ ਜਾਣੋ, ਪਰਮੇਸ਼ਰ ਨਿਰੰਕਾਰ ਜਰੇ ਜਰੇ ਚ ਸਮਾਇਆ ਹੋਇਆ, ਕਿਉਂ ਪਖੰਡ ਕਰਕੇ ਪੋਹਲੀ ਪਹਾਲੀ ਜਨਤਾ ਨੂੰ ਗੁਮਰਾਹ ਕਰਦੇ ਹੋ? ਉਸ ਵਾਹਿਗੁਰੂ ਪਰਮੇਸ਼ਰ ਦੀ ਯਾਦ ਚ ਜੁੜਨਾ ਚਾਹੀਦਾ ਹੈ। ਇਉਂ ਖਾਲਸਾ ਜੀ ਉਪਦੇਸ਼ ਦੇ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਜੀਵਾਂ ਨੂੰ ਨਿਹਾਲ ਕੀਤਾ, ਤਾਰਨਾ ਕੀਤਾ ਹੈ। ਤੇ ਮਾਘ ਦੀ ਸੰਗਰਾਂਦ ਤੋਂ ਬਾਅਦ ਖਾਲਸਾ ਜੀ ਇੱਕ ਹਿੰਦੂਆਂ ਦਾ ਹੋਰ ਤਿਉਹਾਰ ਆਉਂਦਾ ਹੈ, ਜਿਹੜਾ ਕਾਂਸ਼ੀਪੁਰੀ ਬਨਾਰਸ ਵਿੱਚ ਮਨਾਇਆ ਜਾਂਦਾ ਸੀ, ਤੇ ਸਾਰੇ ਥਾਵਾਂ ਤੇ ਹਿੰਦੂ ਵੀਰ ਮਨਾਉਂਦੇ ਨੇ। 65 ਮੀਲ ਦੀ ਦੂਰੀ ਹੈ ਇਸ ਖਾਲਸਾ ਜੀ ਤ੍ਰਿਵੇਣੀ ਰਾਜ ਤੀਰਥ ਅਲਾਹਾਬਾਦ ਤੋਂ ਬਨਾਰਸ। ਉਥੇ ਫੱਗਣ ਵਧੀ 14 ਨੂੰ ਸ਼ਿਵਰਾਤਰੀ ਦਾ ਦਿਨ ਬੜੀ ਧੂਮ ਧਾਮ ਨਾਲ ਲੋਕ ਮਨਾਉਂਦੇ ਸੀ ਤੇ ਸਾਰੇ ਥਾਵਾਂ ਤੇ ਹੁਣ ਮਨਾਉਂਦੇ ਨੇ, ਤੇ ਉਹ ਸ਼ਿਵਰਾਤਰੀ ਜਿਹੜੀ ਉਹ ਫੱਗਣ ਵਧੀ 14 ਨੂੰ ਹਰ ਸਾਲ ਹੀ ਆਉਂਦੀ ਹੈ। ਉਸ ਦਿਹਾੜੇ ਨੂੰ ਬੜੇ ਲੋਕ ਚੜ੍ਹਦੀ ਕਲਾ ਨਾਲ ਮਨਾਉਂਦੇ ਸਨ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ 65 ਮੀਲ ਦੀ ਦੂਰੀ ਦਾ ਸਫ਼ਰ ਤੈਅ ਕਰਦਿਆਂ ਸ਼ਿਵਰਾਤਰੀ ਦੇ ਮੇਲੇ ਤੇ ਹਜ਼ੂਰ ਕਾਂਸ਼ੀਪੁਰੀ ਬਨਾਰਸ ਜਾ ਪਹੁੰਚੇ। ਉਥੋਂ ਦੇ ਲੋਕਾਂ ਨੂੰ ਉਪਦੇਸ਼ ਦੇ ਕੇ ਗੁਰੂ ਨਾਨਕ ਸਾਹਿਬ ਜੀ ਨੇ ਤਾਰਿਆ, ਸਭ ਜੀਵਾਂ ਦਾ ਭਲਾ ਕੀਤਾ। ਇਸ ਤਰੀਕੇ ਨਾਲ ਬਾਬੇ ਤਾਰੇ ਚਾਰ ਚੱਕ ਨੌ ਖੰਡ ਪਿਰਥਮੀ ਸੱਚਾ ਢੋਆ ਗੁਰਮੁਖ ਕਲ ਵਿਚ ਪ੍ਰਗਟ ਹੋਆ। ਐਸੇ ਮੁਖੀ ਗੁਰੂ ਨਾਨਕ ਸਾਹਿਬ ਹੋਰ ਕਲਯੁਗ ਦੇ ਸਮੇਂ ਵਿਚ ਪ੍ਰਗਟ ਹੋ ਕਰਕੇ ਜੀਵਾਂ ਨੂੰ ਨਿਹਾਲ ਕੀਤਾ। ਗੁਰੂ ਨਾਨਕ ਸਾਹਿਬ ਜੀ ਨੇ ਚੱਲ ਰਹੀ ਲੜੀਵਾਰ ਅੰਮ੍ਰਿਤ ਰੂਪ ਕਥਾ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਤਰਨ ਗਗਨ ਨਵ ਖੰਡ ਮਹ ਜੋਤ ਸਵੈ ਰੂਪੀ ਰਹੇ ਓ ਪਹਰ, ਪਹਨ ਮਥੁਰਾ ਕਛ ਭੇਦ ਨਹੀਂ ਗੁਰੇ ਅਰਜਨ ਪ੍ਰਤਖ ਹਰ, ਪ੍ਰਤਖ ਹਰੀ ਸਰੂਪ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਕੇ ਸਾਨੂੰ ਵਰਾਗਮੀ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਹਨ।
ਆਸਾ ਮਹੱਲਾ ਪੰਜਵਾ ਦਿਨ ਰਾਤ ਕਮਾਇੜੋ।
ਆਸਾ ਰਾਗ ਵਿਚ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਕੇ ਫਰਮਾਉਂਦੇ ਹਨ, ਹੇ ਜੀਵ ਦਿਨ ਰਾਤ ਕਮਾਇੜੋ, ਦਿਨ ਰਾਤ ਦੀ ਸੰਗਿਆ ਕਰਕੇ ਜਿਹੜੇ ਤੂੰ ਕਮਾਇੜੋ ਕਮਾਉਣਾ ਹੈ ਨਾ ਪਾਪ, ਔਗਣ ਵਿਕਾਰ ਜਿਹੜੇ ਭੋਗਦਾ ਕਰਦਾ ਪਾਪ ਕਰਦਾ ਹੈ, ਸ਼ਾਇਰ ਸਮਝਦਾ ਹੋਵੇਗਾ ਵੀ ਮੈਨੂੰ ਕੌਣ ਵੇਖਦਾ ਹੈ, ਔਰ ਪਾਪ ਦੀ ਕਿਰਤ ਕਰਦਾ ਤੇ ਲੋਕਾਂ ਨੂੰ ਧਰਮੀ ਹੋਣ ਦਾ ਲਿਬਾਸ ਪਾ ਪਾ ਕੇ ਵਿਖਾਉਂਦਾ ਹੈ, ਲੋਕਾਂ ਨੂੰ ਤਾਂ ਗੁੰਮਰਾਹ ਕੀਤਾ ਜਾ ਸਕਦਾ, ਇਹ ਪਖੰਡ ਜਿਹਾ ਕਰਕੇ ਲੋਕਾਂ ਨੂੰ ਤਾਂ ਵਿਖਾਇਆ ਜਾ ਸਕਦਾ, ਪਰ ਰੱਬ ਦੀ ਅਦਾਲਤ ਵਿਚ ਤਾਂ ਹਜ਼ੂਰ ਕਹਿੰਦੇ ਉਥੇ ਸੱਚੋ ਹੀ ਸੱਚ ਨਿਬੜੈ ਚੁਣ ਵੱਖ ਕੱਢੇ ਜਜ ਮਾਲਿਆ, ਉਥੇ ਨੀ ਪਖੰਡ ਚੱਲਣਾ, ਇੱਥੇ ਤਾਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਸਕਦਾ, ਰੱਬ ਦੀ ਦਰਗਾਹ ਵਿਚ ਹਿਸਾਬ ਕਿਤਾਬ ਜ਼ਰੂਰ ਬਰਾਬਰ ਹੋਵੇਗਾ। ਹੇ ਜੀਵ ਤੂੰ ਦਿਨ ਰਾਤ ਕਮਾਇੜੋ, ਜਿਹੜੇ ਪਾਪ ਤੂੰ ਦਿਨੇ ਰਾਤ ਹੀ ਪਾਪਾਂ ਦੀ ਕਿਰਤ ਚ ਲਾ ਕੇ ਕਮਾਉਂਦਾ ਹੈ ਨਾ, ਦਿਨ ਰਾਤ ਹੀ ਪਾਪ ਕਮਾਉਂਦਾ, ਝੂਠ ਬੋਲਦਾ, ਠੱਗੀਆਂ ਮਾਰਦਾ, ਵਲ ਕਰਦਾ, ਛਲ ਕਰਦਾ, ਧੋਖੇ ਕਰਦਾ, ਔਰ ਇਸ ਤਰ੍ਹਾਂ ਲੋਕਾਂ ਨੂੰ ਗੁੰਮਰਾਹ ਕਰਦਾ ਹੈ, ਕਿਹੜੇ ਦਿਨ ਰਾਤ ਹੀ ਹੇ ਜੀਵ ਤੂੰ ਪਾਪਾਂ ਦੀ ਕਿਰਤ ਕਮਾਈ ਕਰਦਾ ਹੈ।
ਆਇਓ ਮਾਥਾ,
ਉਹ ਜਦੋਂ ਸਮਾਂ ਆਵੇਗਾ ਨਾ ਤੇਰੇ ਮੱਥੇ ਤੇ ਪ੍ਰਗਟ ਹੋ ਕੇ ਤੇਰੇ ਸਾਹਮਣੇ ਆਣ ਖੜੇ ਹੋਣਗੇ, ਇਹ ਮਤ ਖਿਆਲ ਕਰੀ ਕਿ ਕੌਣ ਵੇਖਦਾ ਤੇ ਕੀ ਪਾਪਾਂ ਨੂੰ ਹੋਣ ਲੱਗਾ, ਕੀ ਕਿਹੜਾ ਪਾਪ ਤੇ ਕਿਹੜਾ ਪੁੰਨ, ਵਿਗੜੇ ਹੋਏ ਜੀਵਨ ਵਾਲੇ ਜਿਹੜੇ ਲੋਕ ਇਉਂ ਕਹਿੰਦੇ ਹਨ। ਸੋ ਹਜ਼ੂਰ ਕਹਿੰਦੇ ਸੋ ਆਇਓ ਮਾਥਾ, ਉਹ ਤੇਰੇ ਮੱਥੇ ਤੇ ਪ੍ਰਗਟ ਹੋ ਜਾਣਗੇ, ਮੱਥੇ ਤੇ ਤੇਰਾ ਹਿਸਾਬ ਤਾਂ ਪਾਪਾਂ ਦਾ ਬਣ ਜਾਣਾ ਏ, ਮੱਥੇ ਤੇ ਲਿਖੇ ਹੋਏ ਪਾਪ ਸਾਹਮਣੇ ਉਗੜ ਪੈਣਗੇ, ਪ੍ਰਗਟ ਹੋ ਜਾਣਗੇ। ਸੋ ਬਾਬਾ ਹੋਤੀ ਮਰਦਾਨ ਵਾਲੇ ਬਾਬਾ ਕਰਮ ਸਿੰਘ ਸਾਹਿਬ ਜੀ, ਉਹਨਾਂ ਦੇ ਅਸਥਾਨ ਤੇ ਖਾਲਸਾ ਜੀ ਪਾਕਿਸਤਾਨ ਵਿਚ ਜਗ੍ਹਾ ਰਹਿ ਗਈ ਅਸਥਾਨ ਹੈ, ਹੋਤੀ ਮਰਦਾਨ ਵਾਲੇ ਮਹਾਂਪੁਰਖਾਂ ਦੇ ਅਸਥਾਨ ਤੇ ਕੋਈ ਬੀਬੀ ਆਪਣੇ ਬੱਚੇ ਨੂੰ ਨਾਲ ਲੈ ਕੇ ਆ ਰਹੀ ਸੀ, ਕੋਈ ਨੇ ਗਹਿਣੇ ਗੱਟੇ ਪਾਏ ਹੋਏ, ਤੇ ਉਹਦੇ ਬੱਚਾ ਛੋਟਾ ਜਿਹਾ ਸੀ, ਇੱਕ ਟਾਂਗੇ ਵਾਲਾ ਸੀ ਜੱਕੇ ਵਾਲਾ, ਉਹਨੇ ਖਾਲਸਾ ਜੀ ਉਹ ਬੱਚੇ ਨੂੰ ਮਾਰ ਦਿੱਤਾ ਤੇ ਸੋਨਾ ਲੁੱਟ ਪੁੱਟ ਕੇ ਲੈ ਗਿਆ। ਜਦ ਉਸ ਜੱਕੇ ਵਾਲੇ ਦਾ ਅੰਤਲਾ ਸਮਾਂ ਆਇਆ ਨਾ ਟਾਂਗੇ ਵਾਲੇ ਦਾ, ਘੋੜੂ ਵੱਜਿਆ ਤੇ ਜਾਨ ਨੀ ਨਿਕਲਦੀ, ਤੇ ਉਹ ਬੱਚਾ ਰੌਲਾ ਪਾਉਂਦਾ ਉੱਚੀ ਉੱਚੀ, ਮੇਰਾ ਬੱਚਾ ਛਾਤੀ ਤੇ ਆਣ ਬੈਠਾ, ਮੈਨੂੰ ਕੋਹ ਰਿਹਾ, ਮੈਨੂੰ ਮਾਰ ਰਿਹਾ, ਮੇਰੀ ਛਾਤੀ ਤੇ ਬੈਠਾ, ਪ੍ਰਾਣ ਨਹੀਂ ਸੀ ਨਿਕਲ ਰਿਹਾ। ਜਾ ਕੇ ਬਾਬਾ ਕਰਮ ਸਿੰਘ ਸਾਹਿਬ ਜੀ ਨੂੰ ਬੇਨਤੀ ਕੀਤੀ, ਮਹਾਂਪੁਰਖ ਇਉਂ ਹੋ ਰਿਹਾ, ਉਹਨਾਂ ਨੇ ਸਾਰੀ ਵਿਥਿਆ ਸੁਣਾਈ, ਭਾਈ ਸਤਸੰਗਤ ਕਰਨ ਵਾਸਤੇ ਬੀਬੀ ਬੱਚੇ ਸਮੇਤ ਆ ਰਹੀ ਸੀ, ਔਰ ਛੋਟੇ ਜਿਹੇ ਬੱਚੇ ਨੂੰ ਇਹਨੇ ਮਾਰਿਆ ਸੀ ਸੋਨਾ ਚਾਂਦੀ ਲੈਣ ਵਾਸਤੇ, ਉਹ ਹੁਣ ਬੱਚਾ ਦੀ ਛਾਤੀ ਤੇ ਆ ਕੇ ਬਹਿੰਦਾ, ਤੇਰੀ ਜਾਨ ਨਹੀਂ ਨਿਕਲਣ ਦਿੰਦਾ, ਤਾਂ ਇਹ ਦੁੱਖ ਭੋਗ ਰਿਹਾ। ਮਹਾਂਪੁਰਖ ਕਿਰਪਾ ਕਰੋ, ਫਿਰ ਉਹ ਭਾਈ ਸਾਹਿਬ ਸਿੰਘ, ਉਹਨਾਂ ਦੇ ਕੋਲ ਇੱਕ ਸਿੰਘ ਸੀ, ਉਹਨੂੰ ਕਹਿਣਗੇ ਭਾਈ ਸਾਹਿਬ ਸਿੰਘ ਜਾ ਕੇ ਉੱਥੇ ਜਪਜੀ ਸਾਹਿਬ ਦਾ ਪਾਠ ਕਰ, ਇਹਦੀ ਜਾਨ ਨਿਕਲ ਸਕੇ। ਫਿਰ ਜਪਜੀ ਸਾਹਿਬ ਦਾ ਪਾਠ ਕਰਾਇਆ ਤੇ ਜਾਨ ਨਿਕਲੀ ਸੀ। ਇਉਂ ਖਾਲਸਾ ਜੀ, ਜਿਹੜਾ ਕੋਈ ਪਾਪ ਕਿਰਤ ਦੀ ਕਮਾਈ ਕਰਦਾ ਹੈ ਉਹ ਮੱਥੇ ਤੇ ਪ੍ਰਗਟ ਹੋ ਆਉਂਦੇ ਨੇ, ਤੇ ਉਹਦਾ ਹਿਸਾਬ ਕਿਤਾਬ ਜ਼ਰੂਰ ਦੇਣਾ ਪੈਂਦਾ। ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ, ਉਹ ਕਰਮ ਬਣ ਜਾਂਦੇ ਨੇ ਚੰਗੇ ਮਾੜੇ, ਜਿਹੋ ਜਿਹੀ ਕਿਰਤ ਕਰਦੇ ਆ ਤੇ ਉਹ ਅਵੱਸ਼ ਤੌਰ ਤੇ ਭੁਗਤਣੇ ਪੈਂਦੇ ਹਨ। ਸੋ ਮਾਲਵੇ ਵਿਚ ਦੱਸਦੇ ਸੀ ਸਿੰਘ, ਇੱਕ ਨਗਰ ਹੈ, ਉਥੋਂ ਦੇ ਖਾਲਸਾ ਜੀ ਅਮੀਰ ਘਰ ਦੇ ਪਰਿਵਾਰ ਦੇ ਤਗੜੇ ਸਰਦਾਰ ਸੀ, ਉਹਨਾਂ ਨੇ ਇੱਕ ਵਾਰ ਬੁੱਚੜਾਂ ਤੋਂ ਗਊਆਂ ਛਡਾਈਆਂ ਸਨ ਕਸਾਈਆਂ ਤੋਂ, ਉਹ ਗਊਆਂ ਛਡਵਾਈਆਂ ਸੀ ਪਰ ਕਿਸੇ ਕਾਰਨ ਕਰਕੇ ਕੋਈ ਮੁਕੱਦਮਾ ਬਣ ਗਿਆ ਕਤਲ ਦਾ, ਉਹ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਸਨ, ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋ ਗਈ। ਜਦੋਂ ਫਾਹੇ ਲਾਉਣ ਵਾਸਤੇ ਗਲ 'ਚ ਰੱਸਾ ਪਾ ਕੇ ਫੱਟਾ ਥੱਲਿਓ ਛੱਡਣ, ਉਹ ਗਊਆਂ ਜਿਹੜੀਆਂ ਛਡਾਈਆਂ ਸੀ ਨਾ ਬੁਚੜਾ ਤੋਂ ਥੱਲੇ ਸਿਰ ਕਰ ਦਿਆ ਕਰਨਾ। ਫਿਰ ਇਸੇ ਤਰ੍ਹਾਂ ਦੂਜੀ ਵਾਰ ਫਿਰ ਤੀਜੀ ਵਾਰ ਫਿਰ ਅਖੀਰ ਉਹਨਾਂ ਨੂੰ 20 ਸਾਲ ਦੀ ਸਜ਼ਾ ਕਰਕੇ ਛੱਡ ਦਿੱਤਾ ਸੀ। ਉਹ ਖਾਲਸਾ ਜੀ ਪੁੰਨ ਕੀਤਾ ਹੋਇਆ ਗਊਆਂ ਥੱਲੇ ਸਿਰ ਦੇ ਦਿਆ ਕਰਨ, ਜਦੋਂ ਥੱਲੇ ਫੱਟਾ ਕੱਢਣ ਗਊਆਂ ਸਿਰ ਕਰ ਦਿਆ ਕਰਨ, ਫਾਹੇ ਨਹੀਂ ਸੀ ਲੱਗਣ ਦਿੱਤਾ। ਜੇ ਕੋਈ ਪੁੰਨ ਦੀ ਕਿਰਤ ਕਰਦਾ ਤੇ ਇਹ ਮਿਲਦਾ ਨਤੀਜਾ, ਤੇ ਜੇ ਕੋਈ ਪਾਪਾਂ ਦੀ ਕਿਰਤ ਕਰਦਾ ਤੇ ਖਾਲਸਾ ਜੀ ਉਹਦਾ ਪਾਪ ਵੀ ਰਿਜ਼ਲਟ ਭੋਗਣਾ ਪੈਂਦਾ ਹੈ। ਸੋ ਹਜ਼ੂਰ ਕਹਿੰਦੇ ਦਿਨ ਰਾਤ ਦੀ ਸੰਗਿਆ ਕਰਕੇ ਜੇ ਪਾਪ ਕਮਾਉਣਾ ਹੈ ਨਾ, ਸੋ ਆਇਓ ਮਾਥਾ, ਉਹ ਮੱਥੇ ਤੇ ਪ੍ਰਗਟ ਹੋ ਆਉਂਦੇ ਹਨ। ਜਿਸ ਮੇਰੇ ਵਾਹਿਗੁਰੂ ਦੇ ਪਾਸੋਂ ਹੇ ਜੀਵ ਤੂੰ ਲੁਕਾਇਨ ਦੜੋ, ਲੁਕਾ ਲੁਕਾ ਕੇ ਕਰਦਾ, ਉਹ ਮਾਲਕ ਤਾਂ ਤੇਰੇ ਹਿਰਦੇ ਵਿਚ ਬੈਠਾ ਹੋਇਆ, ਤੇ ਲੁਕਾਉਂਦਾ ਕਿਹਦੇ ਕੋਲੋਂ ਹੈ? ਐਂ ਸਮਝਦਾ ਵੀ ਸ਼ਾਇਦ ਪਰਮਾਤਮਾ ਮੇਰੇ ਲਾਗੇ ਹੀ ਨਹੀਂ, ਜਾਂ ਮੈਨੂੰ ਕੌਣ ਵੇਖਦਾ? ਨਹੀਂ, ਜਿਹੜੇ ਤੂੰ ਪਾਪ ਕਰਦਾ ਉਹ ਈਸ਼ਵਰ ਤਾਂ, ਪਰਮੇਸ਼ਵਰ ਤਾਂ ਨਿਰੰਕਾਰ ਤੇਰੇ ਹਿਰਦੇ ਵਿਚ ਬੈਠਾ ਹੋਇਆ, ਤੂੰ ਭਲਾ ਕਿਸ ਤੋਂ ਲੁਕਾ ਕੇ ਕਰੇਗਾ? ਸੋ ਜਿਹਦੇ ਪਾਸੋਂ ਤੂੰ ਲੁਕਾ ਕੇ ਕਰਦਾ ਪਾਪ ਔਗਣ, ਉਹ ਤਾਂ ਮਾਲਕ ਤੇਰੇ ਵੇਖੀ ਵੇਖ ਰਿਹਾ, ਸਾਥ ਹੈ ਸਾਥ ਨਾਲ, ਉਹ ਤਾਂ ਸਦ ਸੁਣਦਾ ਸਦ ਵੇਖਦਾ, ਕਿਉਂ ਮੁੱਕਰ ਪਾਇਆ ਜਾਏ, ਤੇਰੀਆਂ ਗੁਪਤ ਗੱਲਾਂ ਨੂੰ ਵੀ ਸੁਣਦਾ, ਪ੍ਰਗਟ ਗੱਲਾਂ ਨੂੰ ਵੀ ਜਾਣਦਾ, ਕਿਵੇਂ ਉਸ ਮਾਲਕ ਵਾਹਿਗੁਰੂ ਪਰਮੇਸ਼ਵਰ ਤੋਂ ਹੇ ਜੀ ਮੁੱਕਰ ਪਵੇਗਾ, ਕਿਵੇਂ ਝੂਠਾ ਹੋ ਇਸ ਤਰ੍ਹਾਂ ਝੂਠ ਬੋਲੇਗਾ, ਨਹੀਂ ਤੇਰਾ ਝੂਠ ਚੱਲਣਾ ਤੇ ਨਹੀਂ ਮੁੱਕਰਿਆ ਜਾਣਾ, ਉਥੇ ਸੱਚ ਦਾ ਨਿਬੇੜਾ ਹੋਣਾ ਹੈ। ਇਸ ਕਰਕੇ ਪਾਪ ਲੁਕਾ ਲੁਕਾ ਕੇ ਕਰਦਾ, ਅਣਕ ਪੜਦੇ ਮੈਂ ਕਮਾਵੇ ਵਿਕਾਰ, ਛਿਨ ਮੈਂ ਪ੍ਰਗਟ ਹੋਏ ਸੰਸਾਰ, ਛਿਨ ਕਾਲ ਚ ਪ੍ਰਗਟ ਹੋ ਜਾਣਾ ਸੰਸਾਰ ਦੇ ਅੰਦਰ, ਜਿਹੜੇ ਤੂੰ ਪਾਪ ਕਮਾਉਂਦਾ ਹੈ।
ਦੇਖੈ ਕਰਨਹਾਰਾ,
ਉਹ ਵਾਹਿਗੁਰੂ ਪਰਮੇਸ਼ਰ ਸੋਏ, ਉਹ ਮਾਲਕ ਤਤਪਦ ਅਲਾਖਤ ਬ੍ਰਹਮ ਪਰਮੇਸ਼ਰ ਵੇਖਦਿਆ, ਜਿਹੜਾ ਕਰਨਹਾਰ ਹੈ ਨਾ ਸੰਸਾਰ ਨੂੰ ਪੈਦਾ ਕਰਨ ਵਾਲਾ ਈਸ਼ਵਰ ਵਾਹਿਗੁਰੂ, ਉਹ ਵੇਖਦਾ ਸਦਾ ਵਾਸਤੇ।
ਪਾਪਕ ਮਾਈਆ,
ਇਸ ਕਰਕੇ ਕਾਏ ਕਿਸ ਵਾਸਤੇ ਹੈ ਜੀ ਪਾਪਾਂ ਦੀ ਕਮਾਈ ਕਰਦਾ, ਕਿਉਂ ਪਾਪ ਕਰਦਾ ਹੈ? ਇਹ ਬੜਾ ਭਾਰੀ ਦੁਹੇਲਾ ਰਸਤਾ ਹੈ ਪਰਲੋਕ ਦਾ। ਪਾਪਾਂ ਦੀ ਕਿਰਤ ਕਰਨ ਵਾਲਿਆ ਤੇਰਾ ਕਿਸੇ ਨੇ ਵੀ ਬੇਲੀ ਨਹੀਂ ਬਣਨਾ, ਕਿਸੇ ਨੇ ਤੇਰੇ ਪਾਪ ਦੀ ਹਾਮੀ ਨਹੀਂ ਉੱਟਣੀ। ਇਸੇ ਕਰਕੇ ਹਜ਼ੂਰ ਦੇ ਬਚਨ ਨੇ, ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਵੰਦਿਆ ਤੇਰਾ ਕੋਈ ਨਾ ਬੇਲੀ ਰਾਮ, ਕਿਸੇ ਨੇ ਤੇਰਾ ਬੇਲੀ ਹਾਮੀ ਨਹੀਂ ਕਿਸੇ ਨੇ ਉੱਟਣੀ। ਸੋ ਖਾਲਸਾ ਜੀ, ਇਸ ਤਰੀਕੇ ਦੀ ਤੇਰੀ ਹਾਲਤ ਹੋਵੇਗੀ, ਖਿਆਲ ਕਰਕੇ ਵੇਖ। ਸੋ ਪਾਪਾਂ ਦੀ ਜਿਹੜੀ ਕਿਰਤ ਕਰਦਾ ਹੈ ਉਹ ਵਾਹਿਗੁਰੂ ਪਰਮੇਸ਼ਰ ਤੇਰੇ ਨਾਲ ਵੇਖ ਰਿਹਾ ਏ, ਕਿਉਂ ਪਾਪ ਕਮਾਉਣਾ, ਕਿਉਂ ਪਾਪ ਕਰਦਾ ਹੈ? ਕਿਸੇ ਨੇ ਤੇਰੇ ਪਾਪਾਂ ਦੀ ਹਾਮੀ ਨਹੀਂ ਬਣਨਾ, ਤੈਨੂੰ ਪਾਪਾਂ ਦਾ ਰਿਜ਼ਲਟ ਆਪ ਨੂੰ ਨਤੀਜਾ ਭੁਗਤਣਾ ਪਵੇਗਾ, ਜੋ ਕਰੇਗਾ ਉਹ ਤੈਨੂੰ ਭੁਗਤਣਾ ਪਵੇਗਾ। ਉਹ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦੀ ਜਿਹੜੀ ਸ੍ਰੇਸ਼ਟ ਕਿਰਤ ਹੈ ਨਾ, ਪੁੰਨਾਂ ਵਾਲੀ ਸੁਕਿਰਤ, ਪੁੰਨਾਂ ਵਾਲੀ ਕਿਰਤ, ਉਹ ਕਰਿਆ ਕਰ ਤੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਲੀਜੈ, ਪਰਮੇਸ਼ਰ ਦਾ ਨਾਮ ਜਪਿਆ ਕਰ। ਧਰਮ ਦੀ ਕਿਰਤ ਤੇ ਰਸਨਾ ਨਾਲ ਗੁਰੂ ਕਾ ਨਾਮ, ਇਹ ਕੰਮ ਕਰਿਆ ਕਰ। ਪੁੰਨਾਂ ਵਾਲੀ ਕਿਰਤ ਧਰਮ ਦੀ ਕਿਰਤ ਕਰਿਆ ਕਰ।
ਮੂਲ ਨਾ ਜਾਈਐ,
ਹਜ਼ੂਰ ਕਹਿੰਦੇ ਸਾਡਾ ਬਚਨ ਰੱਖੀ ਫਿਰ ਯਾਦ ਰੱਖੀ, ਫਿਰ ਨਰਕ ਮੂਲ ਨਾ ਜਾਈਐ, ਮੂਲੋਂ ਹੀ ਉੱਕਾ ਹੀ ਫਿਰ ਨਰਕਾਂ ਵਿਚ ਨੀ ਕਦੇ ਜਾਵੇਗਾ। ਜੇ ਰਸਨਾ ਨਾਲ ਨਾਮ ਜਪੇਗਾ, ਹੱਥਾਂ ਨਾਲ ਧਰਮ ਦੀ ਕਿਰਤ ਪੁੰਨ ਦੀ ਕਿਰਤ ਕਰੇਗਾ, ਫਿਰ ਮੂਲ ਉੱਕਾ ਹੀ ਨਰਕਾਂ ਵਿਚ ਨੀ ਕਦੇ ਜਾਵੇਗਾ, ਨਰਕਾਂ ਚ ਨੀ ਪੈਣਾ ਪਵੇਗਾ।
ਹਰ ਨਾਮ ਸਿਮਰੋ,
ਅੱਠੇ ਪੈਰੀ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਭਾਈ ਸਿਮਰਿਆ ਕਰੋ, ਯਾਦ ਕਰੋ।
ਤੇਰਾ ਸਾਥੀ
ਹੇ ਜੀਵ ਪਰਲੋਕ ਨੂੰ ਤੇਰੇ ਸਾਥ ਨਾਲ ਚੱਲੇਗਾ, ਗੁਰੂ ਕਾ ਨਾਮ ਤੇਰੀ ਸਹਾਇਤਾ ਕਰੇਗਾ। ਜੇ ਪੈਂਡ ਹੈ ਮਹਾ ਅੰਧ ਗੁਬਾਰਾ, ਹਰ ਕਾ ਨਾਮ ਤਹਿ ਸੰਗ ਉਜਿਆਰਾ, ਜਹਾਂ ਪੰਥ ਤੇਰਾ ਕੋ ਨਾ ਸਿਆਨੋ, ਹਰ ਕਾ ਨਾਮ ਤਹਿ ਨਾਲ ਪਛਾਨੋ। ਉਥੇ ਵਾਹਿਗੁਰੂ ਦਾ ਨਾਮ ਤੈਨੂੰ ਪਰਲੋਕ ਵਿਚ ਰੱਖਿਆ ਸਹਾਇਤਾ ਕਰੇਗਾ, ਉਹ ਜਮਦੂਤਾਂ ਦੀ ਕੁੱਟ ਮਾਰ ਤੋਂ ਬਚਾਵੇਗਾ, ਉਹ ਨਾਮ ਤੇਰੀ ਸਾਥੀ ਬਣ ਕੇ, ਸਹਾਇਕ ਬਣ ਕੇ ਸਹਾਇਤਾ ਕਰੇਗਾ।
ਸਾਧ ਸੰਗਤ ਸਦਾ ਨਾਨਕ,
ਹਜ਼ੂਰ ਕਹਿੰਦੇ ਭਜਨ ਕਰਿਆ ਕਰ, ਭਜ ਸਿਮਰ ਯਾਦ ਕਰ, ਗੁਰੂ ਕੀ ਸਾਧ ਸੰਗਤ ਦੁਆਰਾ ਹਰੀ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਦੇ ਤਾਏ, ਉਸ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰ, ਗੁਰੂ ਕੀ ਸਾਧ ਸੰਗਤ ਕਰਿਆ ਕਰ, ਸਾਧ ਸੰਗਤ ਦੁਆਰਾ ਵਾਹਿਗੁਰੂ ਦਾ ਸਿਮਰਨ ਭਜਨ ਕਰ।
ਦੋਖ ਕਮਾਤੇ,
ਤੇਰੇ ਮਿਟ ਜਾਣਗੇ ਜਿਹੜੇ ਦੋਸ਼ ਔਗਣ ਅਪਰਾਧ ਕੀਤੇ, ਕਮਾਤੇ ਕਮਾਏ ਹੋਏ ਪਾਪ ਨੇ ਨਾ, ਜਦੋਂ ਗੁਰੂ ਕੀ ਸੰਗਤ ਵਿਚ ਆਵੇਗਾ, ਗੁਰੂ ਕਾ ਸਿਮਰਨ ਕਰੇਗਾ, ਤਾਂ ਪਿਛਲੇ ਔਗਣ ਬਖਸ਼ ਲੈ ਪ੍ਰਭ, ਆਗੇ ਮਾਰਗ ਪਾਵੇ। ਪਿਛਲੇ ਕੀਤੇ ਗੁਨਾਹ ਤੇਰੇ ਸਤਿਗੁਰੂ ਸਾਰੇ ਮੁਆਫ ਕਰ ਦੇਣਗੇ। ਔਰ ਗੁਨਾਹ ਉਸ ਕੇ ਸਗਲ ਆਫੂ ਤੇਰੇ ਜਨ ਦੇਖੇ ਦੀਦਾਰ। ਜਦੋਂ ਗੁਰਸਿੱਖਾਂ ਦੇ ਦਰਸ਼ਨ ਦਾਰੇ ਗੁਰੂ ਕੇ ਦਰਸ਼ਨ ਕਰੇਗਾ ਤੇਰੇ ਸਾਰੇ ਹੀ ਔਗਣ ਜਿਹੜੇ ਪਿਛਲੇ ਉਹ ਮੁਆਫ ਹੋ ਜਾਣਗੇ, ਅੱਗੇ ਵਾਸਤੇ ਸੁਚੇਤ ਹੋ ਜਾਵੀ। ਸੋ ਕਮਾਏ ਹੋਏ ਜਿਹੜੇ ਪਾਪ ਤੇਰੇ ਕੀਤੇ ਹੋਏ ਪਾਪ ਉਪਦਰਵ ਨੇ, ਦੋਖ ਨੇ, ਔਗਣ ਵਿਕਾਰ ਨੇ ਜਿਹੜੇ ਭੋਗੇ ਹੋਏ, ਉਹ ਗੁਨਾਹ ਮੇਰੇ ਸਤਿਗੁਰੂ ਕਿਰਪਾ ਕਰਕੇ ਮੁਆਫ ਕਰ ਦੇਣਗੇ। ਪਿਆਰਿਆ, ਗੁਰੂ ਕੀ ਸਾਧ ਸੰਗਤ ਵਿੱਚ ਜਾ ਕੇ ਜਦੋਂ ਭਜਨ ਕਰੇਗਾ,
ਵੰਚ ਕਰ ਉਦਰ ਭਰ ਹੈ,
ਹਜੂਰ ਕਹਿੰਦੇ ਵਾਲ ਛਲ ਕਰਕੇ ਵੰਚ ਨਾਮ ਹੈ ਝੂਠ ਦਾ ਠੱਗੀ ਦਾ। ਸੋ ਵਾਲ ਛਲ ਕਰਕੇ ਝੂਠ ਅਪਰਾਧ ਤੋਲ ਤੋਲ ਕੇ ਉਦਰ ਭਰ ਹੈ, ਆਪਣਾ ਉਦਰ ਪੇਟ ਭਰਨ ਵਿੱਚ ਲੱਗਾ ਹੋਇਆ ਵੀ ਉਹ ਖਾ ਲਵਾਂ ਲੈ ਲਵਾਂ, ਸੌ ਝੂਠ ਬੋਲਦਾ ਫਿਰਦਾ। ਜੇ ਕਿਤੇ ਝੂਠ ਵਿੱਚ ਕਾਮਯਾਬ ਹੋ ਜਾਵੇ ਨਾ ਫਿਰ ਬੜੀ ਖੁਸ਼ੀ ਮਨਾਉਂਦਾ। ਜਿੱਦਾਂ ਮੈਂ ਅਕਲਮੰਦ ਹਾਂ ਨਾ, ਜਿੰਨਾ ਮੈਨੂੰ ਰੱਬ ਨੇ ਦਿਮਾਗ ਦਿੱਤਾ, ਜਿੰਨਾ ਮੇਰਾ ਕੰਮ ਚੱਲਦਾ ਇੰਨਾ ਨਹੀਂ ਕਿਸੇ ਦਾ ਚੱਲ ਸਕਦਾ। ਜਿੰਨਾ ਅਕਲਮੰਦ ਮੈਂ ਹੈ ਨਾ, ਮੇਰਾ ਝੂਠ ਚੱਲਿਆ ਇੰਨਾ ਨਹੀਂ ਕਿਸੇ ਦਾ ਕਾਮਯਾਬ ਹੋ ਸਕਦਾ। ਹਜੂਰ ਕਹਿੰਦੇ ਜਦੋਂ ਝੂਠ ਵਿੱਚ ਕਾਮਯਾਬ ਹੋ ਜਾਂਦਾ ਵਲ ਛਲ ਕਰਨ ਵਿੱਚ, ਫਿਰ ਬੜੀ ਖੁਸ਼ੀ ਮਨਾਉਂਦਾ, ਸਮਝ ਲੈਂਦਾ ਜਗਤ ਹੀ ਜਿੱਤ ਲਿਆ। ਜਬ ਆਣਾ ਵਲ ਵੰਚ ਕਰ ਝੂਠ, ਤਬ ਜਾਣਾ ਜਗ ਜਿੱਤਿਆ, ਵੀ ਜਗਤ ਹੀ ਜਿੱਤ ਲਿਆ, ਮੇਰੇ ਵਰਗਾ ਕੋਈ ਅਕਲਮੰਦ ਹੀ ਨਹੀਂ। ਹਜੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਵਲ ਛਲ ਕਰਕੇ ਤੇ ਉਧਰ ਪੇਟ ਭਰਦਾ ਹੈ। ਸੋ ਪਾਪਾਂ ਦੀ ਕਮਾਈ ਵਿੱਚ ਲੱਗਾ ਰਹਿੰਦਾ ਹੈ, ਸੋ ਖੋਣ ਖਿੰਜਣ ਵਿੱਚ ਹਰ ਵੇਲੇ ਪਾਪਾਂ ਦੀ ਕਮਾਈ ਚ ਜੁਟਿਆ ਰਹਿੰਦਾ ਹੈ। ਹੇ ਮੂਰਖਾ ਗਵਾਰ ਬੇਸਮਝਾ, ਜਦੋਂ ਤੂੰ ਮਾਂ ਦੇ ਗਰਭ ਵਿੱਚ ਸੀ ਉਸ ਵੇਲੇ ਤਾਂ ਵਾਹਿਗੁਰੂ ਪਰਮੇਸ਼ਰ ਤੇਰਾ ਪੇਟ ਭਰਦਾ ਸੀ, ਮਾਂ ਦੇ ਖਾਧੇ ਭੋਜਨ ਦੀ ਬਣੀ ਹੋਈ ਰਸ ਧਾਤੋ ਧੁਨੀ ਦੇ ਉੱਪਰ ਨਾੜੂਏ ਰਾਹੀਂ ਪਹੁੰਚਾਉਂਦਾ ਸੀ ਪਰਮੇਸ਼ਰ। ਤੇ ਜਦੋਂ ਤੂੰ ਦੁਨੀਆਂ ਵਿੱਚ ਆ ਗਿਆ ਤੇ ਹੁਣ ਤੇਰਾ ਪੇਟ ਨਾ ਭਰੇਗਾ, ਉਹ ਤਾਂ ਵਾਹਿਗੁਰੂ ਪਰਮੇਸ਼ਰ ਜਾਨ ਕੋ ਦੇਤ, ਅਜਾਨ ਕੋ ਦੇਤ, ਜ਼ਮੀਨ ਕੋ ਦੇਤ, ਜਮਾਨ ਕੋ ਦੇ ਹੈ, ਕਾਹੇ ਕੋ ਡੋਲਤ ਹੈ, ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤਲ ਹੈ। ਕਿਉਂ ਡੋਲਦਾ ਫਿਰਦਾ, ਕਿਉਂ ਪਾਪਾਂ ਦੀ ਕਿਰਤ ਕਮਾਈ ਕਰਕੇ ਢਿੱਡ ਭਰਦਾ, ਕਿਉਂ ਬੱਚਿਆਂ ਦੇ ਉੱਪਰ ਐਸਾ ਜ਼ਹਿਰ ਲਿਆ ਲਿਆ ਕੇ ਦੇਈ ਜਾਂਦਾ, ਖਿਆਲ ਕਰਕੇ ਵੇਖਾ। ਹਜੂਰ ਕਹਿੰਦੇ ਛਲ ਕਰਕੇ ਧੋਖਾ ਕਰਕੇ ਠੱਗੀਆਂ ਮਾਰਦਾ ਫਿਰਦਾ ਪੇਟ ਭਰਨ ਦੀ ਖਾਤਰ। ਮੂਰਖ ਗਾ ਵਾਲਾ ਬੇਸਮਝਾ, ਤੈਨੂੰ ਤਾਂ ਜਠਰਾਗਣ ਅਗਨੀ, ਮਾਂ ਦੀ ਜਠਰਾਗਣ ਅਗਨੀ ਚ ਪਏ ਹੋਏ ਨੂੰ ਵੀ ਪਰਮੇਸ਼ਰ ਧੁਨੀ ਦੇ ਉੱਪਰ ਨਾੜੂਆ ਲਾ ਕੇ ਤੈਨੂੰ ਉੱਥੇ ਵੀ ਰੋਜੀ ਦਿੰਦਾ ਸੀ। ਫਿਰ ਸਿਆਣੇ ਲੋਕਾਂ ਨੇ ਆਖਿਆ, ਜਿਹੜਾ ਪਰਮੇਸ਼ਰ ਐਸਾ ਵਾਹਿਗੁਰੂ ਹੈ, ਬੱਚੇ ਦੇ ਜਨਮ ਤੋਂ ਪਹਿਲਾਂ ਹੀ ਖਾਲਸਾ ਜੀ ਪਰਮੇਸ਼ਰ ਨੇ ਮਾਂ ਦੇ ਕੋਲ ਦੁੱਧ ਦਾ ਪ੍ਰਬੰਧ ਕੀਤਾ ਹੋਇਆ, ਜਨਮ ਬਾਅਦ ਵਿੱਚ ਹੋਇਆ ਦੁੱਧ ਦਾ ਪਹਿਲਾਂ ਹੀ ਪ੍ਰਬੰਧ ਕੀਤਾ ਹੋਇਆ ਵੀ ਇਹ ਬੱਚਾ ਰੋਟੀ ਨਹੀਂ ਖਾ ਸਕੇਗਾ, ਇਹਨੇ ਦੁੱਧ ਦੇ ਸਹਾਰੇ ਹੀ ਰਹਿਣਾ। ਦੁੱਧ ਦਾ ਪ੍ਰਬੰਧ ਪਹਿਲੋਂ, ਰਿਜਕ ਪਹਿਲੋਂ ਤੇ ਜਨਮ ਬਾਅਦ ਵਿੱਚ, ਪਹਿਲੋਂ ਦੇ ਤੈ ਰਿਜਕ ਉਪਾਹਾ, ਪਿੱਛੋਂ ਦੇ ਤੈ ਜੰਤ ਉਪਾਹਾ, ਜੀਵ ਨੂੰ ਬਾਅਦ ਚ ਪੈਦਾ ਕੀਤਾ। ਸੁਣ ਮਰਦਾਨੇ ਲੇ ਸਦਾ ਸਭ ਕੀ ਸੁਧ ਕਰਤਾਰ, ਦੇਹ ਬਣੀ ਪਸ਼ਚਾਤ ਹੈ ਪੂਰਵ ਬਣਾ ਆਹਾਰ। ਪਹਿਲੋਂ ਰਿਜਕ ਪਚਾਉਣਾ ਕੀਤਾ ਤੇ ਫਿਰ ਜਨਮ ਦਿੱਤਾ ਹੈ, ਤੇ ਜਿਹੜੇ ਮਾਲਕ ਨੇ ਤੈਨੂੰ ਰਿਜਕ ਦੁੱਧ ਦਾ ਦਿੱਤਾ ਹੋਇਆ, ਫਿਰ ਛੋਟੀਆਂ ਛੋਟੀਆਂ ਦੰਦੀਆਂ ਲੱਗ ਜਾਂਦੀਆਂ ਨੇ ਦੁੱਧ ਚੁੰਘਣ ਵਾਲੀਆਂ, ਉਹ ਰੱਬ ਨੇ ਦੇ ਦਿੱਤੀਆਂ। ਸੱਤਾਂ ਕੁ ਸਾਲਾਂ ਬਾਅਦ ਸ਼ਾਹ ਸੱਤਾਂ ਸਾਲਾਂ ਬਾਅਦ ਕਹਿੰਦੇ ਵੀ ਉਹ ਦੰਦੀਆਂ ਝੜ ਜਾਂਦੀਆਂ ਨੇ, ਬੱਚੇ ਨੂੰ ਫਿਰ ਨਵੇਂ ਦੰਦ ਪੈਦਾ ਹੋ ਜਾਂਦੇ ਰੋਟੀ ਖਾਣ ਵਾਲੇ। ਕਿੱਡਾ ਪ੍ਰਬੰਧ ਕੀਤਾ ਹੋਇਆ, ਮਾਲਕ ਨੂੰ ਕਿੰਨਾ ਫਿਕਰ ਹੈ, ਪਹਿਲਾਂ ਛੋਟੀਆਂ ਦੰਦੀਆਂ ਫਿਰ ਵੱਡੇ ਦੰਦ, ਤੇ ਜਿਹਨੇ ਤੈਨੂੰ ਦੰਦ ਦਿੱਤੇ ਨੇ ਰੋਟੀ ਨਾ ਦੇਵੇਗਾ, ਦੰਦ ਕਾਹਦੇ ਲਈ ਦਿੱਤੇ ਜੇ ਰੋਟੀ ਨਹੀਂ ਦੇਣੀ ਤਾਂ, ਉਹ ਪਰਮੇਸ਼ਰ ਨੂੰ ਫਿਕਰ ਹੈ। ਸੋ ਵਿਦਵਾਨ ਪੁਰਸ਼ਾਂ ਦਾ ਕਸਣਾ, ਜਬ ਦਾਂਤ ਨਹੀਂ ਤਬ ਦੂਧ ਦੀਆ, ਜਬ ਦਾਂਤ ਦੀਏ ਕਿਆ ਰੋਜੀ ਨਾ ਦੇ ਹੈ, ਫਿਰ ਜੇ ਦੰਦ ਦਿੱਤੇ ਤੇ ਰੋਜੀ ਰੋਟੀ ਨਾ ਦੇਵੇਗਾ, ਜ਼ਰੂਰ ਦੇਵੇਗਾ, ਉਹਦੇ ਤੇ ਵਿਸ਼ਵਾਸ ਤੇ ਭਰੋਸੇ ਦੀ ਜ਼ਰੂਰਤ ਹੈ। ਸੋ ਹਜੂਰ ਕਹਿੰਦੇ ਵਲ ਛਲ ਕਰਕੇ ਪੇਟ ਭਰਦਾ ਰਹਿੰਦਾ, ਹੇ ਮੂਰਖ ਗਵਾਰ ਬੇਸਮਝਾ, ਉਹ ਮਾਲਕ ਤੈਨੂੰ ਸਾਰਾ ਕੁਝ ਦੇ ਰਿਹਾ, ਸਾਰਾ ਕੁਝ ਮਾਲਕ ਤੈਨੂੰ ਪਹੁੰਚਾ ਰਿਹਾ ਹੈ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਾਉ ਕਰਿਆ, ਮਨਾ ਕੀ ਭਾਉ ਕਰਦਾ, ਡਰਦਾ ਫਿਰਦਾ ਵੀ ਮੈਂ ਹੀ ਕਮਾ ਕੇ ਲਿਆਉਣਾ, ਤਾਂ ਸਿਰ ਬਸਿਰ ਸਾਰਿਆਂ ਨੂੰ ਰਿਜਕ ਪਹੁੰਚਾਉਂਦਾ ਹੈ। ਉਹ ਜਿਹੜੇ ਖੁਸ਼ਕ ਪੱਥਰਾਂ ਚ ਕੀੜੇ ਪੈਦਾ ਕੀਤੇ ਨਾ, ਕੀੜੇ ਪੈਦਾ ਕੀਤੇ, ਉਹਨਾਂ ਨੂੰ ਵੀ ਰੋਜੀ ਰੋਟੀ ਦਿੰਦਾ। ਭਗਤ ਧੰਨਾ ਜੀ ਦੇ ਪਾਸ ਕੋਲ ਬਤੰਡਾਵਾਦੀ ਲੋਕ ਆਏ ਸੀ, ਕਹਿਣਗੇ ਭਗਤ ਜੀ ਕੋ ਰੱਬ ਦੇ ਘਰ ਦੀ ਕੋਈ ਗੱਲ ਸੁਣਾਓ। ਕਹਿਣਗੇ ਠੀਕ ਹੈ ਭਾਈ, ਆਸਾ ਰਾਗ ਵਿੱਚ ਬਚਨਾਉਂਦੇ, ਇਸੇ ਰਾਗ ਦੇ ਅੰਦਰ ਹੀ, ਰੇਚਿਤ ਚੇਤ ਸਕੀ ਨਾ ਦਿਆਲ ਦਮੋਦਰ ਵਿਵਹਿ ਨਾ ਜਾਣ ਸਕੋਈ, ਜੇ ਧਾਵ ਹੈ ਬ੍ਰਹਿਮੰਡ ਖੰਡ ਕਉ ਕਰਤਾ ਕਰੇ ਸੋ ਹੋਈ, ਜਨਨੀ ਕੇਰੇ ਉਦਰ ਉਦਕਮੈ ਪਿੰਡ ਕੀ ਆ ਦਸ ਦੁਆਰਾ, ਦੇ ਆਹਾਰ ਅਗਨਮੈ ਰਾਖੈ ਐਸਾ ਖਸਮ ਹਮਾਰਾ। ਸੋ ਵਾਹਿਗੁਰੂ ਪਰਮੇਸ਼ਰ ਨੇ ਜੀਵ ਨੂੰ ਬੱਚੇ ਨੂੰ ਪੈਦਾ ਕੀਤਾ, ਤੇ ਮਾਂ ਦੀ ਗਰਭ ਅਗਨੀ ਜਠਰਾਗਨੀ ਚ ਪਏ ਹੋਏ ਨੂੰ ਉਥੇ ਵੀ ਰਿਜਕ ਪਹੁੰਚਾਉਂਦਾ ਹੈ। ਉਸ ਵਾਹਿਗੁਰੂ ਦੀ ਭਾਈ ਆਦ ਚ ਜੁੜਨਾ ਚਾਹੀਦਾ ਹੈ। ਉਹ ਬਤੰਡਾਵਾਦੀ ਕਹਿਣ ਕੇ ਮਹਾਰਾਜ ਜੇ ਧੁਨੀ ਉੱਪਰ ਨਾੜੂਆ ਨਾ ਹੁੰਦਾ ਤਾਂ ਬੱਚੇ ਦੀ ਮੌਤ ਹੋ ਜਾਣੀ ਸੀ, ਕੋਈ ਹੋਰ ਢੰਗ ਤਰੀਕਾ ਦੱਸੋ ਜਿਸੇ ਪਰਮੇਸ਼ਰ ਸਹਾਇਤਾ ਕਰਦਾ ਹੋਵੇ। ਦੂਜਾ ਬਚਨ ਸੁਣਾਇਆ, ਕਹਿਣ ਕੇ ਵੇਖੋ ਭਾਈ ਕੁੰਮੀ ਜਲ ਮਾਹੇ ਤਨ ਤਿਸ ਬਾਹਰ ਪੰਖ ਖੀਰ ਤਿੰਨ ਨਾਹੇ ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੇ। ਆ ਹੁੰਦਾ ਨਾ ਕਛੂ ਕੁੰਮੇ ਦੇ ਘਰ ਵਾਲੀ ਕਿਸ਼ੋਰੀ ਕਛੂ ਕੁੰਮੇ, ਉਹ ਬਾਹਰ ਆ ਕੇ ਪਾਣੀ ਚੋਂ ਬਰੇਤੀ ਦੇ ਉੱਪਰ ਅੰਡਾ ਦੇ ਜਾਂਦੀ ਹੈ, ਆਪ ਪਾਣੀ ਵਿਚ ਚਲੀ ਜਾਂਦੀ ਹੈ, ਪਰ ਉਹਦੇ ਧਿਆਨ ਵਿਚ ਕੁਦਰਤ ਨੇ ਇੰਨੀ ਸ਼ਕਤੀ ਭਰੀ ਹੋਈ ਹੈ, ਉਹ ਕਛੂ ਕੁੰਮੀ ਆਪਣੇ ਬੱਚੇ ਦਾ ਧਿਆਨ ਧਰ ਕੇ ਰੱਖਦੀ ਹੈ। ਜੇ ਧਿਆਨ ਵਿਸਰ ਜਾਵੇ ਤੇ ਅੰਡਾ ਗਲ ਜਾਂਦਾ ਹੈ, ਜੇ ਧਿਆਨ ਬਣਿਆ ਰਹੇ ਤੇ ਅੰਡਾ ਪੱਕ ਕੇ ਉਹ ਬੱਚਾ ਵਿਚੋਂ ਨਿਕਲ ਕੇ ਪਾਣੀ ਵਿਚ ਆਪਣੀ ਮਾਂ ਨੂੰ ਜਾ ਮਿਲਦਾ ਹੈ। ਪਰ ਮਾਂ ਦੇ ਕੋਲ ਨਾ ਤਾਂ ਆਸਣ ਲੱਗੇ ਹੋਏ ਨੇ ਕਿ ਦੁੱਧ ਦੇ ਸਕੇ, ਨਾ ਖਾਲਸਾ ਜੀ ਉਹਦੇ ਕੋਲ ਖੰਭ ਲੱਗੇ ਹੋਏ ਨੇ ਚੋਗਾ ਲਿਆ ਕੇ ਪਾ ਸਕੇ। ਉਹਦੀ ਪਰਵਿਸ਼ ਪਾਲਣਾ ਵਾਹਿਗੁਰੂ ਪਰਮੇਸ਼ਰ ਆਪ ਕਰਦਾ ਹੈ। ਕੁੰਮੀ ਜਲ ਮਾਹ ਤਨ ਤਿਸ ਬਾਹਰ ਪੰਖ ਖੀਰ ਤਿੰਨ ਨਾਹੀ ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੇ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਵਾਰਾਂ ਵਿਚ ਖਿਆਲ ਦਿੱਤਾ, ਕਹਿਣ ਲੱਗੇ ਕਛੂ ਆਂਡਾ ਧਿਆਨ ਧਾਰ ਕਰ ਪਰਪੱਕ ਨਦੀ ਵਿਚ ਆਣਾ। ਕਛੂ ਕੁਮਰ ਧਿਆਨ ਵਿਚ ਪਰਮੇਸ਼ਰ ਨੇ ਖਾਲਸਾ ਜੀ ਸ਼ਕਤੀ ਭਰੀ ਹੋਈ ਹੈ। ਜਿਵੇਂ ਆ ਕੱਤੇ ਦੇ ਦਿਨ ਹੁੰਦੇ ਨਾ, ਪਹਾੜਾਂ ਚੰਡੇ ਦੇ ਆਉਂਦੀਆਂ ਨੇ, ਆ ਕੂੰਜਾਂ ਮੈਦਾਨੀ ਇਲਾਕੇ ਚ ਚੋਗੇ ਚੁਗਣ ਵਾਸਤੇ ਆ ਜਾਂਦੀਆਂ ਨੇ, ਉਹਨਾਂ ਦੇ ਸਿਮਰਨ ਵਿਚ ਪਰਮੇਸ਼ਰ ਨੇ ਸ਼ਕਤੀ ਭਰੀ ਹੋਈ ਹੁੰਦੀ ਹੈ। ਜਿਹੜੀ ਕੂੰਜ ਨੂੰ ਬੱਚਾ ਅੰਡਾ ਸਿਮਰਨ ਦੁਆਰਾ ਯਾਦ ਰਵੇ, ਉਹ ਮਾਂ ਕੂੰਜ ਡਾਰ ਵਿਚ ਆਣ ਮਿਲਦਾ ਹੈ, ਦੂਜਾ ਗਲ ਸੜ ਜਾਂਦਾ। ਹਜ਼ੂਰ ਨੇ ਬਚਨ ਕਹੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਰਹਿ ਰਸ ਦੇ ਪਾਠ ਵੇਲੇ ਆਪਾਂ ਪੜ੍ਹਦੇ ਹੀ ਹੈ, ਊਡੇ ਊਡ ਆਵੈ ਸੈ ਕੋਸਾ ਤਿਸ ਪਾਸ਼ਾ ਬਚਰੇ ਸ਼ਰਿਆ ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ। ਉਹਦੇ ਸਿਮਰਨ ਵਿਚ ਵਾਹਿਗੁਰੂ ਪਰਮੇਸ਼ਰ ਨੇ ਸ਼ਕਤੀ ਭਰੀ ਹੋਈ ਹੈ। ਸੋ ਕਛੂਕ ਮੇਰੇ ਧਿਆਨ ਵਿਚ ਇਹ ਸ਼ਕਤੀ ਭਰਨਾ ਕੀਤੀ ਹੈ। ਬਤੰਡਾਵਾਦੀ ਲੋਕਾਂ ਨੂੰ ਜਦੋਂ ਭਗਤ ਜੀ ਨੇ ਉਪਦੇਸ਼ ਦਿੱਤਾ, ਫਿਰ ਉਹ ਕੋਈ ਨਾ ਕੋਈ ਨਾਸਤਿਕ ਪਣੇ ਵਾਲੀ ਗੱਲ ਵਧਾਈ ਜਾਣੀ ਹੈ। ਕਹਿੰਦੇ ਮਹਾਰਾਜ ਜੇ ਉਹ ਕਛੂਕ ਮੇਰੇ ਧਿਆਨ ਵਿਚ ਸ਼ਕਤੀ ਨਾ ਹੁੰਦੀ ਤੇ ਅੰਡਾ ਗਲ ਸੜ ਜਾਣਾ ਸੀ। ਕੋਈ ਐਸਾ ਦੱਸੋ ਜਿੱਥੇ ਕੋਈ ਹੀਲਾ ਵਸੀਲਾ ਨਾ ਹੋਵੇ ਤੇ ਉੱਥੇ ਪਰਮੇਸ਼ਰ ਸਹਾਇਤਾ ਕਰਦਾ ਹੋਵੇ। ਕਹਿਣਗੇ ਠੀਕ ਹੈ ਭਾਈ, ਆਖਰੀ ਬਚਨ ਸੁਣਾ ਦਿੰਦੇ ਹੈ। ਕਹਿੰਦੇ ਵੇਖੋ ਪਾਖਣ ਕੀਟ ਗੁਪਤ ਹੋਏ ਰਹਿਤਨ ਤਾਚੋ ਮਾਰਗ ਨਾਹੀ ਕਹਿ ਧੰਨਾ ਪੂਰਨ ਤਾਹੂ ਕੋ ਮਤ ਰੇ ਜੀ ਡਰਾਹੇ। ਆ ਖੁਸ਼ਕ ਪੱਥਰ ਹੁੰਦਾ, ਖੁਸ਼ਕ ਪੱਥਰ ਉਹਦੇ ਚ ਰੱਬ ਨੇ ਕੀੜੇ ਨੂੰ ਪੈਦਾ ਕੀਤਾ ਹੋਇਆ, ਉਹਦੇ ਬਾਹਰ ਨਿਕਲਣ ਵਾਸਤੇ ਕੋਈ ਰਸਤਾ ਨਹੀਂ, ਅੰਦਰ ਵੜਨ ਵਾਸਤੇ ਕੋਈ ਰਸਤਾ ਨਹੀਂ ਸੀ। ਸੋ ਸੁਤੇ ਸਿੱਧੀ ਪਰਮੇਸ਼ਰ ਨੇ ਕੀੜੇ ਨੂੰ ਖੁਸ਼ਕ ਪੱਥਰ ਚ ਪੈਦਾ ਕੀਤਾ ਤੇ ਉਹਦੀ ਰੋਜੀ ਰੋਟੀ ਦਾ ਪ੍ਰਬੰਧ ਮਾਲਕ ਨੇ ਉਥੇ ਵੀ ਕੀਤਾ ਹੋਇਆ। ਸੰਤ ਬਾਬਾ ਸੁੰਦਰ ਸਿੰਘ ਸਾਹਿਬ ਜੀ ਭਿੰਡਰਾਂ ਵਾਲੇ ਮਹਾਂਪੁਰਖ, ਉਹ ਜਥੇ ਸਮੇਤ ਖਾਲਸਾ ਜੀ ਉਹ ਤੁਰ ਕੇ ਪੈਦਲ ਜਾਂਦੇ ਸੀ, ਗੱਡੀਆਂ ਮੋਟਰਾਂ ਨਹੀਂ ਸੀ ਹੁੰਦੀਆਂ। ਬੋਪਾ ਰਾਜ ਜ਼ਿਲ੍ਹੇ ਗੁਰਦਾਸਪੁਰ ਦੀ ਧਾਰੀਵਾਲ ਜਿੱਥੇ ਗਰਮ ਕੱਪੜਿਆਂ ਦੀ ਮਿੱਲ ਹੈ, ਉਸ ਪਟੜੀ ਦੇ ਉੱਪਰ ਨਹਿਰ ਦੀ ਪਟੜੀ ਜਾ ਰਹੇ ਸਨ ਜਥੇ ਸਮੇਤ। ਅੱਗੇ ਮਜ਼ਦੂਰ ਪੱਥਰ ਚੀਰ ਰਹੇ ਸਨ, ਉਹ ਪੱਥਰ ਚੀਰਦਿਆਂ ਵਿੱਚੋਂ ਖੋੜ ਨਿਕਲ ਆਈ। ਸਿੰਘਾਂ ਨੇ ਵੇਖਿਆ ਖੋੜ ਨਿਕਲੀ ਹੈ, ਵਿੱਚੋਂ ਵੇਖਿਆ ਕੀੜਾ ਨਿਕਲ ਆਇਆ। ਮਹਾਂਪੁਰਖਾਂ ਨੇ ਬੇਨਤੀ ਕੀਤੀ ਜੀ ਪੱਥਰ ਦੀ ਖੋੜ ਵਿੱਚੋਂ ਕੀੜਾ ਨਿਕਲਿਆ ਹੈ। ਮਹਾਂਪੁਰਖ ਕਹਿਣਗੇ ਚੰਗੀ ਤਰ੍ਹਾਂ ਖੋੜ ਨੂੰ ਵੇਖੋ ਵੀ ਖਾਣ ਵਾਸਤੇ ਕੁਝ ਹੈ। ਜਦੋਂ ਖਾਲਸਾ ਜੀ ਉਹ ਸਿੰਘਾਂ ਨੇ ਵੇਖਿਆ ਚੰਗੀ ਤਰ੍ਹਾਂ ਰਸਣਾਂ ਨੂੰ ਲਾ ਕੇ ਵੇਖੀ ਮਿੱਠੀ ਸ਼ੱਕਰ ਹੈ, ਬੇਨਤੀ ਕੀਤੀ ਮਹਾਂਪੁਰਖੋ ਮਿੱਠੀ ਸ਼ੱਕਰ ਹੈ। ਬੜੇ ਵਿਰਾਗ ਚ ਆ ਕੇ ਗਲ ਚ ਪਰਨਾ ਤਾਂ ਪਹਿਲੋਂ ਪਿਆ ਹੋਇਆ ਸੀ, ਬੜੇ ਵਿਰਾਗ ਚ ਭੇਜ ਕੇ ਮਹਾਂਪੁਰਖ ਕਹਿਣਗੇ ਸਤਿਗੁਰੂ ਅਰਜਨ ਸਾਹਿਬ ਆਪ ਜੀ ਦੀ ਬਾਣੀ ਸਦਾ ਹੀ ਸੱਚੀ ਹੈ, ਆਪ ਜੀ ਦੇ ਸ੍ਰੀਮੁਖ ਵਾਕ ਨੇ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ। ਖੁਸ਼ਕ ਪੱਥਰਾਂ ਚ ਕੀੜਿਆਂ ਨੂੰ ਪੈਦਾ ਕਰਕੇ ਉਹਨਾਂ ਦੀ ਰੋਜੀ ਰੋਟੀ ਵੀ ਉੱਥੇ ਰੱਖੀ ਹੋਈ ਹੈ। ਰੋਜੀ ਹੀ ਰਾਜ ਬਿਲੋਕਤ ਰਾਜ ਕੋ ਰੋਖ ਰੂਹਾਨ ਕੀ ਰੋਜੀ ਨਾ ਟਾਰੈ, ਐਸਾ ਵਾਹਿਗੁਰੂ ਪਰਮੇਸ਼ਰ ਹੈ। ਇਸੇ ਤਰ੍ਹਾਂ ਸਤਿਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਹਨ, ਉਹ ਵਾਹਿਗੁਰੂ ਪਰਮੇਸ਼ਰ ਹੈ ਜੀਵ ਸਾਰੀਆਂ ਦਾਤਾਂ ਭੰਡਾਰੇ ਤੈਨੂੰ ਦੇ ਰਿਹਾ ਹੈ।
ਦੇਵਨ ਹਾਰਾ
ਉਹ ਹਰੀ ਪਰਮੇਸ਼ਰ ਦੇਣ ਹਾਰਾ, ਪਿਛਲੇ ਸਮੇਂ ਚ ਵੀ ਦੇ ਗਿਆ, ਹੁਣ ਮੌਜੂਦਾ ਸਮੇਂ ਚ ਵੀ ਦੇ ਰਿਹਾ ਤੇ ਦੇਵਨ ਹਾਰਾ ਆਉਣ ਵਾਲੇ ਸਮੇਂ ਚ ਵੀ ਤੇਰੀਆਂ ਝੋਲੀਆਂ ਭਰੇਗਾ, ਆਉਣ ਵਾਲੇ ਸਮੇਂ ਚ ਵੀ ਦੇਵੇਗਾ। ਦੱਦਾ ਦਾਤਾ ਏਕ ਹੈ ਸਭ ਕਹੋ ਦੇਵਨ ਹਾਰ, ਦੇਂਦੇ ਟੋਟ ਨਾ ਆਵਈ ਅਗਣਤ ਭਰੇ ਪੰਡਹਾਰ। ਉਹ ਵਾਹਿਗੁਰੂ ਪਰਮੇਸ਼ਰ ਦੇਣ ਵਾਲਾ ਹੈ,
ਸਦਾ ਦਇਆਲ ਸੁਆਮੀ।
ਉਹ ਸਦਾ ਵਾਸਤੇ ਦਾਤਾਂ ਨੂੰ ਦੇਣ ਵਾਲਾ ਦਾਤਾਰ ਪਰਮੇਸ਼ਰ, ਸਦਾ ਹੀ ਦਿਆਲਤਾ ਕਰਨ ਵਾਲਾ ਸੁਆਮੀ ਮਾਲਕ ਹੈ।
ਮਨੋ ਵਿਸਾਰੀਆ
ਕਾਇ ਕਿਸ ਵਾਸਤੇ ਹੈ ਅਲਪਗ ਜੀਵ, ਤੂੰ ਮਨੋ ਵਿਸਾਰਿਆ ਹੋਇਆ ਪਰਮੇਸ਼ਰ ਨੂੰ, ਐਸਾ ਮੇਰਾ ਸਾਹਿਬ ਮਾਲਕ ਨੂੰ ਕਿਵੇਂ ਭਲਾ ਮਨੋ ਵਿਸਾਰ ਦਈਏ। ਨਹੀਂ ਕਰੇ ਵਿਸਾਰਨਾ ਚਾਹੀਦਾ, ਹਰ ਵੇਲੇ ਪਰਮੇਸ਼ਰ ਯਾਦ ਚ ਜੁੜੇ ਰਹੀਏ।
ਸਾਧ ਸੰਗੇ ਭਜਨ ਸੰਗੇ,
ਹਜ਼ੂਰ ਕਹਿੰਦੇ ਮਿਲ ਕਰਕੇ ਗੁਰੂ ਕੀ ਸਾਧ ਸੰਗਤ ਵਿਚ ਤੇ ਭਜਨਾ ਕਰੋ, ਯਾਦ ਕਰਨਾ ਕਰੋ, ਨਿਸ਼ੰਕ ਹੋ ਕਰਕੇ, ਸੰਗ ਤੋਂ ਰਹਿਤ ਹੋ ਕੇ। ਜੇ ਮੈਂ ਗੁਰਦੁਆਰੇ ਗਿਆ ਲੋਕ ਮੈਨੂੰ ਕੀ ਕਹਿਣਗੇ, ਜੇ ਮੈਂ ਸੰਗਤ ਦੇ ਜੋੜੇ ਝਾੜੇ ਲੋਕ ਕਹਿਣਗੇ, ਲੋਕਾਂ ਦੀਆਂ ਜੁੱਤੀਆਂ ਝਾੜਦਾ ਫਿਰਦਾ ਹੈ। ਜੇ ਤੱਪੜ ਝਾੜ ਕੇ ਵਿਛਾਏ ਤਾਂ ਲੋਕ ਮੈਨੂੰ ਗੱਲਾਂ ਕਰਨਗੇ, ਜੇ ਮੈਂ ਪੰਗਤ ਚ ਬੈਠਾ ਮੈਨੂੰ ਵੇਖ ਲਿਆ ਲੋਕ ਕਹਿਣਗੇ ਐਡਾ ਅਮੀਰ ਤੱਪੜੀ ਤੇ ਬੈਠਾ ਰੋਟੀ ਖਾ ਰਿਹਾ ਸੀ। ਇਹੋ ਜਿਹੀਆਂ ਲੋਕ ਲੱਜਿਆਂ ਨੂੰ ਨਿਸ਼ੰਕ ਹੋ ਕੇ ਛੱਡਦੇ ਗੁਰੂ ਕੇ ਪਿਆਰਿਆ, ਇਉਂ ਬਚਨ ਮਨ ਚ ਮਹਿਸੂਸ ਕਰ। ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇ ਮਾਰ, ਲੋਕਨ ਕੀ ਚਤਰਾਈ ਉਪਮਾ ਤੇ ਬੈ ਸੰਤਰ ਜਾਰ, ਕੋਈ ਭਲਾ ਕਹੋ ਭਾਵੇ ਬੁਰਾ ਕਹੋ, ਹਮ ਤਨ ਦੀਓ ਹੈ ਟਹਾਰ। ਕੋਈ ਭਲਾ ਕਹੀ ਜਾਵੇ ਤਾਂ ਕੋਈ ਨੀ, ਜੇ ਕੋਈ ਬੁਰਾ ਕਹੀ ਜਾਵੇ ਤੇ ਤਾਂ ਕਰੇ ਖਿਆਲ ਨਾ ਰੱਖਿਆ ਕਰ। ਵਾਹਿਗੁਰੂ ਪਰਮੇਸ਼ਰ ਯਾਦ ਚ ਸਦਾ ਵਾਸਤੇ ਜੁੜ, ਨਿਸ਼ੰਕ ਹੋ ਕਰਕੇ ਗੁਰੂ ਕੀ ਸੰਗਤ ਵਿਚ ਆ ਕਰਕੇ ਵਾਹਿਗੁਰੂ ਪਰਮੇਸ਼ਰ ਦਾ ਭਜਨ ਸਿਮਰਨ ਕਰ। ਗੁਰੂ ਕੇ ਪਿਆਰਿਆ, ਜਦੋਂ ਗੁਰੂ ਕੀ ਸੰਗਤ ਵਿਚ ਆ ਕੇ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰੇਗਾ ਨਾ, ਲੋਕ ਲੱਜਿਆ ਦੀ ਪ੍ਰਵਾਹ ਤੋਂ ਰਹਿਤ ਹੋ ਕੇ ਫਿਰ ਇਕੱਲਾ ਹੀ ਨਹੀਂ ਕੁੱਲ ਸਮੂਹਾ ਤਾਰੀਆ, ਸਮੂਹ ਕੋਲ ਹੀ ਆਪਣੀ ਉਧਾਰ ਲਵੇਗਾ, ਕਲਿਆਣ ਦੇ ਸਹਿਤ ਕਰ ਲਵੇਗਾ, ਤੇ ਕੁੱਲ ਜਿਹੜੇ ਤੇਰੀ ਸੰਗਤ ਕਰਨਗੇ ਨਾ, ਸਮੂਹ ਸਾਰੇ ਹੀ ਉਹ ਵੀ ਤਰ ਜਾਣਗੇ ਤੇਰੀ ਸੰਗਤ ਕਰਨ ਵਾਲੇ, ਉਹਨਾਂ ਦਾ ਵੀ ਭਲਾ ਹੋ ਜਾਵੇਗਾ।
ਸਾਧਕ ਦੇਵ ਮਨ ਜਾਨ,
ਜਿਹੜੇ ਹਜ਼ੂਰ ਕਹਿੰਦੇ ਸਿੱਧ ਲੋਕ ਨੇ 84 ਸਿੱਧ, ਸਾਧਕ ਸਾਧਨਾ ਕਰਨ ਵਾਲੇ ਵੱਡੇ ਜਪ ਤਪ ਵਾਲੇ, ਤੇ ਦੇਵ ਜਿਹੜੇ ਦੇਵ ਸੰਗਿਆ ਵਾਲੇ ਅਜਾਨ ਸੰਗਿਆ ਵਾਲੇ, 33 ਕਰੋੜ ਦੇਵਤਾ ਬ੍ਰਹਮਾ ਦੇ ਸੰਕਲਪ ਨਾਲ ਪੈਦਾ ਹੋਏ ਸਨ, ਉਹ ਜਿਹੜੇ ਦੇਵਤੇ ਲੋਕ ਵੀ ਹਨ। ਤੇ ਇਸੇ ਤਰ੍ਹਾਂ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਸਿੱਧ ਸਾਧਕ ਦੇਵ ਮੁਨ ਜਨ, ਤੇ ਮੁਨੀ ਮੰਨਣਸ਼ੀਲ ਵਰਗੇ ਜਿਹੜੇ ਹਨ, ਮੁਨੀ ਜਾਨ ਵਿਸ਼ਿਸ਼ਟ ਵਰਗੇ, ਤੇ ਜਨ ਜਿਹੜੇ ਪਿਆਰੇ ਸੰਤ ਭਗਤ ਨੇ, ਭਗਤ ਕਬੀਰ ਸਾਹਿਬ ਵਰਗੇ, ਭਗਤ ਬੇਦਰ ਵਰਗੇ ਜਿਹੜੇ ਜਨ ਹਨ, ਦਾਸ ਸੇਵਕ ਬਣ ਕੇ ਸੇਵਾ ਕਮਾਉਣ ਵਾਲੇ, ਉਹ ਸਾਰੇ ਹੀ
ਭਗਤ ਨਾਮ ਆਧਾਰਾ,
ਉਹ ਭਗਤ ਜਨ ਜਿਹੜੇ ਗੁਰੂ ਕੇ ਪਿਆਰੇ ਭਗਤੀ ਸਹਿਤ ਹੋਏ ਹੋਏ ਨਾ, ਸਾਰਿਆਂ ਨੂੰ ਨਾਮ ਦਾ ਹੀ ਆਧਾਰਾ ਓਟ ਆਸਰਾ ਹੈ। ਜਿਹੜੇ ਸਿੱਧ ਲੋਕ ਨੇ, ਸਾਧਕ ਸਾਧਨਾ ਸਾਧਨ ਵਾਲੇ ਲੋਕ ਨੇ, ਦੇਵਤੇ ਲੋਕ ਨੇ, ਮੁਨੀ ਜਨ ਹਨ, ਸੋ ਮੰਨਣਸ਼ੀਲ ਵਰਗੇ, ਤੇ ਦੇਵ ਜਿਹੜੇ ਪ੍ਰਕਾਸ਼ ਰੂਪ ਕਹਾਉਂਦੇ ਨੇ ਉਹ ਸਾਰੇ, ਤੇ ਭਗਤ ਜਨ ਜਿਹੜੇ ਹਨ, ਉਹਨਾਂ ਸਾਰਿਆਂ ਨੂੰ ਕੇਵਲ ਨਾਮ ਦਾ ਹੀ ਆਸਰਾ ਹੈ। ਸਾਰੇ ਹੀ ਨਾਮ ਜਪਦੇ ਨੇ ਪਿਆਰਿਆ, ਤੇ ਤੂੰ ਵੀ ਉਸ ਪਰਮੇਸ਼ਰ ਦਾ ਭਗਤੀ ਕਰਕੇ ਨਾਮ ਜਪਣਾ ਕਰ।
ਭਗਵੰਤ ਨਾਨਕ ਸਦਾ ਭਜੀਆ,
ਬੇਨਤੀ ਪੂਰਵਕ ਹਜ਼ੂਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਪਿਆਰਿਆ, ਸਦਾ ਵਾਸਤੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਭਜੀਏ, ਯਾਦ ਕਰੀਏ, ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੀਏ।
ਏਕ ਕਰਨ ਹਾਰਾ,
ਉਹ ਪ੍ਰਭੂ ਇੱਕੋ ਇੱਕ ਹੀ ਮਾਲਕ ਹੈ ਤੇ ਸਾਰੇ ਕਾਰਜਾਂ ਦਾ ਕਾਰਨ ਹਾਰਾ ਹੈ, ਉਹ ਮਾਲਕ ਹੀ ਸਾਰੇ ਕਾਰਜਾਂ ਦਾ ਕਰਨ ਹਾਰਾ ਪਰਮੇਸ਼ਰ ਹੈ, ਇਸ ਕਰਕੇ ਉਸ ਪਰਮੇਸ਼ਰ ਦਾ ਹੀ ਭਜਨ ਸਿਮਰਨ ਕਰੀਏ।
ਨਾ ਕੀ ਚਾਹੀ,
ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਖੋਟ ਨਾ ਕਰਿਆ ਕਰ ਮਨ ਚ, ਬੇਈਮਾਨੀ ਈਰਖਾ ਦਵੈਖ ਨਾ ਕਦੇ ਰੱਖੀ, ਖੁਟਿਆਈ ਵਾਲਾ ਖੋਟੇ ਕੰਮਾਂ ਵਾਲੀ ਕਿਰਤ ਨਾ ਗੁਰੂ ਕੇ ਪਿਆਰਿਆ ਕਰੀ, ਖੋਟ ਨਾ ਕਰੇ। ਹਜ਼ੂਰ ਕਹਿੰਦੇ ਖੋਟੇ ਕੰਮ ਨਾ ਕਰੇ, ਕੀਚੇ ਕਰਨਾ ਕਰ।
ਪਰਖਣਹਾਰਾ,
ਉਹ ਪ੍ਰਭੂ ਪਰਮੇਸ਼ਰ ਜਿਹੜਾ ਨਾ, ਉਹ ਪਰਖਣਹਾਰਾ ਹੀ, ਉੱਥੇ ਪਰਖ ਲੈਣਾ ਹੀ ਉਹਨੇ, ਖੁਟਿਆਈ ਉਹਨੇ ਕੱਢ ਦੇਣੀ ਹੈ। ਸੁਨਿਆਰੇ ਕੋਲ ਸੋਨਾ ਹੁੰਦਾ ਨਾ, ਖਾਲਸਾ ਜੀ ਨੂੰ ਜਦੋਂ ਉਹ ਵੇਹਦਾ ਹੈ, ਉਹ ਸੋਨੇ ਨੂੰ ਢਾਲ ਕੇ ਜਦੋਂ ਉਹ ਥੱਲੇ ਪਾਣੀ ਬਣਾ ਦਿੰਦਾ, ਤੇ ਜਦੋਂ ਧਾਰ ਜੀ ਪੈਂਦੀ ਹੈ, ਜੇ ਉਹਦੇ ਚ ਖੋਟ ਹੋਵੇ ਤੇ ਸੁਨਿਆਰਾ ਵੇਖ ਲੈਂਦਾ ਖੋਟਾ ਸੋਨਾ ਹੈ, ਤੇ ਜੇ ਖਾਲਸਾ ਜੀ ਇਸ ਤਰ੍ਹਾਂ ਸੁਨਹਿਰੀ ਧਾਰ ਸੁੰਦਰ ਪੈਂਦੀ ਹੋਵੇ, ਉਹ ਸਮਝ ਲੈਂਦਾ ਵੀ ਹੁਣ ਇਹ ਚ ਮੈਲ ਕਚੈਲ ਤੇ ਖੋਟ ਨੀ ਰਹੀ, ਉਹ ਪਰਖ ਲੈਂਦਾ ਹੈ। ਇਸੇ ਤਰ੍ਹਾਂ ਮੇਰਾ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਹੈ, ਉਹਨੇ ਤੇਰੇ ਖੋਟ ਜਿਹੜੀ ਹੈ ਨਾ, ਉਹ ਵੇਖ ਲੈਣੀ ਓ, ਉਹ ਸਾਰੇ ਦਿਲ ਦੀਆਂ ਗੱਲਾਂ ਨੂੰ ਜਾਣਨ ਵਾਲਾ, ਬਿਨ ਬਕਣੇ ਬਿਨ ਕਹਿਣ ਕਹਾਵਨ ਅੰਤਰਜਾਮੀ ਜਾਣਾ, ਉਹ ਦਿਲ ਦੀਆਂ ਗੱਲਾਂ ਜਾਣਨ ਹਾਰਾ, ਤੇ ਜਿਹੜੇ ਖੋਟੇ ਕੰਮ ਕਰਦਾ ਉਹਨੇ ਤੇਰੇ ਵੇਖ ਲੈਣੇ ਨੇ, ਇਸ ਕਰਕੇ ਖੋਟ ਨਾ ਕੀ ਚਾਹੀ। खोटे काम ना करिया कर, प्रभु परखण हारा। वो प्रभु मेरा परखण हारा है, उन्हें परख करके वेख लेना भी किन्नी खुटियाई है, किन्नी पाओ भगती है।
कपट कमाव दड़े
जेड़े कूट झूठे कपट छल करके पाप वाले कर्म कमाउंदा है,
संसार
जिस करके वार वार जमदा ते मरदा रहना है जीव संसार दे अंदर है। जेड़े कूट दे झूठ दे सहारे नाल कपट छल कर करके कमाए दलो कमाउना है ना, उन्हां करके तेरा जमना ते मरना ही बनिया रहिंदा है। इस करके आउंदा ही जांदा है, रहिंदा है, जम जम मरै मरै फिर जमै। बहुत सजाए पया देस लम्मै, जिन कीता ते सह न जानी अंधा, तां दुख सहे पराणिया, ये तेरी हालत हो रही है।
संसार सागर तिनी तरिया,
जेड़ा संसार दा सागर समुंदर है ना, ये उन्हां लोकां ने तरिया, सागर दे पुत्तर सी उह तो सागर बनिया है। सो हजार योजन दा उन्हें बनाया से, सो खप्पा उन्हों खालसा जी सागर कही दा, सागर दे पुत्तर तो, ते लखां योजन दा जेड़ा होवे उन्हों समुंदर कही दा है। सो ये संसार जेड़ा सागर दी न्याई है ना, तिनी तरिया उन्हें गुरु के प्यार या तरे ने मुक्त होए हन। जिन्हां ने दिल दी भावना नाल एक वाहिगुरु परमेश्वर नूं ध्याया याद कीता है,
काम क्रोध अनिंद निंदा
हजूर कहिंदे ताज छड़ देना कर, काम दे फुरने जिहड़े कामी होया फिरदा रहिंदा, पराए घरां तकदा रहिंदा है, ये काम दे फुरने भी छड़ देना कर है। ते क्रोध जिहड़ा हर वेले बनिया रहिंदा, क्रोधी या सुभा क्रोध कहिंदा भी जदों मैं आ जांदा ना, अखां वालियां तन्ने कर देना ते कन्नां वालियां नूं बोले कर देंदा है। अंध करो दृगवंतन को, सरणंतर को बदरो कर डारो, कन्ना वाले बोले हो जाते, अखां वाले अन्ने हो जाते, जब दो बंदे लड़ते हो ना करे छड़ाओ तो कहते हैं परा हट जा, हुण मैनूं कोई अपना पराया नहीं दिंदा, कई बार छड़ावियां भी कुटन पै जाते ने। सो अन्ना हो जाता बंदा, बोला हो जाता, किसी ने सुनने भी तैयार नहीं हुंदा, ये क्रोधी सुभाव है। हजूर गुरु अर्जन साहब जी कहते हे क्रोध हं कदंच करना ना उपरजते, हे क्रोध तू बहुत ही माड़ा है, क्रोध अंदर शांति पैदा ही नहीं होण दिंदा, दया धीरज वाले गुण करे आउण ही दिंदा। सो हजूर कहते तज काम क्रोध, काम दे फुरने छड़ दे, क्रोध आदिक छड़ देना कर। सो क्रोध आदिक तो मुक्त हो, ते आनंद निंदा, आनंद नाम हुंदा है एवें किसी ने झोली चुक जे बने रहना, उस्तत करी जानी, भावें अगले चौगन ही होवे फिर भी उहदी वडियाई करी जानी, क्योंकि अपना है मेर तेर जो बनी होई, अपने दी एवें ही वडियाई करी जानी, उन गलत नूं भी चंगे आखी जाना, ते निंदा आनंद निंदा। हजूर कहिंदे जिहड़े नाल प्यार नाल होवे, उहनूं वैर भाव जां मन च होवे, उहदी चंगियाई दी भी निंदिया करी जानी, उहदे चंगे कम्मां नूं भी बुरे ही आखी जाना। सो आनंद निंदा, हजूर कहिंदे छड़ दे आनंद उस्तत करनी बिना वजह तों, ते छड़ दे लोकां दी निंदिया करनी। काम क्रोध आनंद निंदा, काम क्रोध दे फुरने छड़ दे, ते आनंद उस्तत करनी बिना वजह तो झोली चुक जे बने रहना, ते निंदिया ईरखा सुभा हजूर कहते ए सारे छड़ दे।
रब सरनाई आया,
ओ प्रभु परमेश्वर निरंकार दी शरण विच आउणा कर, ये सारे औगुण विकार छड़ के प्रभु दी शरण ग्रहण कर।
थल महियल रवे स्वामी,
ओ जलां विच भी थलां विच भी मही धरती विच भी अल आकाश विच भी ओ वाहिगुरु परमेश्वर रविया होया है। जल जेड़े खालसा जी प्रेमी जन हन उन्हां विच भी परमेश्वर है, थल जेड़े नास्तक लोग हन खुशक उन्हां दे हृदय विच भी परमेश्वर है, ते मही खिमा धारण दे गुण वाले जेड़े ने धरती वर्गे उन्हां विच भी है, ते चिदाकाश ब्रह्म स्वरूप की प्राप्ति वाले जेड़े तत् बेते ने उन्हां विच भी परमेश्वर की जोत है, जेड़ा सारे थावां ते उन्हां रावीआ उचारीए।
जल थल महियल रविआ स्वामी,
ओ जलां विच भी थलां विच भी मही धरती विच भी अल आकाश विच भी रविआ होया है स्वामी परमेश्वर, सर्व कला समर्थ सारियां विच परमेश्वर आव रहा है।
अगम अपारा,
ओ उच्चे तो उच्चा है, ते मन दी गमता तो परे है, किन्ना कुचा गुरु अर्जन साहब नूं पुछ लईए। हजूर कहिंदे मैं पेख्यो री ऊंचा मोहन सब ते ऊंचा, आन न समसर को लागे ढूंढ रहे हम मूचा, बहु बेअंत अत बडो गाहरो था नहीं अग ऊंचा, तोल न तुलिया मोल न मुलिया कत पाईए मन रूचा, खोज असंखा अनक तपंथा बिन गुर नहीं पहुचा, कहो नानक किरपा करी ठाकुर मिल साधु रस पूंचा। ओदा तंत की पाउणा, ओदे ते महिलां दा अंत नहीं पाया जांदा, ना ओदे दरबार दा करे अंत पाया जा सकदा, ओ एडा वड्डा उस मालिक दा दरबार है, अत ऊंचा ताका दरबारा, अंत नहीं किछ पारा वारा, ਕੋਟ 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 ਲੱਖ ਧਾਵੈ ਇੱਕ ਤਿਲ ਤਾਕਾ ਮਹਿਲ ਨਾ ਪਾਵੈ। ਐਸਾ ਵਾਹਿਗੁਰੂ ਪਰਮੇਸ਼ੁਰ ਉੱਚੇ ਤੋਚਾ ਜੋ ਹੈ, ਅਗੋਂ ਮਨ ਦੀ ਪਹੁੰਚ ਤੋਂ ਗਮਤਾ ਤੋਂ ਪਰੇ ਹੈ ਪਰਮੇਸ਼ੁਰ ਨਿਰੰਕਾਰ। ਸੋ ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਅਗਮ ਅਪਾਰਾ ਤੇ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿ ਤੇ ਪ੍ਰਕਿਰਤੀ ਉਰੇ ਰਹਿ ਜਾਂਦੀ ਹੈ, ਪ੍ਰਕਿਰਤੀ ਦੇ ਅੰਤ ਪਾਉਣ ਤੋਂ ਵੀ ਪਰੇ ਹੈ।
ਅੰਤ ਨਾਨਕ ਟੇਕ ਜਨ ਕੀ
ਹਜ਼ੂਰ ਸੱਚੇ ਪਾਤਸ਼ਾਹ ਬੇਨਤੀ ਪੂਰਵਕ ਕਥਨ ਕਰਦੇ ਸਤਿਗੁਰੂ ਅਰਜਨ ਸਾਹਿਬ ਜੀ, ਉਹ ਵਾਹਿਗੁਰੂ ਪਰਮੇਸ਼ਰ ਦਾ ਭਾਈ ਆਪਣੇ ਜਨਾਂ ਪਿਆਰਿਆਂ ਦੀ ਟੇਕ ਓਟ ਆਸਰਾ ਹੈ, ਆਪਣੇ ਪਿਆਰਿਆਂ ਨੂੰ ਟੇਕ ਦੇਣ ਵਾਲਾ ਆਸਰਾ ਦੇਣ ਵਾਲਾ ਹੈ। ਸਾਨੂੰ ਤਾਂ ਜਨਾਂ ਨੂੰ ਪਰਮੇਸ਼ਰ ਦੀ ਟੇਕ ਹੈ।
ਕਮਲ ਅਧਾਰਾ
ਉਸ ਵਾਹਿਗੁਰੂ ਪਰਮੇਸ਼ਰ ਜਿਹੜੇ ਪਵਿੱਤਰ ਮੁਬਾਰਕ ਚਰਨ ਨੇ ਨਾ, ਕਮਲ ਸਿੱਖੇ ਚਰਨਾਂ ਦਾ ਹੀ ਸਾਨੂੰ ਆਧਾਰਾ ਓਟ ਆਸਰਾ ਹੈ, ਗੁਰੂ ਕੇ ਚਰਨਾਂ ਦੀ ਓਟ ਆਸਰਾ ਤੱਕੀ ਹੈ। ਹਜ਼ੂਰ ਸੱਚੇ ਪਾਤਸ਼ਾਹ ਸਮਾਪਤੀ ਦੇ ਬਚਨਾਂ ਚ ਸ਼ਬਦ ਦੀ ਚੌਥੀ ਪੌੜੀ ਵਿਚ ਉਪਦੇਸ਼ ਦਿੰਦੇ ਹਨ, ਪੇਖ ਹਰਚੰਦ ਦੌਰੜੀ। ਖਾਲਸਾ ਜੀ ਇੱਕ ਵਾਰ ਕਹਿੰਦੇ ਨੇ ਹਰੀਚੰਦ ਰਾਜੇ ਦੇ ਬੜੇ ਪੁੰਨ ਹੋਏ, ਉਹਨਾਂ ਦੇ ਪੁੰਨਾਂ ਦੇ ਪ੍ਰਭਾਵਿਤ ਹੋ ਕਰਕੇ ਪਰਮੇਸ਼ਰ ਨੇ ਆਖਿਆ ਦੱਸ ਹਰੀਚੰਦ ਦਾ ਕੀ ਚਾਹੁੰਦਾ ਹੈ। ਉਹਨੇ ਆਖਿਆ ਮਹਾਰਾਜ ਮੈਂ ਨਗਰੀ ਸਮੇਤ ਇਸ ਸਵਰਗ ਨੂੰ ਜਾਵਾਂ, ਵੈਕੁੰਠ ਧਾਮ ਨੂੰ ਜਾਵਾਂ। ਕਹਿੰਦੇ ਠੀਕ ਹੈ ਭਾਈ, ਇਸ ਤਰ੍ਹਾਂ ਹੀ ਹੋਵੇਗਾ। ਸੋ ਉਹ ਜਦੋਂ ਸਵਰਗ ਨੂੰ ਜਾ ਰਿਹਾ ਸੀ ਸਾਰੀ ਆਪਣੀ ਨਗਰੀ ਸਮੇਤ, ਤੇ ਉਹ ਜਦੋਂ ਤਾਂ ਉਹਨੂੰ ਕਹਿੰਦੇ ਵੈਕੁੰਠ ਧਾਮ ਨੂੰ ਚੱਲੇ, ਜਿਵੇਂ ਕੋਈ ਜਹਾਜ਼ ਤੇ ਕੋਈ ਜਾਨਵਰ ਚੜਾ ਦੀਏ ਡਿੰਗਣ ਲੱਗ ਪੈਂਦਾ, ਉਹ ਕਹਿੰਦੇ ਖੋਤੇ ਜਾ ਰਹੇ ਸੀ, ਘੁਮਿਆਰਾਂ ਦੇ ਖੋਤੇ ਵੀ ਵਿੱਚੇ ਲੱਦੇ ਹੋਏ ਸੀ ਉਸ ਨਗਰੀ ਵਿੱਚ। ਜਦੋਂ ਉਹ ਤਾਂ ਨੂੰ ਜਿਵੇਂ ਜਹਾਜ਼ ਜਾਂਦਾ, ਜਦੋਂ ਨਗਰੀ ਕਹਿੰਦੇ ਜਾਣ ਲੱਗੀ, ਖੋਤੇ ਹੀਂਗ ਪਏ ਹਰੀਚੰਦ ਦੇ, ਮਾਣ ਹੋ ਗਿਆ, ਬੱਲੇ ਹੋਏ ਹਰੀਚੰਦਾ ਤੇਰੇ ਤਾਂ ਖੋਤੇ ਵੀ ਸਵਰਗ ਨੂੰ ਜਾ ਰਹੇ ਨੇ। ਕਹਿੰਦੇ ਉੱਥੇ ਹੀ ਰਸਤੇ ਚ ਖਲੋ ਗਈ, ਇਹ ਕਹਿਣ ਮਾਤਰ ਹੈ। ਕਦੇ ਅੱਜ ਤੱਕ ਇੰਨੇ ਜਹਾਜ਼ ਫਿਰਦੇ ਨੇ, ਇੰਨੀ ਦੁਨੀਆਂ ਸਾਇੰਸਦਾਨ, ਕਦੇ ਨਾ ਉੱਥੇ ਕੋਈ ਬਾਜ਼ਾਰ, ਨਾ ਕਿਸੇ ਨੇ ਸੌਦਾ ਲਿਆ ਤੇ ਨਾ ਕਿਸੇ ਨੇ ਦਿੱਤਾ, ਇਹ ਕੇਵਲ ਕਹਿਣ ਮਾਤਰ ਹੈ। ਦੋ ਸ਼ਬਦ ਹਜ਼ੂਰ ਨੇ ਇਹ ਵਰਤੇ ਨੇ, ਕਈਆਂ ਥਾਵਾਂ ਤੇ ਗੰਧਰਬਾ ਨਗਰੀ ਵੀ ਕਿਹਾ ਹੈ, ਕਈਆਂ ਥਾਵਾਂ ਤੇ ਹਰਚੰਦੌਰੀ ਵੀ ਸ਼ਬਦ ਵਰਤਿਆ ਹੈ। ਹਰੀਚੰਦ ਦੀ ਨਗਰੀ ਜਿਵੇਂ ਕਹਿਣ ਵਾਸਤੇ ਆਉਂਦੀ ਹੈ, ਜਦੋਂ ਫੱਗਣ ਚੇਤਰ ਦੇ ਅੱਜ ਕੱਲ੍ਹ ਦੇ ਦਿਨ ਜੇ ਹੁੰਦੇ, ਮੀਂਹ ਪੈਂਦਾ ਪੰਜਾਬ ਚ, ਤੇ ਬਦਲੀਆਂ ਜਿਹੀਆਂ ਐਂ ਜਾਪਦੀਆਂ ਜਿਵੇਂ ਕੋਈ ਨਗਰ ਵਸਦਾ ਹੁੰਦਾ, ਉਹ ਕੇਵਲ ਕਹਿਣ ਵਾਸਤੇ ਆ। ਬਦਲਾਂ ਜਿਹੀਆਂ ਦੀ ਬਣੀ ਹੋਈ ਨੂੰ ਲੋਕ ਵੇਖ ਕੇ ਕਹਿਦੇ ਹਰਚੰਦੌਰੀ ਹੈ ਕੋਈ ਨਹੀਂ। ਸੋ ਹਜ਼ੂਰ ਕਹਿੰਦੇ ਜਿਵੇਂ ਹਰਚੰਦੌਰੀ ਜਿਹੜੀ ਹੈ ਨਾ, ਚੰਦੌਰੀ ਹਰੀਚੰਦ ਦੀ ਨਗਰੀ, ਉਹ ਕਹਿਣ ਮਾਤਰ ਹੀ ਆ, ਇਹ ਜਿਵੇਂ ਝੂਠੀ ਹੈ। ਸੋ ਕਦੇ ਸੱਚੀ ਨਹੀਂ ਹੋ ਸਕਦੀ, ਨਾ ਕਿਸੇ ਨੇ ਵੇਖੀ ਹੈ ਤੇ ਨਾ ਉੱਥੇ ਕੋਈ ਬਾਜ਼ਾਰ ਨਾ ਸ਼ਹਿਰ ਵੇਖਿਆ ਹੈ। ਉਹ ਵੇਖ ਵੇਖ ਕੇ ਹਰੀਚੰਦ ਦੀ ਨਗਰੀ ਜਿਵੇਂ ਝੂਠੀ ਹੈ, ਇਹ ਸੰਸਾਰ ਵੀ ਹਰੀਚੰਦ ਦੀ ਨਗਰੀ ਵਰਗਾ ਝੂਠਾ ਮਿਥਿਆ ਹੀ ਹੈ, ਜਿਹਨੂੰ ਇਹ ਜੀਵ ਤੂੰ ਵੇਖਦਾ ਹੈ। ਇਹ ਦੁਨੀਆ ਸੰਸਾਰ ਆਸਿਰ ਕਿਛ ਨਾਹੀ, ਕੋਈ ਵਸਤੂ ਸਥਿਤ ਨਹੀਂ ਰਹਿਣੀ, ਸਭ ਝੂਠੀ ਹੈ ਤੇ ਸਭ ਨਾਸਵੰਤ ਹੈ। ਕੋਈ ਰਾਜਾ ਹੋਵੇ, ਕੋਈ ਮਹਾਰਾਜਾ ਹੋਵੇ, ਕੋਈ ਗਰੀਬ ਹੋਵੇ, ਕੋਈ ਅਮੀਰ ਹੋਵੇ, ਕੋਈ ਛੋਟਾ ਹੋਵੇ ਤੇ ਕੋਈ ਵੱਡਾ ਹੋਵੇ, ਮਹਿਲ ਮਾੜੀਆਂ ਭਾਵੇਂ ਚੂਨਾਗਾ ਚ ਹੋਣ, ਭਾਵੇਂ ਪੱਥਰ ਦੀਆਂ ਬਣਾਈਆਂ ਹੋਣ ਤੇ ਭਾਵੇਂ ਸ਼ੀਸ਼ੇ ਨਾਲ ਬਣਾਈਆਂ ਹੋਣ, ਮਾਲ ਧਨ ਹਾਥੀ ਕੋਲੇ, ਹਜ਼ੂਰ ਕਹਿੰਦੇ ਜੋ ਤੇਰੇ ਕੋਲ ਸਵਾਬ ਧਨ ਹੈ ਨਾ, ਸਭ ਨਸ਼ਟ ਹੋ ਜਾਵੇਗਾ। ਹਜ਼ੂਰ ਦੇ ਇੱਕ ਬਚਨ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਚ, ਅਰਾਜੇ ਰਈਅਤ ਸਿਕਦਾਰ ਕੋਏ ਨਾ ਰਹਿਸੀਓ, ਹਟ ਪੱਟਣ ਬਾਜ਼ਾਰ ਹੁਕਮੀ ਢਹਿਸੀਓ, ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ, ਦਰਬ ਭਰੇ ਭੰਡਾਰ ਰੀਤੇ ਇੱਕ ਖਾਣੇ, ਤਾਜੀ ਰਾਤ ਤੁਖਾਰ ਹਾਥੀ ਪਾਖਰੇ, ਰਾਜ ਮਿਲਕ ਕਾਰਬਾਰ ਕਿੱਥੇ ਸੇ ਆਪਣੇ, ਤੰਬੂ ਪਲੰਘ ਨਿਵਾਰ ਸਰਾਏ ਕੇ ਲਾਲਤੀ, ਨਾਨਕ ਸੱਚ ਦਾਤਾਰ ਸਨਾਖਤ ਕੁਦਰਤੇ। ਕੋਈ ਰਾਜੇ ਮਹਾਰਾਜੇ ਸੰਸਾਰ ਤੋਂ ਸਭ ਚਲੇ ਜਾਣਗੇ, ਉਹ ਚਲੇ ਗਏ ਜਿਨ੍ਹਾਂ ਦੇ ਬਾਰ ਹੈ ਯੋਜਨ ਛਤਰ ਚੱਲੇ ਤਾਂ, ਦੇਹੀ ਗਿਰਜ ਨਾ ਖਾਈ, ਦੇਹ ਕਾਵਾਂ ਕੁੱਤਿਆਂ ਵੀ ਨਾ ਖਾਧੀ। ਬਾਰਾਂ ਯੋਜਨ ਤੱਕ ਛਤਰ ਜਿਨ੍ਹਾਂ ਦੇ ਚੱਲਦੇ ਸੀ, ਚਾਰ ਕੋਹਾਂ ਦਾ ਯੋਜਨ ਹੁੰਦਾ ਹੈ, ਏਡੇ ਵੱਡੇ ਛਤਰ ਜਿਨ੍ਹਾਂ ਦੇ ਚੁਲਦੇ ਸੀ, ਉਹ ਵੀ ਦੁਨੀਆਂ ਤੋਂ ਤੁਰ ਗਏ। ਵੱਡੇ ਵੱਡੇ ਰਾਜੇ ਰਾਵਣ ਸੇ ਮਹਿਰਾਵਣ ਸੇ, ਕਟਕਾਨਣ ਸੇ ਪਲ ਬੀਚ ਪਿਛਾਰੇ, ਆਰਾਮ ਗਯੋ ਰਾਵਣ ਗਯੋ, ਜਾ ਕਹੋ ਬਹੁ ਪਰਵਾਰ, ਕਹੋ ਨਾਨਕ ਸਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਇਹ ਸੁਪਨੇ ਦੀ ਨਿਆਈ ਸੰਸਾਰ ਦੁਨੀਆਂਦਾਰੀ ਹੈ। ਹਜ਼ੂਰ ਕਹਿੰਦੇ ਹਰਚੰਦੌਰੀ ਵਰਗੀ, ਗੰਧਰਬਾ ਨਗਰੀ ਵਰਗੀ ਝੂਠੀ ਇਹ ਮਿਥਿਆ ਸੰਸਾਰ ਦੀ ਕਿਰਿਆ ਹੈ, ਜਿਹਨੂੰ ਤੂੰ ਸੱਚੀ ਵੇਖ ਰਿਹਾ ਹੈ। ਇਸੇ ਰਹਿਣ ਵਾਲੀ ਦੁਨੀਆਂ ਚ ਕੋਈ ਵਸਤੂ ਵੀ ਨਹੀਂ ਹੈ, ਜੋ ਦੀਸੈ ਸੋ ਸਗਲ ਬਿਨਾਸੈ, ਜਿਉ ਬਾਦਰ ਕੀ ਛਾਏ। ਜੋ ਹਜ਼ੂਰ ਕਹਿੰਦੇ ਵੇਖਦਾ ਸਭ ਬਿਨਸਰ ਹਾਰਾ ਬੱਦਲ ਦੀ ਛਾਂ ਵਰਗਾ ਹੈ, ਜੋ ਦੀਸੈ ਸੋ ਕਾਲ ਹੈ ਖਰਨਾ, ਕਾਲ ਨੇ ਖੋਰ ਲੈਣਾ ਹੀ, ਖਾਲ ਨੇ ਲੈ ਕੇ ਤੁਰ ਜਾਣਾ ਹੈ। ਜੋ ਕੁਝ ਤੂੰ ਵੇਖਦਾ ਸਭ ਮਿਥਿਆ ਝੂਠਾ ਹੈ।
ਰੰਗ ਜੇਤੇ
ਮਾਇਆ ਦੇ ਰੰਗ ਢੰਗ ਜਿੰਨੇ ਤੂੰ ਵੇਖਦਾ ਹੈ ਜੀਵ,
ਤੇ संग ना जाही।
ए सारे रंग ढंग जेड़े ना इथे ही माया दे रह जाने, तेरे नाल नहीं कोई परलोक नू जाना।
संग साथी सदा तेरा,
ओ वाहिगुरु परमेश्वर निरंकार ही हरि सदा वास्ते तेरा संगी है, साथ देण वाला सदा तेरे नाल रहेगा, इथे भी सहायता करेगा, परलोक विच भी जमदूतां दी कोटमार तो बचावेगा। नानक कच्चड़िया स्यो तोड़ ढूंढ सज्जन संत पक्के आ, ओए जीवन दे विछड़ा है ओए मोया न जाही छोड़। दुनिया तां ज्योंदे ही छड़ जांदी है, ओ मेरा वाहिगुरु परमेश्वर संत परलोक विच तेरी सहायता करेगा।
रहन संभालिया,
इस करके दिने रात उस वाहिगुरु परमेश्वर नूं भाई संभालिया याद करिया करिए, हर वेले परमेश्वर दा चिंतन करिए।
एक बैन कश अवर नाही,
हजूर कहंदे हरी एक वाहिगुरु तो बगैर कुछ भी नहीं है, एक वाहिगुरु तो बगैर होर कोई दुनिया ते कायम रहने वाली वस्तु नहीं है।
दुतिया जालिया,
इस करके दुती द्वैत भाव जेड़ी है ना जालिया साड़ देना करिए, जेड़ा दुई द्वैत वाला भाव बनिया होया ना, मेर तेर जी बनी हुई है, ये हिरदे च जाल दिए, काम करो लो मोहंकार दियां लकड़ां लैके नु साड़ देना करिए।
जोबन माल सरबस,
हजूर कहते मीत मित्र जोबन जवानी, ते इसे तरह माल हाथी घोड़े आदिक, सरबस सारा ही सरबंस है, माल तन हाथी घोड़े ते मित्र दोस्त ते जवानी जेड़ी है।
सब एक कर मन माही,
ओना सारिया विचों हजूर कहते ना तो जवानी का मान करिया कर, ना माल तन का मान करिया कर, ते ना हजूर कहते मित्रां दा ही मान करिया कर, एक वाहिगुरु परमेश्वर ते मान कर, ओ परमेश्वर है साहिब निमाणिया का मान, ओ निमाणिया नू मान देने वाला, ना कोई मित्र ते ना तेरे हाथी घोड़े ते ना तेरे किसी सज्जन दोस्त ने तेरे औखे वेले काम आउणा है। जदों अंतला समा आ गया ना, जो संसार है कि कुटुंब मित्र भाई दी सह मन मेरे, ते सब अपने सवाए मिलासा, जित दिन उनका सुआव होई ना आवे, तित दिन नेड़े को ना टुकासा। अपना जदों प्रयोजन पूरा हो गया, तेरे नेड़े टुकण नूं भी किसी ने तैयार नहीं होना। जगत मैं झूठी देखी प्रीत, अपने ही सुख स्यो सब लागे, क्या दारा क्या मीत, मेरा ओ मेरा सब कहत है, हित स्यो बांध्यो चीत, अंतकाल संगी नै कोऊ ए अचरज है रीत, मन मूर्ख अजहु नै समझत, सिख दै हारियो नीत, नानक पहुजल पार पर जो गावे प्रभ के गीत। सो हजूर कहने मित्र दोस्त जवानी माल तन सरबंस सब कुछ छड करके प्रभ एक कर मन माहे, प्रभु एक नु अपने मन च वसा, इन्हां वस्तुआं दा करे मान ना कर कदे।
अंत नानक वड भाग पाई,
बेनती पूर्वक हजूर कथन करदे ने, हे वाहिगुरु परमेश्वर जे वड्डे ही भाग होण ना मनुख दे वड्डे ही भाग, वडप्पण पुण दी इच्छा जिहड़े हिरदे च भज जांदी है, उन्हां वडभागी पुरशां नूं मेरा वाहिगुरु परमेश्वर प्राप्त हो जांदा है, वड्डे भागां वाले नूं परमेश्वर नूं पाउंदे हन।
सहज समाही,
ते फिर सुखां दे सहज अवस्था विच पहुंच करके सुखां दे सहज हो के उस वाहिगुरु विच समा जांदे ने, अभेद हो जांदे ने, उस अवस्था नूं कहिंदा सूरज किरण मिले जल का जल हुआ राम, ज्योति ज्योत रली संपूर्ण थी आ राम, फिर रब विच अभेद होईदा, गल्लां बातां नाल नहीं कदे प्रीतम दे देश विच गल्लां बातां नाल नहीं पहुंचिया जा सकदा। पूछत पथक ते हे मार्ग ना तरें पाग, प्रीतम के देश कैसे बातन से जाई है, गल्लां बातां नाल नहीं, गल्ली हों सुहागण भैणे कंत ना कब हूं मैं मिलिया, एहो जी गल नहीं, उन्हां गुरु के प्यारियां नूं परमेश्वर प्राप्त होया है, ते वाहिगुरु परमेश्वर विच ही समाए रहिंदे हन। ज्यों जल मह जल आए खटाना, त्यों ज्योति संग ज्योत समाना, उन्हां गुरु के प्यारियां दे ज्योति स्वरूप विच ज्योत समा जांदी है, मिक्स हो जांदी है। हर हर जन दुई एक है बिब विचार कछ नाहे, जलते उपजत रंग ज्यों जल ही बिखै समाहे, परमेश्वर विच अभेद हो जांदे हन। यह पावन पवित्र उपदेश सतगुरु ने कृपा करके बख्शिया है, गुरु का बख्शिया उपदेश साडे हृदय विच वस जावे, जीवन सफला होवे, गुरु की कृपा होवे, गुरु की बख्शिश दे पात्र बन सकीए। बहुत बहुत धन्नवाद सतगुरु गरीब नवाज दा, गुरु कियां संगतां दा, प्रबंधक वीरां सारिआं दा, तन करके मन करके तहन करके सेवा च लक बन के जुटे होए हो, सतगुरु तुहाडी सेवा नूं फल लाउण, इह गुरु के चरणां च अरदास है, भुल चुक दी खिमा बख्शियो जी।
मीत जोबन माल सरबस, प्रभ एक कर मन माही, बिनवंत नानक वड भाग पाईऐ, ਸੁਖ ਸਹਿਜ ਸਮਾਹੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।